ਆਓ ਸਾਰੇ ਇਕੱਠੇ ਹੋ ਕੇ ਸਾਂਝ ਦਿਲਾਂ ਦੀ ਪਾਈਏ, ਦਿਲਾਂ ਦੇ ਵਿੱਚ ਪਈਆਂ ਦੂਰੀਆਂ ਨੇੜੇ ਹੋ ਮਿਟਾਈਏ।
ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ ਪ੍ਰੋਗਰਾਮ ਸਾਂਝ ਦਿਲਾਂ ਦੇ ਵਿੱਚ। ਅਤੇ ਸਮਾਂ ਹੋ ਚੁੱਕਿਆ ਜੀ 11:35, ਦਿਨ ਸ਼ੁੱਕਰਵਾਰ ਜੀ, ਅਤੇ ਮਈ ਮਹੀਨੇ ਦਾ ਪਹਿਲਾ ਹਫ਼ਤਾ ਵੀ ਖਤਮ ਹੋਣ ਦੀ ਕਗਾਰ 'ਤੇ ਹੈ ਜੀ। 7 ਮਈ ਅੱਜ ਤਰੀਕ ਹੋ ਚੁੱਕੀ ਹੈ ਅਤੇ ਪਹੁੰਚ ਚੁੱਕੇ ਹਾਂ ਜੀ ਤੁਹਾਡੇ ਨਾਲ ਸਾਂਝ ਪਾਉਣ ਪਲੈਨਟ FM 104.6 FM 'ਤੇ ਪ੍ਰੋਗਰਾਮ ਸਾਂਝ ਦਿਲਾਂ ਦੀ। ਸੋ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜਿੱਥੇ ਜਿੱਥੇ ਵੀ ਆਵਾਜ਼ ਆ ਰਹੀ ਹੈ, ਜਿੱਥੇ ਜਿੱਥੇ ਵੀ ਸਰੋਤੇ ਜੁੜੇ ਨੇ ਇਸ ਸ਼ੋਅ ਦੇ ਨਾਲ, ਖੇਤਾਂ ਦੇ ਵਿੱਚ ਹੋਣ, ਚਾਹੇ ਡਰਾਈਵਰ ਵੀਰ ਹੋਣ, ਟੈਕਸੀ ਵੀਰ ਹੋਣ, ਉਬਰ ਚਲਾ ਰਹੇ ਨੇ ਘਰਾਂ ਦੇ ਵਿੱਚ, ਆਪਣੇ ਸਿਆਣੇ ਭੈਣਾਂ ਬੱਚੇ, ਜਿੱਥੇ ਜਿੱਥੇ ਵੀ ਆਵਾਜ਼ ਜਾਂਦੀ ਹੈ ਇਸ ਸ਼ੋਅ ਦੀ, ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਸੋ ਮੈਂ ਇਸੇ ਤਰ੍ਹਾਂ ਅਗਲੇ 2 ਘੰਟੇ ਤੁਹਾਡੇ ਨਾਲ ਬਣਿਆ ਰਹਾਂਗਾ, ਕੋਸ਼ਿਸ਼ ਕਰਾਂਗਾ ਕਿ ਵਧੀਆ ਤੁਹਾਡਾ ਇੰਟਰਟੇਨਮੈਂਟ ਮੈਂ ਕਰ ਸਕਾਂ ਅਤੇ 2 ਘੰਟੇ ਵਧੀਆ ਤੁਹਾਡੇ ਕੋਈ ਗੱਲਬਾਤ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ, ਵਿਚਾਰ ਸਾਂਝੇ ਕੀਤੇ ਜਾਣ। ਗੀਤ ਸੰਗੀਤ ਦੇ ਨਾਲ ਵੀ ਅਸੀਂ ਜੁੜੇ ਰਹਾਂਗੇ। ਸੋ ਗੀਤ ਸੰਗੀਤ ਬਿਲਕੁਲ ਕਹਿ ਸਕਦੇ ਹਾਂ ਕਿ ਅਸੀਂ ਹੁਣ, ਮੈਨੂੰ ਨਹੀਂ ਲੱਗਦਾ ਕਿ ਅਸੀਂ ਬਹੁਤ ਜ਼ਿਆਦਾ ਖੁਸ਼ੀਆਂ ਵਾਲੇ ਜਾਂ ਵੱਖਰੇ ਢੰਗ ਦੇ ਗੀਤ ਅਸੀਂ ਪਲੇ ਮੈਂ ਕਰਾਂ, ਕਿਉਂਕਿ ਸਾਡਾ ਜਿਹੜਾ ਭਾਰਤ ਦੀ ਗੱਲ ਉਹੀ ਸੇਮ ਇੰਡੀਆ ਦੇ ਵਿੱਚ, ਪੰਜਾਬ ਦਿੱਲੀ ਕਰੋਨਾ ਮਹਾਂਮਾਰੀ ਕਰਕੇ ਜੋ ਵੀ ਆਕਸੀਜਨ ਨਹੀਂ ਮਿਲ ਰਹੀ, ਜੋ ਵੀ ਲੋਕ ਜਿਹੜੇ ਨੇ ਬੜੇ ਸੰਘਰਸ਼ ਕਰ ਰਹੇ ਨੇ, ਤੜਫ ਰਹੇ ਨੇ ਸੜਕਾਂ 'ਤੇ ਬੈਠ ਕੇ, ਜਿਹੜੇ ਲੋਕ ਉਹ ਆਕਸੀਜਨ ਪ੍ਰਾਪਤ ਕਰ ਰਹੇ ਨੇ, ਕਈਆਂ ਨੂੰ ਨਹੀਂ ਮਿਲ ਰਹੀ, ਸੋ ਇਹ ਸਭ ਕੁਝ ਚੱਲ ਰਿਹਾ ਹੈ। ਕਿਤੇ ਨਾ ਕਿਤੇ ਕਹਿ ਲਓ ਕਿ ਸਾਡਾ ਰਿਸ਼ਤਾ, ਜੇਕਰ ਕੋਈ ਇਨਸਾਨ ਦੁਖੀ ਹੈ ਉਹਦੇ ਨਾਲ ਸਾਡਾ ਕੋਈ ਰਿਸ਼ਤਾ ਤਾਂ ਨਹੀਂ, ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਜੇਕਰ ਸੋਚੀਏ ਡੰਗਾਈ ਦੇ ਵਿੱਚ, ਕੋਈ ਸਾਡਾ ਭੈਣ ਭਾਈ ਹੈ, ਕੋਈ ਰਿਸ਼ਤੇਦਾਰ ਸੱਜਣ ਮਿੱਤਰ ਹੈ, ਇੱਥੇ ਨਿਊਜ਼ੀਲੈਂਡ ਦੇ ਵਿੱਚ ਮੰਨ ਲਓ ਸਾਨੂੰ 50 ਬੰਦੇ ਜਾਣਦੇ ਹੈ, ਉਹ 50 ਬੰਦੇ ਸਾਡੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੱਜਣ ਮਿੱਤਰ ਨੇ, ਸਾਡੇ ਰਿਸ਼ਤੇਦਾਰ ਭੈਣ ਭਾਈ ਨੇ, ਉਹਨਾਂ ਦੇ ਗਾਹਾਂ ਭੈਣ ਭਾਈ, ਉਹਨਾਂ ਦੇ ਗਾਹਾਂ ਮਾਸੀਆਂ, ਚਾਚੇ ਤਾਏ, ਭੈਣ ਭਾਈ, ਰਿਸ਼ਤੇਦਾਰੀ ਵੱਧਦੀ 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 ਹੀ ਜਿਹੜਾ ਹੈ, ਅਸੀਂ ਕਹਿੰਦੇ ਹਾਂ ਵੀ ਇੱਕ ਰੂਪ ਵੱਡਾ ਇਹ ਪੰਜਾਬ ਜਦੋਂ ਬਣ ਜਾਂਦਾ, ਕਿਉਂਕਿ ਸ਼ੁਰੂ ਦੇ ਵਿੱਚ ਜੇਕਰ ਦੇਖਿਆ ਜਾਵੇ ਕਿਤੇ ਨਾ ਕਿਤੇ ਜੋ ਸਿੱਖ ਕੌਮ ਸੀ, 2-4 ਪਰਿਵਾਰ ਸਨ ਪਹਿਲਾਂ, 2-4 ਪਰਿਵਾਰਾਂ ਨੇ ਪੂਰਾ ਵਧੀਆ ਰੂਪ ਧਾਰਨ ਕੀਤਾ, ਕੋਈ ਵੀ ਸਮਾਜ ਅਸੀਂ ਕਹਿ ਸਕਦੇ ਹਾਂ, ਕੋਈ ਵੀ ਜਾਤ ਪਾਤ, ਅਸੀਂ ਕੋਈ ਵੀ ਅਸੀਂ ਜੇਕਰ ਚੱਲੀਏ ਭਾਈਚਾਰੇ ਦੀ ਗੱਲ ਕੀਤੀ ਜਾਵੇ, ਅਤੇ ਹੌਲੀ ਹੌਲੀ ਵੱਧਦੇ ਵੱਧਦੇ ਹੀ ਅਸੀਂ ਸਾਡਾ ਜਿਹੜਾ ਇਕੱਠ ਜ਼ਿਆਦਾ ਹੋਇਆ, ਅਤੇ ਅੱਜ ਤੋਂ 200, 400, 500 ਸਾਲ ਪਹਿਲਾਂ ਜਿਵੇਂ ਜਿਵੇਂ ਵੀ ਅਸੀਂ ਭੈਣ ਭਾਈ ਰਿਸ਼ਤੇਦਾਰੀ ਜਿਵੇਂ ਜਿਵੇਂ ਵੀ ਅਸੀਂ ਵੱਧਦੇ ਗਏ, ਸੋ ਸਾਡਾ ਇਕੱਠ ਅਸੀਂ ਬਹੁਤ ਵੱਧ ਗਿਣਤੀ ਦੇ ਵਿੱਚ ਇਸ ਵੇਲੇ ਮੌਜੂਦ ਹਾਂ ਪੰਜਾਬੀ ਭਾਈਚਾਰਾ, ਪਰ ਫਿਰ ਵੀ ਸਾਰੇ ਸਾਡੇ ਭੈਣ ਭਾਈ ਨੇ, ਸਾਨੂੰ ਉਹਨਾਂ ਦਾ ਦੁੱਖ ਮਨਾਉਣਾ ਚਾਹੀਦਾ। ਆਪਣਾ ਜਿਹੜਾ ਜ਼ਮੀਰ ਆ ਉਹ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਹੋਰ ਢੰਗ ਦਾ ਜਾਂ ਕਿਸੇ ਹੋਰ ਤਰ੍ਹਾਂ ਦਾ ਮਿਊਜ਼ਿਕ ਗੀਤ ਮੈਂ ਪਲੇ ਕਰਾਂ, ਕਿਉਂਕਿ ਮੇਰੇ ਹਿਸਾਬ ਦੇ ਨਾਲ ਇੱਕ ਗਲਤ ਚੀਜ਼ ਮੰਨੀ ਜਾਏਗੀ ਕਿ ਅਸੀਂ ਪੰਜਾਬ ਦੇ ਵਿੱਚ ਸਾਡੇ ਜਿਹੜੇ ਬਹੁਤ ਹੀ ਡਰ ਜਿਹੜਾ ਉਹ ਬਣਿਆ ਹੋਇਆ ਅਤੇ ਅਸੀਂ ਇੱਥੇ ਕੋਈ ਖੁਸ਼ੀ ਦਾ ਰੰਗ ਮਾਣ ਸਕੀਏ। ਪਰ ਜੇਕਰ ਗੱਲ ਕੀਤੀ ਜਾਵੇ ਨਿਊਜ਼ੀਲੈਂਡ ਦੇ ਵਿੱਚ, ਅਸੀਂ ਠੀਕ ਠਾਕ ਹਾਂ, ਸਾਰਾ ਸਾਡਾ ਭਾਈਚਾਰਾ, ਆਪਣਾ ਸੰਗਤ ਸਾਰੀ, ਅਸੀਂ ਇੱਥੇ ਠੀਕ ਹਾਂ, ਵਧੀਆ, ਕਰੋਨਾ ਤੋਂ ਮੁਕਤ ਹਾਂ, ਸੋ ਇੱਥੇ ਦੇ ਪ੍ਰਤੀ ਜੋ ਵੀ ਇੱਥੇ ਸਾਡੇ ਅਸੀਂ ਵਸੇ ਹੋਏ ਹਾਂ ਉਸ ਦੇ ਪ੍ਰਤੀ ਜੋ ਵੀ ਇੱਥੇ ਇਵੈਂਟ ਜਾਂ ਕਾਰਜ ਜੋ ਵੀ ਚੱਲ ਰਹੇ ਨੇ, ਸੋ ਉਹ ਵੀ ਇੱਕ ਵੱਖਰਾ ਅਲੱਗ ਹੈ। ਪਰ ਫਿਰ ਵੀ ਜਦੋਂ ਕਿਸਾਨਾਂ ਦੀ ਗੱਲਬਾਤ ਹੋਈ ਸੀ, ਜੋ ਕਿਸਾਨਾਂ ਦੇ ਸੰਘਰਸ਼ ਦੇ ਪ੍ਰਤੀ ਜੋ ਵੀ ਪ੍ਰੋਟੈਸਟ ਹੋਏ ਸਨ, ਹਰੇਕ ਪ੍ਰੋਟੈਸਟ ਦੇ ਵਿੱਚ, ਹਰੇਕ ਚੀਜ਼ ਦੇ ਵਿੱਚ ਕਿਸਾਨੀ ਸੰਘਰਸ਼ ਦੇ ਨਾਲ ਉਸਨੂੰ ਰਿਲੇਟ ਕੀਤਾ ਜਾਂਦਾ ਜਾਂ ਕੋਈ ਝਲਕ ਜ਼ਰੂਰ ਰੱਖੀ ਜਾਂਦੀ ਤਾਂ ਕਿ ਅਸੀਂ ਉਹਨਾਂ ਨੂੰ ਯਾਦ ਕਰ ਸਕੀਏ, ਸਿਜਦਾ ਕਰ ਸਕੀਏ ਕਿ ਜੋ ਵੀ ਕਿਸਾਨੀ ਸੰਘਰਸ਼ ਦੇ ਬਾਬਤ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ। ਸੋ ਨਿਊਜ਼ੀਲੈਂਡ ਕੰਟਰੀ ਕਹਿ ਲਓ ਵੀ ਥੋੜ੍ਹਾ ਅਸੀਂ ਭਾਗਾਂ ਵਾਲੇ ਹਾਂ ਕਿ ਬਹੁਤ ਵਧੀਆ ਕਿਸਮਤ ਅਸੀਂ ਲੈ ਕੇ ਆਏ ਹੋਏ ਹਾਂ, ਸਾਡੇ ਭਾਗ ਲਿਖੇ ਹੋਏ ਨੇ ਕਿ ਅਸੀਂ ਬਹੁਤ ਵਧੀਆ ਜੀਵਨ ਅਸੀਂ ਆਪਣਾ ਬਤੀਤ ਕਰ ਰਹੇ ਹਾਂ, ਵਧੀਆ ਖਾਂਦੇ ਪੀਂਦੇ ਹਾਂ, ਘੁੰਮਦੇ ਫਿਰਦੇ ਹਾਂ, ਵਧੀਆ ਸਾਡੀ ਤੰਦਰੁਸਤੀ ਹੈ। ਸੋ ਅਸੀਂ ਹਰ ਰੰਗ ਨਿਊਜ਼ੀਲੈਂਡ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਹਰ ਰੰਗ ਅਸੀਂ ਮਾਣ ਸਕੀਏ, ਆਪਣੀ ਲਾਈਫ ਨੂੰ ਜਿਹੜਾ ਅਸੀਂ ਬਹੁਤ ਹੀ ਵਧੀਆ ਢੰਗ ਨਾਲ ਬੈਲੈਂਸ ਕਰਦੇ ਹੋਏ ਅਸੀਂ ਵੱਧ ਰਹੇ ਹਾਂ ਜੀ। ਸੋ ਆਓ ਜੀ, ਪ੍ਰੋਗਰਾਮ ਦੀ ਸਾਂਝ ਹਰ ਵਾਰ ਦੀ ਤਰ੍ਹਾਂ ਕੋਸ਼ਿਸ਼ ਹੁੰਦੀ ਹੈ ਕਿ ਪਰਮਾਤਮਾ ਦੇ ਨਾਲ ਸਾਂਝ ਪਾਈ ਜਾਵੇ, ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਉਸ ਪਰਮਾਤਮਾ ਨੇ ਸਾਨੂੰ ਰੱਖ ਲੈਣਾ। ਚਾਹੇ ਛੋਟੀ ਤੋਂ ਛੋਟੀ ਜੀ ਉਦਾਹਰਣ ਮੈਂ ਜੇਕਰ ਚੱਲਾਂ ਕਿ ਗੱਡੀਆਂ ਅਸੀਂ ਸਾਰੇ ਚਲਾਉਂਦੇ ਹਾਂ, ਸਾਰਿਆਂ ਨਾਲ ਜ਼ਰੂਰ ਹੋਇਆ ਹੋਏਗਾ, ਸੌ ਦੇ ਜੇ ਸਾਰੇ ਸਰੋਤੇ ਜੇ 100 ਬੰਦੇ ਸਰੋਤੇ ਸੁਣ ਰਹੇ ਹੋਗੇ ਤਾਂ 99 ਬੰਦਿਆਂ ਨਾਲ ਇਹ ਚੀਜ਼ ਹੋਏਗੀ। ਅਚਾਨਕ ਕੇਵਲ ਹੀ ਬ੍ਰੇਕ ਇੰਨੀ ਲੱਗ ਗਈ ਜਾ ਕੇ ਗੱਡੀ ਦੇ ਲੱਗਦੀ ਹੈ, ਸੋ ਅਸੀਂ ਕਹਿੰਦੇ ਹਾਂ ਵੀ ਸ਼ੁਕਰ ਸੱਚਿਆ ਪਾਤਸ਼ਾਹ ਤੇਰਾ ਵੀ ਗੱਡੀ ਵਿੱਚ ਨਹੀਂ ਵੱਜ ਚੱਲੀ, ਕਿਹੜੇ ਮੌਕੇ ਦਿੱਤੇ ਸਾਨੂੰ ਅੱਜ ਰੱਖ ਲਿਆ। ਹਨਾ, ਮੰਨ ਲਓ ਕੋਈ ਭੈਣ ਘਰ ਦੇ ਵਿੱਚ ਦਾਲ ਸਬਜ਼ੀ ਬਣਾਉਣ ਦੇ ਲਈ ਕੋਈ ਤੁੜਕਾ ਵਗੈਰਾ ਕੱਟਦੀ ਹੈ, ਕਈ ਵਾਰੀ ਹਲਕਾ ਜਿਹਾ ਚੀਰਾ ਕੱਟ ਵੱਜ ਜਾਂਦਾ, ਸੋ ਫਿਰ ਭੈਣ ਬੋਲਦੀ ਹੈ ਵੀ ਮਾਲਕਾ ਸ਼ੁਕਰ ਆ ਵੀ ਜ਼ਿਆਦਾ ਸੱਟ ਤੋਂ ਬਚ ਗਏ, ਵੀ ਉਸ ਮਾਲਕ ਨੇ ਜ਼ਿਆਦਾ ਸੱਟ ਤੋਂ ਬਚਾ ਲਿਆ, ਸੱਟ ਥੋੜ੍ਹੀ ਘੱਟ ਲੱਗ ਗਈ ਹੈ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਕੋਈ ਬੰਦਾ ਮੁਸੀਬਤ ਦੇ ਵਿੱਚ ਫਸਦਾ ਉਹ ਬਚ ਜਾਂਦਾ, ਤੋ ਉਹ ਮਹਾਰਾਜ ਦਾ ਸ਼ੁਕਰਾਨਾ ਕਰਦਾ। ਹਰ ਜੀ ਚਾਹੇ ਮਨ ਦੇ ਵਿੱਚ ਕਿਸੇ ਦਾ ਬਹੁਤ ਜ਼ਿਆਦਾ ਪਿਆਰ ਸਤਿਕਾਰ ਆ, ਬਹੁਤ ਜ਼ਿਆਦਾ ਮੇਲ ਮਿਲਾਪ ਆ ਉਸ ਪਰਮਾਤਮਾ ਨਾਲ, ਚਾਹੇ ਕਿਸੇ ਦਾ ਬਹੁਤ ਘੱਟ ਹੈ। ਕੋਈ ਗੁਰੂ ਘਰ ਜਾ ਕੇ ਘੰਟਾ ਦੋ ਘੰਟਾ ਵੀ ਬੈਠ ਲੈਂਦਾ, ਸੰਗਤ ਕਰ ਲੈਂਦਾ, ਕਈ ਇਹੋ ਜਿਹੇ ਜੀ ਨੇ ਬਿਜੀ ਹੁੰਦੇ ਨੇ ਪਰ ਪਰਕਰਮਾ ਕਰਕੇ ਉਹ ਆਪਣਾ ਦੇਖ ਛੱਕ ਕੇ ਉਹ ਚਲੇ ਜਾਂਦੇ ਨੇ, ਕਈ ਜੀ ਆਉਂਦੇ ਨੇ ਆਪਣਾ ਥੋੜ੍ਹਾ ਟਾਈਮ ਪਰਿਵਾਰ 'ਚ ਬੈਠਦੇ ਨੇ, ਉੱਥੇ ਗੁਰੂ ਘਰ ਲੰਗਰ ਪਾਣੀ ਛੱਕ ਕੇ ਉਹ ਚਲੇ ਜਾਂਦੇ ਨੇ, ਕਈ ਇਹੋ ਜਿਹੀਆਂ ਰੂਹਾਂ ਵੀ ਨੇ ਜਿਨ੍ਹਾਂ ਦਾ ਸੰਡੇ ਨੂੰ ਸਵਾਬ ਨਹੀਂ ਬਣਦਾ ਉਹ ਗੁਰੂ ਘਰ ਜਾ ਕੇ ਸੰਗਤ ਕਰ ਸਕੇ, ਉਹਨਾਂ ਦਾ ਕੰਮ ਹੁੰਦਾ ਹੈ, ਕੋਈ ਸ਼ਨੀ ਐਤਵਾਰ ਵੀ ਕੰਮ 'ਤੇ ਜਾਂਦੇ ਨੇ। ਸੋ ਉਸ ਮਾਲਕ ਨੇ ਜਿਹਨੂੰ ਵੀ ਜਿਵੇਂ ਵੀ ਉਸ ਮਾਲਕ ਦੀ ਰਜ਼ਾ ਉਹ ਰੂਹ ਨੂੰ ਆਪਣੇ ਆਪ ਉਹਨੇ ਆਪਣੇ ਦਰਸ਼ਨਾਂ ਨੂੰ ਉਹ ਬੁਲਾ ਲੈਣਾ। ਸੋ ਪਰ ਇਸ ਪ੍ਰੋਗਰਾਮ ਦੀ ਹਰ ਵਾਰ ਦੇ ਵਿੱਚ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਨਾ ਕਿਸੇ ਵੇਲੇ ਕੋਈ ਵੀ ਜੀ ਕਿਤੇ ਮੁਸੀਬਤ ਦੇ ਵਿੱਚ ਬਚਦਾ ਉਹ ਸ਼ੁਕਰਾਨਾ ਕਰਦਾ ਕਿ ਸੱਚਿਆ ਪਾਤਸ਼ਾਹ ਵੀ ਤੈਂ ਮੈਨੂੰ ਰੱਖ ਲਿਆ, ਮੈਨੂੰ ਐਡਾ ਵੱਡਾ ਦੁੱਖ ਜਿਹੜਾ ਉਹ ਨਹੀਂ ਆਇਆ। ਸੋ ਉਸ ਦਾ ਰੀਜ਼ਨ ਇਹੀ ਹੈ ਵੀ ਉਹ ਪਰਮਾਤਮਾ ਤਾਂ ਕੁਛ ਵੀ ਨਹੀਂ ਸਾਡੇ ਕੋਲ ਚਾਹੁੰਦਾ, ਹੈ ਨਾ। ਹੁਣ ਅਸੀਂ ਤਾਂ ਇੱਦਾਂ ਆ ਵੀ ਅਸੀਂ ਜੀ ਬਹੁਤ ਮਿਹਨਤ ਕਰਾਂਗੇ ਤਾਂ ਸਾਨੂੰ $20 ਘੰਟੇ ਦੇ ਦੇਣੇ ਆ, ਅਸੀਂ ਬਹੁਤ ਜ਼ਿਆਦਾ ਓਵਰ ਟਾਈਮ ਲਾਵਾਂਗੇ ਤਾਂ ਸਾਨੂੰ 1.5 ਪੇ ਵੀ ਮਿਲਦੀ ਆ, ਛੁੱਟੀਆਂ ਦੇ ਵਿੱਚ ਸਾਨੂੰ ਡਬਲ ਪੇ ਮਿਲਦੀ ਆ, ਸੋ ਅਸੀਂ ਮਿਹਨਤ ਕਰਦੇ ਹਾਂ ਤਾਂ ਸਾਨੂੰ ਡਬਲ ਪੇ ਮਿਲਦੀ ਆ, ਪਰ ਉਹ ਪਰਮਾਤਮਾ ਸਾਡੇ ਕੋਲੋਂ ਕੋਈ ਇਹੋ ਜਿਹੀ ਚੀਜ਼ ਨਹੀਂ ਭਾਲਦਾ, ਇਹੋ ਜਿਹੀ ਚੀਜ਼ ਉਹ ਨਹੀਂ ਚਾਹੁੰਦਾ ਪੇ ਤਾਂ ਮੇਰਾ ਨਾ ਕੰਟੀਨਿਊਸ ਮਨ ਹੈ ਨਾ ਚੌਂਕੜਾ ਮਾਰ ਕੇ ਬੈਠ ਜਾ 10-10 ਘੰਟੇ ਨਾ ਉੱਠ, ਇਸੇ ਕਰਕੇ ਤੈਨੂੰ ਸਭ ਕੁਛ ਮਿਲਣਾ, ਕਿਉਂਕਿ ਸਾਨੂੰ ਤਾਂ ਆਲਰੇਡੀ ਸਭ ਕੁਛ ਬਹੁਤ ਵਾਧੇ ਮਿਲਿਆ ਹੋਇਆ। ਮੈਨੂੰ ਨਹੀਂ ਲੱਗਦਾ ਕਿ ਇੰਨੇ ਲਾਇਕ ਵੀ ਅਸੀਂ ਸੀ, ਪਰ ਫਿਰ ਵੀ ਬਹੁਤ ਜ਼ਿਆਦਾ ਸਾਨੂੰ ਫਾਲਤੂ ਹੀ ਉਸ ਪਰਮਾਤਮਾ ਨੇ ਦਿੱਤਾ। ਸਭ ਤੋਂ ਵੱਡੀ ਤੰਦਰੁਸਤੀ ਹੈ, ਅਸੀਂ ਦੇਖ ਸਕਦੇ ਹਾਂ, ਸੁਣ ਸਕਦੇ ਹਾਂ, ਸਭ ਕੁਛ ਕਰ ਸਕਦੇ ਹਾਂ। ਉਸ ਜੀ ਨੂੰ ਪੁੱਛ ਕੇ ਦੇਖੋ ਜਿਹਦਾ ਕੋਈ ਸਰੀਰ ਦਾ ਅੰਗ ਨਹੀਂ ਹੈ, ਅਤੇ ਉਹਦੇ ਵਾਂਗ ਉਹਦੇ ਕੋਲ ਕਿਤੇ ਬਹਿ ਕੇ ਉਹਦੀ ਲਾਈਫ ਬਤੀਤ ਕਰਨ ਦੀ ਕੋਸ਼ਿਸ਼ ਕਰੋ ਵੀ ਜਿਸ ਬੰਦੇ ਦੀ ਲੱਤ ਨਹੀਂ ਆ, ਅੱਖ ਕੰਨ ਜਾਂ ਹੋਰ ਵੀ ਕਿਸੇ ਚੀਜ਼ ਦੀ ਕਮੀ ਪੇਸ਼ੀ ਹੈ, ਉਹ ਕਿਹੋ ਜਿਹਾ ਜੀਵਨ ਉਹ ਬੰਦਾ ਬਤੀਤ ਕਰਦਾ ਹੋਊਗਾ। ਪਰ ਆਓ ਜੀ ਪਾਈਏ ਸਾਂਝ, ਕਿਤੇ ਨਾ ਕਿਤੇ ਪਰਮਾਤਮਾ ਤੁਹਾਡੀ ਬਾਂਹ ਫੜੇਗਾ, ਜਾਂ ਤੁਸੀਂ ਕਿਸੇ ਦੁੱਖ ਤੋਂ ਕਿਸੇ ਤਕਲੀਫ਼ ਤੋਂ ਬਚੋਗੇ ਤਾਂ ਤੁਹਾਨੂੰ, ਅਤੇ ਇਹ ਸ਼ੋਅ ਜਿਹੜਾ ਜ਼ਰੀਆ ਜ਼ਰੂਰ ਬਣੇਗਾ ਕਿ ਹਾਂ ਕਿਸੇ ਨਾ ਕਿਸੇ ਵੇਲੇ ਕੰਨਾਂ ਦੇ ਵਿੱਚ ਉਸ ਮਾਲਕ ਦੀ ਆਵਾਜ਼ ਪਈ ਸੀ, ਕਿਤੇ ਨਾ ਕਿਤੇ ਗੁਰੂ ਘਰ ਜਾ ਕੇ ਮਾੜਾ ਮੋਟਾ ਅਸੀਂ ਬੈਠੇ ਸਨ, ਸੋ ਮਾਲਕ ਨੇ ਸਾਨੂੰ ਰੱਖਿਆ। ਸੋ ਆਓ ਜੀ ਸ਼ਬਦ ਸੁਣਾਂਗੇ ਜੀ, ਅੱਜ ਅਸੀਂ ਸਾਰਿਆਂ ਨੇ ਇਹ ਸ਼ਬਦ ਜ਼ਰੂਰ ਸੁਣਿਆ ਹੋਏਗਾ, ਛੋਟੇ ਹੁੰਦੇ ਵੀ, ਹੁਣ ਵੀ, ਕਿਤੇ ਨਾ ਕਿਤੇ ਜਦੋਂ ਇਹ ਸ਼ਬਦ ਜਦੋਂ ਚੱਲਦਾ ਹੈ ਤਾਂ ਸਾਰੇ ਗੁਣਗੁਣਾਉਂਦੇ ਨੇ ਇਹ ਸ਼ਬਦ ਜੀ, ਕਿਉਂਕਿ ਸਾਰਿਆਂ ਨੂੰ ਮੇਰੇ ਹਿਸਾਬ ਨਾਲ ਯਾਦ ਹੋਊਗੀ ਇਹ ਤੁੱਕ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸੋ ਛੋਟੇ ਹੁੰਦੇ ਵੀ, ਹੁਣ ਵੀ, ਕਿਤੇ ਨਾ ਕਿਤੇ ਵੀ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਜ਼ਰੂਰ ਇਹ ਤੁੱਕ ਤਾਂ ਜ਼ਰੂਰ ਯਾਦ ਹੋਊਗੀ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸੋ ਤੁਹਾਨੂੰ ਦਰਬਾਰ ਸਾਹਿਬ ਲੈ ਚੱਲਦੇ ਹਾਂ ਜੀ, ਬਾਰਡਰ ਤਾਂ ਹਜੇ ਨਹੀਂ ਖੁੱਲ੍ਹਣੇ, ਅਤੇ ਪਤਾ ਨਹੀਂ ਕਦੋਂ ਜਾ ਕੇ ਦਰਸ਼ਨ ਮੇਲੇ ਹੋਣੇ ਆ ਗੋਲਡਨ ਟੈਂਪਲ ਦਰਬਾਰ ਸਾਹਿਬ ਜਾ ਕੇ, ਪਰ ਅਸੀਂ ਕੰਨਾਂ ਦੇ ਵਿੱਚ ਜਿਹੜੀ ਗੂੰਜ ਅਸੀਂ ਉਹ ਦਰਬਾਰ ਸਾਹਿਬ ਦਾ ਸ਼ਬਦ ਕੀਰਤਨ ਅਸੀਂ ਜ਼ਰੂਰ ਸੁਣ ਸਕਦੇ ਹਾਂ ਕਿ ਕਿਹੋ ਜਿਹੀਆਂ ਧੁਨਾਂ ਉੱਥੇ ਤਰੰਗਾਂ ਅਸੀਂ ਜਦੋਂ ਪਰਿਕਰਮਾ ਕਰਦੇ ਹਾਂ, ਸੋ ਕਈਓ ਜਿਹੀਆਂ ਤਰੰਗਾਂ ਧੁਨਾਂ ਸਾਡੇ ਕੰਨਾਂ ਦੇ ਵਿੱਚ ਕੀਰਤਨ ਦੀਆਂ ਪੈਂਦੀਆਂ ਨੇ। ਸੋ ਆਓ ਜੀ ਫਿਰ ਭਾਈ ਕਮਲਜੀਤ ਸਿੰਘ ਜੀ ਰਾਗੀ ਨੇ ਉਹਨਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਕਰੀਏ ਆਗਾਜ਼। ਲੱਖ ਖੁਸ਼ੀਆਂ ਪਾਤਸ਼ਾਹੀਆਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨਾਂਕੇ ਗਏ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨਾਂਕੇ ਗਏ ਨੇ, ਉਸ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਵੀ ਜਿਹੜੀਆਂ ਸੰਗਤਾਂ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਮਨਾਉਣਗੀਆਂ। ਪਰ ਆਓ ਜੀ ਫਿਰ ਪਾਈਏ ਸਾਂਝ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦਰਬਾਰ ਸਾਹਿਬ ਤੋਂ। ਤੁਸੀਂ ਇਹ ਜਿਹੜਾ ਉਹ ਲਾਈਵ ਪ੍ਰਸਾਰਣ ਯੂਟਿਊਬ ਦੇ ਉੱਪਰ ਇਹ ਲਿੰਕ ਹੈ 2018, ਸੋ ਆਓ ਜੀ ਫਿਰ ਜੁੜੀਏ ਅਤੇ ਦੂਰ ਬੈਠੇ ਹੀ ਅਸੀਂ ਉਸ ਦਰਬਾਰ ਸਾਹਿਬ ਦੇ ਕੰਨਾਂ ਦੀ ਕੀਰਤਨ ਦੀ ਗੂੰਜ ਅਸੀਂ ਆਪਣੇ ਮਨ ਦੇ ਵਿੱਚ ਕੋਸ਼ਿਸ਼ ਕਰੀਏ ਕਿ ਅਸੀਂ ਜੁੜੀਏ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਜੀ ਅਸੀਂ ਹਾਜ਼ਰ ਹੋਵਾਂਗੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸੋ ਤੁਸੀਂ ਇਹ ਸ਼ਬਦ ਸਰਵਣ ਕਰ ਰਹੇ ਸੀਗੇ ਜੀ, ਦਰਬਾਰ ਸਾਹਿਬ ਤੋਂ ਇਹ ਸ਼ਬਦ ਜਿਹੜਾ ਪਲੇ ਕੀਤਾ ਗਿਆ ਸੀਗਾ। ਸੋ ਜੀ ਨਾਈਜ਼ਲ ਓਟਾਹੋ ਤੋਂ ਹਰ ਵਾਰ ਦੀ ਤਰ੍ਹਾਂ ਪਹਿਲੀ ਕਾਲ ਜਿਹੜੀ ਸਾਨੂੰ ਉਹਨਾਂ ਦੀ ਹੀ ਆਉਂਦੀ ਹੈ। ਸੋ ਉਹ ਵਿਸ਼ ਕਰ ਰਹੇ ਨੇ ਜੀ ਹੈਪੀ ਮਦਰਸ ਡੇ, ਕਿਉਂਕਿ ਮਦਰਸ ਡੇ ਵੀ ਜਿਹੜਾ ਉਹ 8 ਤਰੀਕ ਮੇ ਬੀ ਕੱਲ੍ਹ ਦਾ ਹੈ ਮਦਰਸ ਡੇ, ਅਤੇ ਮਦਰਸ ਡੇ ਹੈਪੀ ਮਦਰਸ ਡੇ ਅਸੀਂ ਜਿਹੜਾ ਉਸ ਦੇ ਬਾਬਤ ਵੀ ਅਸੀਂ ਜ਼ਰੂਰ ਗੱਲ ਕਰਾਂਗੇ। ਸੋ ਨਾਈਜ਼ਲ ਓਟਾਹੋ ਉਹਨਾਂ ਨੇ ਹਮੇਸ਼ਾ ਹਰ ਵਾਰ ਜੋ ਸਾਨੂੰ ਕਾਲ ਕੀਤੀ ਹੈ, ਸੋ ਉਹਨਾਂ ਨੇ ਕਿਹਾ ਵੀ ਮਦਰਸ ਡੇ ਦੀਆਂ ਮੁਬਾਰਕਾਂ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਜ਼ਰੂਰ ਦੇਣੀਆਂ, ਅਤੇ ਬਾਕੀ ਉਹਨਾਂ ਦੇ ਫੈਮਿਲੀ ਨੂੰ, ਉਹਨਾਂ ਦੇ ਮਾਤਾ ਜੀ ਹੁਣਾਂ ਨੂੰ ਵੀ ਅਸੀਂ ਜ਼ਰੂਰ ਯਾਦ ਕਰਦੇ ਚੱਲਾਂਗੇ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਸਾਰੀ ਫੈਮਿਲੀ ਦਾ ਸਾਰਿਆਂ ਦਾ ਨਾਮ ਜ਼ਰੂਰ ਇੱਕ ਵਾਰ ਅਨਾਊਂਸ ਕਰ ਦਿੱਤਾ ਜਾਵੇ। ਸੋ ਸੁਨੀਤਾ ਲਾਲ ਅਤੇ ਮੋਹਨ ਲਾਲ ਉਹਨਾਂ ਦੇ ਮੰਮੀ ਡੈਡੀ ਨੇ ਜੀ, ਅਤੇ ਸ਼ਰਮੀਲਾ ਦੇਵੀ ਜੀ ਉਹਨਾਂ ਦੇ ਆਂਟੀ ਜੀ ਨੇ। ਸੋ ਨਾਈਜ਼ਲ ਓਟਾਹੋ ਤੋਂ ਹੈਪੀ ਮਦਰਸ ਡੇ ਉਹਨਾਂ ਨੇ ਵਿਸ਼ ਕੀਤਾ। ਅਤੇ ਥੋੜ੍ਹੀ ਜਿਹੀ ਅਸੀਂ ਜ਼ਿਕਰ ਮਾਂ ਦਾ ਵੀ ਕਰਦੇ ਚੱਲੀਏ ਕਿ ਇੱਕ ਮਾਂ ਦੇ ਜ਼ਰੀਏ ਦੇ ਰਾਹੀਂ ਅਸੀਂ ਇਸ ਸੋਹਣੀ ਦੁਨੀਆ ਸੋਹਣੀ ਧਰਤੀ ਦੇ ਵਿੱਚ ਅਸੀਂ ਆਉਂਦੇ ਹਾਂ। ਉਸ ਮਾਲਕ ਨੇ ਸਾਨੂੰ 84 ਲੱਖ ਜੂਨਾਂ ਤੋਂ ਬਾਅਦ ਸਾਡਾ ਜੇ ਵਾਰੀ ਆਉਂਦੀ ਹੈ ਮਨੁੱਖ ਬਣਨ ਦੀ, ਤਾਂ ਫਿਰ ਮਾਂ ਦੇ ਹੀ ਜ਼ਰੀਏ ਅਸੀਂ ਇਸ ਦੁਨੀਆ ਦੇ ਵਿੱਚ ਅਸੀਂ ਆਉਂਦੇ ਹਾਂ। ਸੋ 9 ਮਹੀਨੇ ਸਾਨੂੰ ਕਿਵੇਂ ਉਹ ਪੇਟ ਦੇ ਵਿੱਚ ਰੱਖਦੀ ਹੈ ਅਤੇ ਉਸ ਤੋਂ ਬਾਅਦ ਕਿਵੇਂ ਉਹ ਸਾਨੂੰ ਪਾਲ ਪੂਸ ਕੇ ਵੱਡਾ ਕਰਦੀ ਹੈ, ਉਹ ਸਿਰਫ ਇੱਕ ਮਾਂ ਹੀ ਜਾਣ ਸਕਦੀ ਹੈ ਕਿ ਕਿਵੇਂ ਅਸੀਂ ਛੋਟੇ ਹੁੰਦੇ ਹਾਂ, ਛੋਟੇ ਹੁੰਦੇ ਕਿਵੇਂ ਸਾਨੂੰ ਉਹ ਸਾਫ਼ ਕਰਨਾ, ਬਾਥਰੂਮ ਅਸੀਂ ਜੋ ਵੀ ਸਾਰਾ ਅਸੀਂ ਪਹਿਲੀਆਂ ਦੀ ਗੱਲ ਜੇਕਰ ਕੀਤੀ ਜਾਵੇ ਤਾਂ ਕਹਿੰਦੇ ਮਾਂ ਗਿੱਲੇ ਥਾਂ 'ਤੇ ਆਪ ਸੌਂਦੀ ਹੁੰਦੀ ਸੀ ਅਤੇ ਸੁੱਕੇ ਥਾਂ 'ਤੇ ਆਪ ਆਪਣੇ ਬੱਚਿਆਂ ਨੂੰ ਪਾਉਂਦੀ ਹੁੰਦੀ ਸੀ, ਉਸ ਤੋਂ ਬਾਅਦ ਵੀ ਅਤੇ ਕਿਵੇਂ ਮਾਂ ਸਕੂਲੇ ਤੋਰਨਾ, ਪੜ੍ਹਾਈਆਂ ਸਾਰਾ ਏ ਟੂ ਜੈੱਡ ਕੱਪੜਾ ਲੀੜਾ ਕਿਵੇਂ, ਕਿਉਂਕਿ ਕਹਿੰਦੇ ਨਾ ਇੱਕ ਮਾਂ ਦੀ ਜੌਬ ਇੱਕ ਅਜਿਹੀ ਜੌਬ ਹੈ ਜਿਹਨੂੰ ਤਨਖਾਹ ਨਹੀਂ ਮਿਲਦੀ, ਸਭ ਤੋਂ ਹਾਰਡ ਜਿਹੜੀ ਜੌਬ ਆ ਉਹ ਇੱਕ ਮਾਂ ਦੀ ਜੌਬ ਮੰਨੀ ਜਾਂਦੀ ਹੈ, ਜੋ ਕਿ ਬਿਨਾਂ ਤਨਖਾਹ ਤੋਂ ਬਿਨਾਂ $1 ਤੋਂ ਕੋਈ $20 ਪ੍ਰਤੀ ਘੰਟਾ ਨਹੀਂ, ਕੋਈ $40 ਪ੍ਰਤੀ ਘੰਟਾ ਨਹੀਂ, ਮਾਂ ਦੀ ਇੱਕ ਅਜਿਹੀ ਜੌਬ ਹੈ ਜੋ ਕਿ ਅਨਲਿਮਿਟਡ ਆਵਰ ਮਾਂ ਕੰਮ ਕਰਦੀ ਹੈ ਅਤੇ ਕੋਈ ਵੀ ਉਹਨੂੰ ਪੇ ਨਹੀਂ ਮਿਲਦੀ, ਅਤੇ ਪੂਰੇ ਸ਼ੌਂਕ ਦੇ ਨਾਲ ਪੂਰੇ ਮਾਣ ਦੇ ਨਾਲ ਉਹ ਪੂਰਾ ਘਰ ਚਲਾਉਂਦੀ ਹੈ। ਇੱਥੇ ਤਾਂ ਚਲੋ ਜੌਬ 7 ਵਜੇ ਸ਼ੁਰੂ ਹੋਣੀ ਹੈ ਤਾਂ ਬੰਦਾ ਕਹਿੰਦਾ ਚਲੋ 6 ਵਜੇ ਉੱਠ ਕੇ ਅਸੀਂ 7 ਵਜੇ ਆਪਣੀ ਜੌਬ 'ਤੇ ਚਲੇ ਜਾਵਾਂਗੇ ਡਰਾਈਵ ਕਰਕੇ, ਪਰ ਮਾਂ ਦੀ ਜਿਹੜੀ ਜੌਬ ਆ ਉਹ ਜਿਹੜੀਆਂ ਮਾਵਾਂ ਹੁਣ ਪਸ਼ੂ ਪਾ ਦੇ ਕੰਮ ਕਰਦੀਆਂ ਨੇ, ਧਾਰਾਂ ਚੋਣ ਜਾਣਾ 5 ਵਜੇ ਉੱਠ ਕੇ ਅਤੇ 5:30 ਵਜੇ ਸਿਰ 'ਤੇ ਬਾਲਟੀ ਰੱਖ ਕੇ ਅਤੇ ਖੂਹ ਨੂੰ ਧਾਰਾਂ ਚੋਣ ਜਾਣਾ, ਕਦੇ ਹਵੇਲੀ ਕਹਿੰਦੇ ਕਿਤੇ ਬਾੜਾ ਕਹਿੰਦੇ ਕਿਤੇ ਖੂਹ ਕਹਿ ਦਿੰਦੇ ਆ, ਅਤੇ ਮਾਂ ਦੀ ਜੌਬ ਤਾਂ ਸਵੇਰੇ ਤੜਕੇ 5 ਵਜੇ ਸ਼ੁਰੂ, ਉਸ ਤੋਂ ਬਾਅਦ ਮਾਂ ਨੇ ਚਾਹ ਵੀ ਬਣਾ ਕੇ, ਜਾਣੀ ਕਿ ਮੇਰੇ ਪਿੱਛੋਂ ਕੋਈ ਉੱਠ ਵੀ ਜਾਵੇ ਤਾਂ ਚੁੱਲ੍ਹੇ ਦੇ ਚੌਂਕੇ 'ਤੇ ਜਾ ਕੇ ਆਪਣੀ ਚਾਹ ਪਾ ਕੇ ਗਰਮ ਗਰਮ ਉਹ ਪੀ ਲਏ, ਉਸ ਤੋਂ ਬਾਅਦ ਫਿਰ ਧਾਰਾਂ ਚੋਣੀਆਂ, ਧਾਰਾਂ ਚੋ ਕੇ ਕਈ ਮਾਵਾਂ ਜਿਹੀਆਂ ਨੇ ਵੀ ਨਾਲ ਆਪਣੇ ਪਿਓ ਦੇ ਪਸ਼ੂ ਪਾ ਪੱਠਿਆਂ ਦਾ ਕੰਮ ਵੀ ਨਾਲ ਕਰਾਉਂਦੀਆਂ ਨੇ, ਹਜੇ ਵੀ ਮਾਵਾਂ ਅਜਿਹੀਆਂ ਨੇ ਜੋ ਪੱਠੇ ਵੀ ਵੱਢਦੀਆਂ ਨੇ ਅਤੇ ਪੱਠੇ ਰਲਾਉਂਦੀਆਂ ਵੀ ਨੇ, ਪੱਠੇ ਕੁਤਰਦੀਆਂ ਵੀ ਨੇ, ਹਜੇ ਵੀ ਜਿਹੜਾ ਮਾਵਾਂ ਦਾ ਸੰਘਰਸ਼ ਜੇਕਰ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਹਜੇ ਵੀ ਚੱਲ ਰਿਹਾ, ਪਰ ਮਾਂ ਸਾਰੀ ਉਮਰ ਦੁਖੀ ਦੀ ਦੁਖੀ ਹੀ ਰਹਿੰਦੀ ਹੈ, ਕਿਉਂਕਿ ਅੱਜ ਦੇ ਜੇਕਰ ਸਮੇਂ ਦੀ ਗੱਲ ਕੀਤੀ ਜਾਵੇ 100 ਮਾਵਾਂ ਦੇ ਵਿੱਚੋਂ ਸਿਰਫ 5 ਜਾਂ 7 ਅਜਿਹੀ ਔਲਾਦ ਦੇ ਬੱਚੇ ਜਿਹੜੇ ਚਾਹੇ ਭੈਣ ਦੀ ਗੱਲ ਕਰ ਲਓ ਚਾਹੇ ਮੁੰਡੇ ਦੀ ਗੱਲ ਕਰ ਲਓ ਜੋ ਕਾਮਯਾਬ ਹੋ ਕੇ ਦਿਖਾਲ ਦਿੰਦੇ ਨੇ ਅਤੇ ਮਾਂ ਪਿਓ ਦਾ ਨਾਮ ਜਿਹੜਾ ਰੌਸ਼ਨ ਕਰ ਦਿੰਦੇ ਨੇ, ਪਰ ਜੇਕਰ ਹੁਣ ਇੰਡੀਆ ਦੇ ਵਿੱਚ ਗੱਲ ਕੀਤੀ ਜਾਵੇ ਸਾਰੇ ਵਿਹਲੇ ਨੇ, ਨੌਜਵਾਨ ਮੁੰਡੇ ਮੋੜਾਂ 'ਤੇ ਖੜ੍ਹਦੇ ਨੇ, ਤਾਸ਼ਾ ਖੇਡਦੇ ਨੇ ਅਤੇ ਸਮਝ ਨਹੀਂ ਲੱਗਦੀ, ਮੋਟਰਸਾਈਕਲ ਵੱਡੇ ਵੱਡੇ ਗੱਡੀਆਂ ਰੱਖੀਆਂ ਹੋਈਆਂ ਨੇ। ਸੋ ਜੇਕਰ ਤੁਸੀਂ ਕੋਈ ਕਮਾਈ ਜਾਂ ਕੋਈ ਸਾਧਨ ਇਹੋ ਜਿਹੇ ਤੁਸੀਂ ਕਿਰਤ ਨਹੀਂ ਕਰ ਸਕਦੇ ਤਾਂ ਐਟਲੀਸਟ ਜਿਹੜਾ ਆਪਣੇ ਮਾਂ ਪਿਓ ਦਾ ਪੈਸਾ ਆ ਉਹਨੂੰ ਤੁਸੀਂ ਬੈਂਕਾਂ ਦੇ ਵਿੱਚ ਸੇਫ ਰੱਖੋ, ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਤੁਸੀਂ ਤੁਹਾਡਾ ਕਿਹੜਾ ਕੋਈ ਕੰਮ ਧੰਦਾ ਹੈ ਅਤੇ ਤੁਸੀਂ ਵੱਡੀਆਂ ਵੱਡੀਆਂ ਗੱਡੀਆਂ ਜੀਪਾਂ ਤੁਸੀਂ ਬੁਲਟ ਲਓ, ਉਸ ਤੋਂ ਬਾਅਦ ਗਾਇਕ ਨੇ ਜੋ ਸਿਖਾਲਦੇ ਨੇ ਵੀ ਬੁਲਟਾਂ ਦੇ ਪਟਾਕੇ ਕਿਵੇਂ ਪਾਏ ਜਾਂਦੇ ਨੇ ਅਤੇ ਕਿਵੇਂ ਗੱਡੀਆਂ ਜੀਪਾਂ ਚੌੜੇ ਟਾਇਰ ਥਾਰਾਂ ਕਿਵੇਂ ਚੱਲਦੀਆਂ ਨੇ, ਜਾਂ ਤਾਂ ਤੁਹਾਡਾ ਬਹੁਤ ਹੀ ਵਧੀਆ ਬਿਜ਼ਨਸ ਪਰਿਵਾਰ ਦਾ ਹੋਵੇ, ਜਾਂ ਤਾਂ ਤੁਸੀਂ ਬਹੁਤ ਵਧੀਆ ਕੋਈ ਕੰਮ ਕਰਦੇ ਹੋਵੋ ਤਾਂ ਹੁਣ ਜਿਹੜੀ ਖੇਤੀਬਾੜੀ ਵੀ ਹੈ, ਖੇਤੀਬਾੜੀ ਵੀ ਅਸੀਂ ਦੇਖ ਲਈਏ ਤਾਂ ਬਹੁਤੀ ਗੱਲਬਾਤ ਖੇਤੀਬਾੜੀ ਦੀ ਵੀ ਨਹੀਂ। ਕਿਸਾਨ ਕਿੱਦਾਂ ਉੱਥੇ ਬੈਠੇ ਹੋਏ ਨੇ, ਕੋਈ ਵੀ ਖੇਤੀਬਾੜੀ ਦੇ ਵਿੱਚ ਵੀ ਸਾਨੂੰ ਕੋਈ ਬਣਦੀ ਜਿਹੜੀ ਉਹ ਚੀਜ਼ ਉਹ ਨਹੀਂ ਦਿਸ ਰਹੀ। ਸੋ ਸਮਝ ਨਹੀਂ ਆਉਂਦੀ। ਦੇਖੋ ਦੇਖੀ ਜਿਹੜੇ ਕਹਿੰਦੇ ਭੇਡ ਚਾਲ ਹੈ, ਭੇਡ ਚਾਲ ਦੇ ਵਿੱਚ ਮੰਨ ਲਓ ਹੁਣ ਮੇਰੇ ਮਿੱਤਰ ਨੇ ਕੋਈ ਵਧੀਆ ਫੋਨ ਲੈ ਲਿਆ $2,000 ਦਾ, ਤਾਂ ਮੇਰੀ ਵੀ ਜਿਹੜੀ ਖਾਜ ਉਹ ਮਨ ਦੇ ਵਿੱਚ ਉੱਠ ਜਾਣੀ ਹੈ ਕਿ ਯਾਰ ਮੈਂ ਕਿਉਂ ਨਹੀਂ ਲਵਾਂ। ਜੇਕਰ ਮੇਰੀ ਜੇਬ $500-600 ਤੋਂ ਵੱਧ ਦੀ ਫੋਨ ਦੀ ਨਹੀਂ ਮੈਂ ਲੈ ਸਕਦਾ ਤਾਂ ਮੈਂ ਪੰਗਾ ਜ਼ਰੂਰ ਲਊਂਗਾ ਕਿ ਚੱਲ ਕੋਈ ਨਹੀਂ, ਬੇਸ਼ੱਕ ਮੇਰੀ ਜੇਬ ਘੱਟ ਹੀ ਹੈ, ਘੱਟ ਹੀ ਪੈਸੇ ਨੇ, ਪਰ ਮੈਂ ਪੰਗਾ ਜ਼ਰੂਰ ਵੱਡਾ ਲੈਣ ਦੀ ਕੋਸ਼ਿਸ਼ ਕਰਦਾ। ਅਸੀਂ ਦੇਖੋ ਦੇਖੀ ਕੋਈ ਹੋਰ ਉਹਨਾਂ ਦੀ ਜੋਬ ਬੇਸ਼ੱਕ ਵਧੀਆ ਹੋਵੇ, ਉਹ ਵਧੀਆ ਕੱਪੜੇ ਲੀੜੇ ਪਾਉਂਦੇ ਨੇ ਅਤੇ ਮੇਰੀ ਜੇਬ ਬੇਸ਼ੱਕ ਢਿੱਲੀ ਹੈ, ਪਰ ਮੈਨੂੰ ਰੀਸ ਨਹੀਂ ਕਰਨੀ ਚਾਹੀਦੀ। ਜਿਹਨੇ ਤੁਹਾਨੂੰ ਸਵੀਕਾਰ ਕਰਨਾ ਉਹ ਤੁਹਾਨੂੰ ਪਾਟੇ ਦੇ ਗੰਦੇ ਕੱਪੜਿਆਂ ਦੇ ਵਿੱਚ ਵੀ ਸਵੀਕਾਰ ਕਰ ਲੈਣਾ, ਅਤੇ ਜਿਹਨਾਂ ਤੁਹਾਨੂੰ ਪਿਆਰ ਨਹੀਂ ਕਰਨਾ ਤੁਸੀਂ ਭਾਵੇਂ ਜਾਨ ਵੀ ਵਾਰ ਦਿਓ, ਉਹ ਤੁਹਾਨੂੰ ਪਿਆਰ ਜਿਹੜਾ ਉਹ ਨਹੀਂ ਇਨਸਾਨ ਕਰ ਸਕਦਾ। ਅਤੇ ਬਹੁਤ ਸਾਰੀਆਂ ਗੱਲਾਂ ਵਿਚਾਰਾਂ ਨੇ, ਸੋ ਸੋਚ ਵਿਚਾਰ ਕਰਨੀ ਚਾਹੀਦੀ ਹੈ, ਉਸ ਹਿਸਾਬ ਨਾਲ ਜ਼ਿੰਦਗੀ ਦੇ ਜਿਹੜੇ ਫੈਸਲੇ ਉਹ ਲੈਣੇ ਚਾਹੀਦੇ ਨੇ। ਪਰਮਾਤਮਾ ਦੇ ਨਾਲ ਟੱਚ ਜਿਹੜਾ ਉਹ ਬਹੁਤ ਜ਼ਰੂਰੀ ਹੈ, ਤਾਂ ਕਿ ਇਨਸਾਨ ਜਿਹੜਾ ਉਹ ਗੁਰਬਾਣੀ ਦੇ ਨਾਲ ਜੇਕਰ ਟੱਚ ਹੋਵੇ, ਮਾੜਾ ਜਿਹਾ ਪਰਮਾਤਮਾ ਦੇ ਨਾਲ ਜੁੜਿਆ ਹੋਵੇ, ਉਹ ਫੈਸਲਾ ਥੋੜ੍ਹਾ ਲੈਣ ਦੇ ਵਿੱਚ ਸਿਆਣਪ ਉਹਦੇ ਮਨ ਦੇ ਵਿੱਚ ਜ਼ਿਆਦਾ ਆ ਜਾਂਦੀ ਹੈ ਅਤੇ ਉਹ ਫੈਸਲਾ ਜਿਹੜਾ ਉਹ ਲੈ ਲੈਂਦਾ। ਸੋ ਹਰਪ੍ਰੀਤ ਭੈਣ ਦੀ ਵੀ ਕਾਲ ਆਈ ਸੀ ਸਾਨੂੰ, ਉਹਨਾਂ ਨੇ ਵੀ ਇੱਕ ਰਿਕੁਐਸਟ ਕੀਤੀ ਹੈ ਕਿ ਉਹ ਵੀ ਸ਼ਬਦ ਪਲੇ ਕਰਨਾ ਚਾਹੁੰਦੇ ਨੇ, ਸੁਣਨਾ ਚਾਹੁੰਦੇ ਨੇ। ਸੋ ਆਓ ਪਹਿਲਾਂ ਇੱਕ ਥੋੜ੍ਹਾ ਜਿਹਾ ਸਾਖੀ ਸੁਣਦੇ ਚੱਲੀਏ, ਕਿਉਂਕਿ ਮਦਰਸ ਡੇ ਹੈ। ਸੋ ਮੈਨੂੰ ਵੀ ਅੱਜ ਸਾਖੀ ਚੇਤੇ ਆ ਗਈ ਹੈ, ਹਰ ਵਾਰ ਮੈਂ ਕਿਤੇ ਨਾ ਕਿਤੇ ਜ਼ਿਕਰ ਕਰੇ ਲੈਣਾ। ਸੋ ਮਾਂ ਦੀ ਕਹਾਣੀ ਹੈ। ਸੋ ਇੱਕ ਮਾਂ ਹੁੰਦੀ ਸੀ ਅਤੇ ਮਾਂ ਦਾ ਇੱਕ ਛੋਟਾ ਜਿਹਾ ਬੱਚਾ ਹੁੰਦਾ ਸੀਗਾ, ਅਤੇ ਉਹ ਆਪਣਾ ਮਾਂ ਦਾ ਚਿਹਰਾ ਦੇਖ ਕੇ ਬਹੁਤ ਜ਼ਿਆਦਾ ਡਰਦਾ ਹੁੰਦਾ ਸੀਗਾ। ਅਤੇ ਛੋਟਾ ਹੁੰਦਾ ਹੀ ਜਦੋਂ ਥੋੜ੍ਹਾ ਥੋੜ੍ਹਾ ਵੱਡਾ ਹੋਣ ਲੱਗਿਆ, ਉਹ ਮਾਂ ਦੇ ਚਿਹਰੇ ਤੋਂ ਡਰਨ ਲੱਗ ਗਿਆ, ਕਿਉਂਕਿ ਉਹਦੀ ਮਾਂ ਦੀ ਇੱਕ ਅੱਖ ਜਿਹੜੀ ਸੀ ਉਹ ਖਰਾਬ ਸੀਗੀ। ਇੱਕ ਅੱਖ ਉਹਦੀ ਠੀਕ ਨਾ ਹੋਣ ਕਰਕੇ ਉਹ ਉਸ ਅੱਖ ਦੀ ਦਿੱਖ ਇੰਨੀ ਮਤਲਬ ਉਹ ਬੁਰੀ ਉਹਨੂੰ ਲੱਗਦੀ ਸੀ, ਦੂਸਰੀ ਅੱਖ ਠੀਕ ਸੀ, ਉਹ ਅੱਖ ਦੀ ਦਿੱਖ ਕਰਕੇ ਉਹ ਬਹੁਤ ਆਪਣੀ ਮਾਂ ਦੀ ਅੱਖ ਤੋਂ ਡਰਦਾ ਹੁੰਦਾ ਸੀ। ਜਿਵੇਂ ਜਿਵੇਂ ਉਹ ਵੱਡਾ ਹੋਣ ਲੱਗਾ, ਉਹਦਾ ਡਰ ਅਤੇ ਉਹਦਾ ਆਪਣੀ ਮਾਂ ਦੇ ਪ੍ਰਤੀ ਮਨ ਦੇ ਵਿੱਚ ਜਿਹੜਾ ਗੁੱਸਾ ਉਹ ਹੋਰ ਵਧਣ ਲੱਗਾ, ਕਿਉਂਕਿ ਉਸ ਨੂੰ ਆਪਣੀ ਮਾਂ ਦੀ ਜਿਹੜੀ ਸ਼ਕਲ ਸੂਰਤ ਉਹ ਪਸੰਦ ਨਹੀਂ ਆਉਂਦੀ ਸੀ। ਅਤੇ ਜਿਵੇਂ ਜਿਵੇਂ ਉਹ ਵੱਡਾ ਹੋਣ ਲੱਗਾ ਅਤੇ ਬਾਹਰ ਖੇਡਣਾ ਸ਼ੁਰੂ ਕੀਤਾ, ਤਾਂ ਉਹਦੀ ਮਾਂ ਕਿਤੇ ਉਹਨੂੰ ਲੈਣ ਆ ਜਾਂਦੀ ਸੀ, ਤਾਂ ਬਾਕੀ ਦੇ ਬੱਚੇ ਵੀ ਡਰਦੇ ਸਨ ਵੀ ਉਹ ਡਰਾਵਣੀ ਸ਼ਕਲ ਵਾਲੀ ਮਾਂ ਉਹ ਆ ਗਈ ਹੈ, ਇਸ ਮੁੰਡੇ ਦੀ ਮੰਮੀ ਆ ਗਈ ਹੈ, ਸਾਰੇ ਭੱਜ ਜਾਂਦੇ ਸੀਗੇ। ਅਤੇ ਉਹ ਆਪਣੀ ਮਾਂ ਨੂੰ ਜਾ ਕੇ ਕਹਿੰਦਾ ਵੀ ਬੇਬੇ ਤੂੰ ਮੈਨੂੰ ਇੱਦਾਂ ਲੈਣ ਨਾ ਆਇਆ ਕਰ, ਵੀ ਸ਼ਰਿਆਮ ਸਾਫ ਸ਼ਬਦਾਂ ਦੇ ਵਿੱਚ ਉਹ ਕਹਿੰਦਾ ਸੀ ਕਿ ਤੇਰੀ ਸ਼ਕਲ ਹੀ ਨਹੀਂ ਸੋਹਣੀ, ਤੇਰੀ ਸ਼ਕਲ ਹੀ ਨਹੀਂ ਚੱਜਦੀ ਹੈਗੀ, ਵੀ ਮਾਂ ਤੂੰ ਮੈਨੂੰ ਨਾ ਲੈਣ ਆਇਆ ਕਰ। ਉਸ ਤੋਂ ਬਾਅਦ ਉਹ ਸਕੂਲਿੰਗ ਉਸ ਦੀ ਸ਼ੁਰੂ ਹੋ ਜਾਂਦੀ ਹੈ, ਸਕੂਲ ਦੇ ਵਿੱਚ ਦਾਖਲਾ ਹੁੰਦਾ, ਉਹ ਸਕੂਲ ਦੇ ਵਿੱਚ ਵੀ ਮਾਂ ਕਿਸੇ ਨਾ ਕਿਸੇ ਵੇਲੇ ਉਹ ਫੀਸ ਭਰਨ ਜਾਂ ਆਪਣੇ ਬੱਚੇ ਨੂੰ ਲੈਣ ਜਦੋਂ ਜਾਂਦੀ ਹੈ, ਅਤੇ ਉੱਥੇ ਵੀ ਉਹਦੇ ਮਨ ਦੇ ਵਿੱਚ ਗੁੱਸਾ ਵਿਵਾਲ ਕੇ ਮਾਂ ਤੂੰ ਨਾ ਆਇਆ ਕਰ, ਮੇਰੀ ਇਨਸਲਟ ਬਹੁਤ ਹੁੰਦੀ ਹੈ, ਕਿਉਂਕਿ ਜਿਹੜਾ ਤੇਰਾ ਚਿਹਰਾ ਆ, ਜਿਹੜੀ ਤੇਰੀ ਸ਼ਕਲ ਆ, ਉਹ ਇੰਨੀ ਸੋਹਣੀ ਨਹੀਂ ਕਿ ਤੈਨੂੰ ਕੋਈ ਦੇਖ ਸਕੇ। ਹੌਲੀ ਹੌਲੀ ਉਹ ਵੱਡਾ ਹੁੰਦਾ, ਉਸ ਦਾ ਆਪਣੀ ਮਾਂ ਦੇ ਪ੍ਰਤੀ ਜਿਹੜਾ ਉਹ ਬੁਰਾਈ ਨਫ਼ਰਤ ਉਹ ਨਾਲ ਨਾਲ ਜਿਵੇਂ ਜਿਵੇਂ ਉਹਦੀ ਦੇਹ ਵੱਡੀ ਹੁੰਦੀ ਜਾਂਦੀ ਹੈ, ਉਹ ਨਫ਼ਰਤ ਵੀ ਵੱਧਦੀ ਵੱਧਦੀ ਇੰਨਾ ਵੱਡਾ ਵਿਸ਼ਾਲ ਰੂਪ ਉਹ ਧਾਰਨ ਕਰ ਲੈਂਦੀ ਹੈ ਨਫ਼ਰਤ ਵੀ। ਉਸ ਤੋਂ ਬਾਅਦ ਵੱਡਾ ਹੋ ਜਾਂਦਾ ਅਤੇ ਉਹ ਆਪਣੀ ਮਾਂ ਦੀ ਟੇਕ ਕੇਅਰ ਨਹੀਂ ਕਰਦਾ, ਕਿਉਂਕਿ ਸ਼ੁਰੂ ਤੋਂ ਹੀ ਮਾਂ ਦੇ ਨਾਲ ਜਿਹੜਾ ਉਹਦਾ ਵੈਰ ਉਸ ਦੇ ਮਨ ਦੇ ਵਿੱਚ ਬੁਰਾਈ ਜਿਹੜੀ ਆ ਉਹ ਹੁੰਦੀ ਹੈ। ਉਸ ਤੋਂ ਬਾਅਦ ਉਹ ਜਿਹੜਾ ਸ਼ਹਿਰ ਛੱਡ ਕੇ ਪਿੰਡ ਛੱਡ ਕੇ ਦੂਰ ਚਲਿਆ ਜਾਂਦਾ, ਕਿਉਂਕਿ ਉਸਦੀ ਸ਼ਾਦੀ ਹੋ ਜਾਂਦੀ ਹੈ, ਉਹਨੂੰ ਨਹੀਂ ਲੱਗਦਾ ਕਿ ਮੈਂ ਆਪਣੀ ਵਾਈਫ ਨੂੰ ਆਪਣੀ ਪਤਨੀ ਨੂੰ ਮੈਂ ਇੱਥੇ ਰੱਖ ਸਕਦਾ, ਕਿਉਂਕਿ ਉਹ ਮਾਂ ਦੇ ਨਾਲ ਐਡੀ ਵੱਡੀ ਨਫ਼ਰਤ ਜਿਹੜੀ ਆ ਉਹ ਰੱਖਦਾ। ਉਹ ਆਪਣੇ ਪਰਿਵਾਰ ਸਮੇਤ ਸ਼ਹਿਰ ਸ਼ਾਦੀ ਹੋ ਜਾਂਦੀ ਹੈ ਅਤੇ ਉਹ ਸ਼ਹਿਰ ਰਹਿਣਾ ਸ਼ੁਰੂ ਕਰ ਦਿੰਦਾ। ਸੋ ਪਿੱਛੇ ਉਹਦੇ ਜਿਹੜੀ ਪਿਓ ਦੀ ਡੈਥ ਹੋਈ ਹੁੰਦੀ ਹੈ, ਸੋ ਪਿਓ ਦੇ ਹਿੱਸੇ ਦੀ ਜੋ ਵੀ ਉਹਦੀ ਜ਼ਮੀਨ ਬਣਦੀ ਜ਼ਮੀਨ ਹੈ ਅਤੇ ਉਹ ਉਸ ਦੇ ਹਿੱਸੇ ਆਉਣੀ ਹੁੰਦੀ ਹੈ, ਅਤੇ ਕਿਤੇ ਨਾ ਕਿਤੇ ਸ਼ਹਿਰ ਦੇ ਵਿੱਚ ਉਹ ਆਪਣੇ ਸੱਜਣਾ ਮਿੱਤਰਾਂ ਨਾਲ ਬੈਠਾ ਹੁੰਦਾ ਤਾਂ ਉਹਦੇ ਸੱਜਣ ਮਿੱਤਰ ਉਹਨੂੰ ਕਿਤੇ ਪੁੱਛ ਲੈਂਦੇ ਆ ਵੀ ਤੇਰਾ ਪਿੰਡ ਕਿਹੜਾ ਅਤੇ ਤੇਰੇ ਮਾਂ ਪੇ ਕਿੱਥੇ ਆ, ਕਦੇ ਤੂੰ ਜ਼ਿਕਰ ਹੀ ਨਹੀਂ ਕੀਤਾ, ਅਤੇ ਕੀ ਜ਼ਮੀਨ ਜਮੂਨ ਤੇਰੀ ਪਿੱਛੇ ਹੈ, ਅਤੇ ਜੋਬ ਤਾਂ ਤੇਰੀ ਸੋਹਣੀ ਹੈ। ਉਹਨੂੰ ਮਨ ਦੇ ਵਿੱਚ ਆ ਜਾਂਦਾ ਵੀ ਮਾੜੀ ਮੋਟੀ ਤਾਂ ਜ਼ਮੀਨ ਜਿਹੜੀ ਆ ਉਹ ਲੱਗਦੀ ਹੋਊਗੀ, ਮੇਰੇ ਨਾਂ ਵੀ ਕੋਈ ਡੈਡੀ ਦੇ ਹਿੱਸੇ ਦੀ ਜ਼ਮੀਨ ਮੇਰੇ ਗਹਿਣੇ ਆ ਗਈ ਹੋਏਗੀ, ਅਤੇ ਚੱਲ ਮੈਂ ਮਨਾ ਪਿੰਡ ਗੇੜਾ ਮਾਰਿਆ। ਉਹਨਾਂ ਉਹ 10-12 ਸਾਲਾਂ ਬਾਅਦ ਪਿੰਡ ਜਦੋਂ ਗੇੜਾ ਮਾਰਦਾ ਅਤੇ ਉਹ ਆਪਣੇ ਮਾਂ ਦਾ ਜਿਹੜਾ ਜੱਦੀ ਘਰ ਹੈ ਉੱਥੇ ਨਹੀਂ ਜਾਂਦਾ, ਉਹਨੂੰ ਪਤਾ ਵੀ ਮੇਰੀ ਮਾਂ ਬੈਠੀ ਹੈ, ਮੇਰੇ ਮਨ 'ਚ ਨਫ਼ਰਤ ਹੈ। ਅਤੇ ਹੁਣ ਅਸੀਂ ਵੀ ਜੇਕਰ ਗੱਲ ਕੀਤੀ ਜਾਵੇ, ਸਾਡਾ ਵੀ ਕੋਈ ਦੁਸ਼ਮਣ ਹੋਵੇ, ਉਹਨੂੰ ਸਾਡੇ ਸਾਨੂੰ ਉਸ ਬੰਦੇ ਦੀ ਸ਼ਕਲ ਹੀ ਨਹੀਂ ਪਸੰਦ, ਅਸੀਂ ਅਕਸਰ ਕਹਿ ਦਿੰਦੇ ਹਾਂ ਵੀ ਆਹ ਬੰਦਾ ਕਿੱਥੋਂ ਆ ਗਿਆ, ਮੈਨੂੰ ਤੇਰੀ ਸ਼ਕਲ ਹੀ ਨਹੀਂ ਪਸੰਦ, ਇਹ ਮੇਰੇ ਸਾਹਮਣੇ ਕਿੱਦਾਂ ਆ ਗਿਆ, ਮੇਰਾ ਤਾਂ ਖਰੇ ਲੱਗਦਾ ਦਿਨ ਹੀ ਅੱਜ ਮਾੜਾ ਰਹਿਣਾ। ਵੀ ਮੈਂ ਇੱਕ ਗੱਲ ਸਗੋਂ ਕਹਾਂ ਪਈ ਇਹੋ ਜਿਹੀਆਂ ਸੋਚਾਂ ਦੇ ਉੱਪਰ ਸਾਨੂੰ ਵਿਚਾਰਧਾਰਾ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਕਿਸੇ ਮਨੁੱਖ ਦੀ ਸ਼ਕਲ ਦੇਖ ਲਏ ਤਾਂ ਤੁਹਾਡਾ ਦਿਨ, ਕਿਉਂਕਿ ਤੁਹਾਡੀ ਸੋਚ ਹੀ ਨੈਗੇਟਿਵ ਆ। ਜੇ ਮੈਨੂੰ ਪਤਾ ਵੀ ਮੇਰਾ ਕੋਈ ਇਹੋ ਜਿਹਾ ਮਿੱਤਰ ਆ ਜਿਹਦੀ ਸ਼ਕਲ ਦੇਖ ਕੇ ਮੇਰੇ ਕੰਮ ਨਹੀਂ ਬਣਨੇ, ਤਾਂ ਰੱਬ ਕਰਦਾ ਵੀ ਉਦਾਂ ਹੀ ਆ, ਕਿਉਂਕਿ ਤੁਹਾਡੀ ਸੋਚ ਹੀ ਜਦ ਭੈੜੀ ਆ, ਤੁਹਾਡੀ ਸੋਚ ਹੀ ਜਦ ਗਲਤ ਹੋ ਗਈ ਤੇ ਤੁਹਾਡੇ ਕੰਮ ਤਾਂ ਫਿਰ ਬਣਨੇ ਨਹੀਂ ਨਾ। ਜੇ ਤੁਸੀਂ ਸੋਚਦੇ ਹੀ ਪੁੱਠਾ ਆ ਤਾਂ ਤੁਹਾਡੇ ਨਾਲ ਹੋ ਹੀ ਪੁੱਠਾ ਜਾਂਦਾ, ਤੇ ਤੁਹਾਨੂੰ ਲੱਗਦਾ ਵੀ ਯਾਰ ਕਿਹੋ ਜਿਹੀਆਂ ਸੋਚਾਂ ਸਾਡੀਆਂ ਹੋ ਗਈਆਂ ਨੇ। ਪਰ ਇਹ ਤਾਂ ਰੱਬ ਤੋਂ ਟੁੱਟਣੇ ਨਾਲ, ਰੱਬ ਨਾਲ ਘੱਟ ਜੋੜਨ ਵਾਲੀਆਂ ਵਿਚਾਰਾਂ ਨੇ ਵੀ ਯਾਰ ਮੈਂ ਇਹਦੀ ਸ਼ਕਲ ਸਵੇਰੇ ਸਵੇਰੇ ਦੇਖ ਲਈ ਸੀਗੀ ਤੇ ਮੇਰਾ ਜਿਹੜਾ ਗੱਲ ਉਹ ਕੰਮ ਮੇਰਾ ਸਿਰੇ ਨਹੀਂ ਚੜਿਆ। ਤੇ ਉਹ ਫਿਰ ਆਪਣੇ ਪਿੰਡ ਵੀ ਚਲਿਆ ਜਾਂਦਾ, ਉਹ ਫਿਰ ਮਾਂ ਦੇ ਘਰ ਨਹੀਂ ਜਾਂਦਾ, ਉਹ ਬਾਹਰੋਂ ਬਾਹਰ ਹੀ ਆਪਣੇ ਆਂਢ ਗੁਆਂਢ ਤੋਂ ਚਾਚਿਆਂ ਤਾਇਆਂ ਕੋਲ ਪੁੱਛ ਲੈਂਦਾ ਵੀ ਕੀ ਜਿਹੜਾ ਸਾਡੀ ਜ਼ਮੀਨ ਜਮੋਨ ਦਾ ਕੀ ਜਿਹੜਾ ਉਹ ਬਣਿਆ। ਤੇ ਉਹ ਕਹਿੰਦੇ ਨੇ ਵੀ ਭਾਈ ਤੇਰੀ ਮਾਂ ਇੱਕ ਚਿੱਠੀ ਜਿਹੜੀ ਆ ਉਹ ਦੇ ਕੇ ਗਈ ਹੈ। ਤੇ ਉਹ ਕਹਿੰਦਾ ਮੈਂ ਨਹੀਂ ਚਿੱਠੀ ਚੁੱਠੀ ਪੜ੍ਹਨੀ ਨਾ ਕੋਈ ਵੀ, ਤੇ ਮੈਨੂੰ ਕੋਈ ਲੋੜ ਹੀ ਨਹੀਂ ਚਿੱਠੀ ਪੜ੍ਹਨ ਦੀ, ਮੇਰਾ ਹੈ ਹੀ ਨਹੀਂ ਕੋਈ ਵੀ ਲੈਣ ਦੇਣ ਮਾਂ ਦੇ ਨਾਲ। ਉਸ ਤੋਂ ਬਾਅਦ ਉਹ ਘੁੰਮਦਾ ਫਿਰਦਾ ਆਪਣੇ ਉਹ ਸਕੂਲੇ ਚਲੇ ਜਾਂਦਾ ਜਿੱਥੇ ਸਕੂਲੇ ਉਹ ਪੜ੍ਹਦਾ ਹੁੰਦਾ ਸੀਗਾ। ਉਹ ਸਕੂਲ ਦੇ ਵਿੱਚ ਜਾਂਦਾ ਤੇ ਉੱਥੇ ਸਕੂਲ ਦੇ ਵਿੱਚ ਪ੍ਰੋਗਰਾਮ ਕੋਈ ਚੱਲ ਰਿਹਾ ਹੁੰਦਾ, ਫੰਕਸ਼ਨ, ਤੇ ਫੰਕਸ਼ਨ ਦੇ ਵਿੱਚ ਸਾਰੇ ਬੱਚੇ ਆਪਣਾ ਪਾਰਟੀਸਪੇਟ ਕਰ ਰਹੇ ਹੁੰਦੇ ਆ ਤੇ ਉਹ ਬੱਚੇ ਆਪਣਾ ਕਰ ਰਹੇ ਹੁੰਦੇ ਆ। ਤੇ ਉਸ ਨੂੰ ਵੀ ਆਪਣਾ ਬਚਪਨ ਜਿਹੜਾ ਯਾਦ ਆ ਜਾਂਦਾ ਵੀ ਜਦੋਂ ਕੋਈ ਸਕੂਲੇ ਇਵੈਂਟ ਹੁੰਦਾ ਸੀ, ਕੋਈ ਐਨੂਅਲ ਫੰਕਸ਼ਨ ਹੁੰਦਾ ਸੀ ਜਾਂ 15 ਅਗਸਤ ਦਾ ਫੰਕਸ਼ਨ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਜਿਹੜੇ ਉਹੀ ਵਿਚਾਰਾਂ ਪੁਰਾਣੀਆਂ ਵੀ ਜਦੋਂ ਅਸੀਂ ਵੀ ਸਕੂਲਾਂ 'ਚ ਪੜ੍ਹਦੇ ਸੀਗੇ ਤਾਂ ਸਕੂਲ ਦੇ ਵਿੱਚ ਇੱਕ 15 ਅਗਸਤ ਮਨਾਈ ਜਾਂਦੀ ਸੀਗੀ ਤੇ ਇੱਕ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਜਿਹੜਾ ਮਨਾਇਆ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਗੁਰਪੁਰਬ ਦੇ ਸਾਰੇ ਸ਼ਬਦ ਗਾਉਂਦੇ ਹੁੰਦੇ ਸੀਗੇ ਯਾਦ ਕਰਕੇ, ਤੇ 15 ਅਗਸਤ ਦੇ ਸ਼ਹੀਦੀ ਦੇ ਗੀਤ ਉੱਥੇ ਗਾਏ ਜਾਂਦੇ ਸਨ। ਪਰ ਹੁਣ ਵੀ ਮੈਨੂੰ ਜਿੱਥੇ ਤੱਕ ਲੱਗਦਾ ਬਹੁਤ ਟਾਈਮ ਹੋ ਗਿਆ ਸਕੂਲਾਂ 'ਚ ਨਹੀਂ ਗਏ, ਸ਼ਾਇਦ ਹਜੇ ਵੀ ਉਹ ਚੰਦ ਸਕੂਲ ਹੁੰਦੇ ਹੋਣ ਜਿਹੜੇ ਗੁਰੂ ਨਾਨਕ ਦੇਵ ਜੀ ਦਾ, ਉਹ ਹਜੇ ਵੀ ਮੈਂ ਇੱਛਾ ਰੱਖਦਾ ਕਿ ਮਨਾਉਂਦੇ ਹੋਣ ਤਾਂ ਕਿ ਜਿਹੜੇ ਬੱਚੇ ਨੇ ਉਹ ਸ਼ਬਦ ਕੰਠ ਕਰਕੇ ਉਹ ਜ਼ਰੂਰ ਕਰਦੇ ਹੋਣ। ਤੇ ਜਦੋਂ ਸਕੂਲ ਦੇ ਵਿੱਚ ਚਲਿਆ ਜਾਂਦਾ, ਉਹਦਾ ਇੱਕ ਸਕੂਲ ਦਾ ਮਿੱਤਰ ਹੁੰਦਾ, ਸਕੂਲ ਦਾ ਜਦੋਂ ਮਿੱਤਰ ਹੁੰਦਾ ਉਹਨੂੰ ਸਕੂਲ ਦੇ ਵਿੱਚ ਮਿਲਦਾ, ਕਿਉਂਕਿ ਉਹ ਫੰਕਸ਼ਨ ਚੱਲ ਰਿਹਾ ਹੁੰਦਾ ਤਾਂ ਜਿਵੇਂ ਉਹ ਸਕੂਲ ਦੇ ਵਿੱਚ ਪਹੁੰਚਦਾ, ਉਹਦਾ ਮਿੱਤਰ ਵੀ ਪਹੁੰਚਿਆ ਹੁੰਦਾ ਵੀ ਚੱਲ ਮਨਾ ਸਕੂਲ ਦੇਖ ਕੇ ਆਏ ਜਿੱਥੇ ਅਸੀਂ ਪੜ੍ਹੇ ਹਾਂ, ਵੀ ਕਿਹੋ ਜਿਹਾ ਸਕੂਲ ਆ, ਕਿਹੋ ਜਿਹਾ ਵਾਤਾਵਰਨ ਸਕੂਲ ਦਾ ਹੁੰਦਾ, ਅਸੀਂ ਵੀ ਜਦੋਂ ਜਾਂਦੇ ਹਾਂ ਸਬੱਬ ਬਣਦਾ। ਮੈਂ ਵੀ ਜਦੋਂ 2-4 ਸਾਲ ਪਹਿਲਾਂ ਇੱਧਰ ਆਉਣਾ ਸੀ ਤਾਂ ਮੈਂ ਆਪਣਾ ਸਕੂਲ ਜ਼ਰੂਰ ਦੇਖ ਕੇ ਆਇਆ ਸੀ ਵੀ ਜਿੱਥੇ ਅਸੀਂ ਪੜ੍ਹੇ ਹਾਂ, ਟੀਚਰਾਂ ਨੂੰ ਮਿਲ ਕੇ ਆਏ, ਪੁਰਾਣੇ ਟੀਚਰ, ਸਿਆਣੇ ਬਜ਼ੁਰਗ ਹੋ ਜਾਂਦੇ ਆ। ਤੇ ਉਹ ਮਿੱਤਰ ਜਿਹੜਾ ਉਹ ਜਦੋਂ ਉਹਨੂੰ ਮਿਲਦਾ ਤਾਂ ਆਪਸ ਦੇ ਵਿੱਚ ਗੱਲਬਾਤ ਕਰਦੇ ਆ, ਉਹ ਕਹਿੰਦੇ ਦੇਖ ਬਈ ਕਿ ਕਿੰਨਾ ਸਮਾਂ ਹੋ ਗਿਆ, ਹੈ ਨਾ, ਅਸੀਂ ਵੀ ਸਕੂਲਿੰਗ ਆਪਣੀ ਖਤਮ ਹੋ ਗਈ, ਤੂੰ ਵੀ ਸੈੱਟ ਹੋ ਗਿਆ, ਮੈਂ ਵੀ ਸੈੱਟ ਹੋ ਗਿਆ। ਤੇ ਕਹਿੰਦਾ ਤੈਨੂੰ ਅੱਜ ਕੱਲ੍ਹ ਬੜੇ ਚਿਰਾਂ ਬਾਅਦ ਦਿਖਿਆ। ਉਹ ਕਹਿੰਦਾ ਯਾਰ ਬਈ ਮੈਂ ਤਾਂ ਜ਼ਮੀਨ ਦੇ ਸਿਲਸਿਲੇ 'ਚ ਆਇਆ ਸੀ ਵੀ ਮੇਰੇ ਪਿਓ ਦੀ ਮਾੜੀ ਮੋਟੀ ਹਿੱਸਾ ਮੇਰੇ ਸਾਈਡ ਹੋਊਗਾ ਤੇ ਚੱਲ ਮਨਾ ਮੈਨੂੰ ਜ਼ਮੀਨ ਦਾ ਪਤਾ ਲੱਗ ਜੂਗਾ। ਕਹਿੰਦਾ ਫਿਰ ਜ਼ਮੀਨ ਦਾ ਤਾਂ ਆਪਣੀ ਬੇਬੇ ਨੂੰ ਪੁੱਛ ਜਾ ਕੇ ਨਾ, ਵੀ ਬੇਬੇ ਨੂੰ ਜਾ ਕੇ ਪੁੱਛਣਾ ਵੀ ਬੇਬੇ ਨੂੰ ਪਤਾ ਨਾ ਜ਼ਮੀਨ ਦਾ ਕੀ ਸਿਸਟਮ ਆ। ਉਹ ਕਹਿੰਦਾ ਵੀ ਹਾਂ ਵੀ ਜ਼ਮੀਨ ਦਾ ਤਾਂ ਬੇਬੇ ਨੂੰ ਪਤਾ ਹੋਣਾ, ਬੇਬੇ ਤੋਂ ਬਿਨਾਂ ਜ਼ਮੀਨ ਬਾਰੇ ਦੱਸਣਾ ਨਹੀਂ ਕਿਸੇ ਨੇ ਵੀ ਮਾੜੀ ਮੋਟੀ ਪੱਲੇ ਹੈ ਕਿ ਨਹੀਂ, ਕਿੱਦਾਂ ਲੱਗਣੀ ਕੀ ਨਹੀਂ। ਤਾਂ ਫਿਰ ਉਹ ਫਿਰ ਘਰ ਤਾਂ ਨਹੀਂ ਜਾਂਦਾ, ਪਰ ਉਹ ਫਿਰ ਆਂਢ ਗੁਆਂਢ ਜਦੋਂ ਜਾਂਦਾ ਤਾਂ ਉਹ ਆਂਢ ਗੁਆਂਢ ਉਹ ਕਹਿੰਦੇ ਆ ਤੇਰੀ ਬੇਬੇ ਚਿੱਠੀ ਦੇ ਕੇ ਗਈ ਸੀ ਵੀ ਤੇਰੀ ਬੇਬੇ ਤਾਂ ਇਸ ਦੁਨੀਆਂ 'ਚ ਨਹੀਂ ਰਹੀ, ਕਾਫ਼ੀ ਬਿਮਾਰ ਠਮਾਰ ਰਹਿੰਦੀ ਸੀ, ਪਰ ਉਹ ਜਾਂਦੀ ਜਾਂਦੀ ਇੱਕ ਚਿੱਠੀ ਲਿਖ ਕੇ ਉਹ ਦੇ ਗਈ ਆ ਸਾਨੂੰ ਵੀ ਤੂੰ ਆਹ ਆਪਣੀ ਚਿੱਠੀ ਪੜ੍ਹ ਲਾ। ਅਤੇ ਉਹ ਕਹਿੰਦਾ ਲਿਆ ਫੜਾਓ ਫਿਰ, ਹੁਣ ਮਾਂ ਤਾਂ ਹੈ ਨਹੀਂ ਗਈ, ਚੱਲ ਵਧੀਆ ਹੋਇਆ ਮਰ ਗਈ, ਇਹ ਸ਼ਕਲ ਤਾਂ ਪਹਿਲੇ ਨਹੀਂ ਇਹਦੀ ਸੋਹਣੀ ਸੀਗੀ, ਚੱਲ ਫੜਾਓ ਚਿੱਠੀ ਦੇ ਵਿੱਚ ਦੇਖ ਲੈਂਦੇ ਕੀ ਲਿਖਿਆ ਵੀ ਸ਼ਾਇਦ ਜ਼ਮੀਨ ਜਮੂਨ ਮਾੜਾ ਮੋਟਾ ਜੋ ਵੀ ਹੈਗਾ ਮੇਰੇ ਹੱਥ ਕੋਈ ਲੱਗ ਜਾਵੇ ਕੁਛ। ਅਤੇ ਜਦੋਂ ਉਹ ਚਿੱਠੀ ਖੋਲ੍ਹ ਕੇ ਦੇਖਦਾ ਤਾਂ ਉਸ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਪੁੱਤਰਾ ਸੋਹਣੀ ਤਾਂ ਮੈਂ ਵੀ ਬਹੁਤ ਸੀ, ਮੇਰੇ 'ਤੇ ਵੀ ਜਵਾਨੀ ਬਹੁਤ ਸੀ, ਜਦੋਂ ਮੈਂ ਵਿਆਹ ਹੀ ਆਈ ਸੀ ਮੈਂ ਪੂਰੀ ਸਾਬਤ ਸੂਰਤ ਸੀ, ਮੇਰੇ ਪੁੱਤ ਮੇਰੇ ਬੱਚੇ ਆ, ਤੂੰ ਛੋਟਾ ਹੁੰਦਾ ਸੀ ਨਾ ਜਦੋਂ 1.5 ਸਾਲ ਦਾ ਤਾਂ ਤੂੰ ਅੱਖ ਦੇ ਵਿੱਚ ਤੇਰੇ ਕਾਨਾ ਲੱਗ ਗਿਆ ਸੀ ਅਤੇ ਤੇਰੀ ਅੱਖ ਜਿਹੜੀ ਆ ਉਹ ਖਰਾਬ ਹੋ ਗਈ ਸੀ ਅਤੇ ਮੈਂ ਆਪਣੀ ਜਿਹੜੀ ਅੱਖ ਕੱਢ ਕੇ ਨਾ ਉਹ ਮੈਂ ਤੈਨੂੰ ਦਿੱਤੀ ਸੀ, ਇਸ ਕਰਕੇ ਜਿਹੜੀ ਮੇਰੀ ਸ਼ਕਲ ਆ ਉਹ ਬਦਸੂਰਤ ਆ। ਅਤੇ ਪਰ ਮੇਰਾ ਗੱਲ ਕੋਈ ਵੀ ਨਹੀਂ, ਮੇਰਾ ਪੁੱਤ ਮੇਰੇ ਬੱਚੇ ਆ, ਤੂੰ ਜਵਾਨੀਆਂ ਮਾਣ, ਤੂੰ ਜ਼ਿੰਦਗੀ ਦੇ ਵਿੱਚ ਕਾਮਯਾਬ ਰਹਿ, ਮੇਰਾ ਪਿਆਰ ਮਰਦੇ ਦਮ ਤੱਕ ਵੀ ਤੇਰੇ ਨਾਲ ਉਹੀ ਉਨਾ ਹੀ ਸੀ ਜਿੰਨਾ ਮੈਂ ਤੈਨੂੰ ਬਚਪਨ ਦੇ ਵਿੱਚ ਪਿਆਰ ਕਰਦੀ ਸੀ, ਅਤੇ ਪਰ ਤੇਰੇ ਦਿਲ ਦੇ ਵਿੱਚ ਮੇਰਾ ਪਿਆਰ ਹੈ, ਤੂੰ ਰੱਖਿਆ ਚਾਹੇ ਨਹੀਂ ਰੱਖਿਆ ਉਹਦੇ ਬਾਰੇ ਮੈਂ ਕੁਛ ਨਹੀਂ ਕਹਿੰਦੀ, ਆਪਣੀ ਜ਼ਿੰਦਗੀ ਮੈਂ ਬਿਤਾ ਕੇ ਇਸ ਦੁਨੀਆਂ ਤੋਂ ਮੈਂ ਜਾ ਰਹੀ ਹਾਂ, ਤੂੰ ਮੇਰਾ ਪੁੱਤ ਜਿੱਥੇ ਵੀ ਹੈਗਾ ਆਪਣਾ ਰਾਜੀ ਖੁਸ਼ੀ ਰਹਿ। ਅਤੇ ਮੇਰੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ ਕਿਉਂਕਿ ਮੈਨੂੰ ਵੀ ਆਪਣੀ ਮਾਂ ਦਾ ਚੇਤਾ ਆ ਗਿਆ। ਸੋ ਇਹੋ ਜਿਹੀਆਂ ਕਹਾਣੀਆਂ ਹੁੰਦੀਆਂ ਨੇ ਜੀ ਮਾਵਾਂ ਦੀਆਂ, ਤੇ ਮਾਵਾਂ ਜੋਨੀਆਂ ਵਸਦੀਆਂ ਰਹਿਣ ਜੀ ਤੇ ਸਾਰੀਆਂ ਮਾਵਾਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਜੀ ਸਾਡੀਆਂ ਉਮਰਾਂ ਵੀ ਸਾਡੀਆਂ ਮਾਵਾਂ ਨੂੰ ਲੱਗ ਜਾਣ ਤੇ ਆਪਣੀ ਮਾਂ ਦੀ ਇੱਜ਼ਤ ਹਮੇਸ਼ਾ ਕਰਦੇ ਰਹੋ ਜਲਦ ਤੋਂ ਜਲਦ ਇਹ ਜਿਹੜੇ ਬਾਰਡਰ ਆ ਉਹ ਜਲਦੀ ਖੁੱਲ੍ਹ ਜਾਣ ਤੇ ਤਾਂ ਕਿ ਅਸੀਂ ਆਪਣੀਆਂ ਮਾਵਾਂ ਨੂੰ ਜਾ ਕੇ ਮਿਲ ਸਕੀਏ ਆਓ ਜੀ ਹਰਪ੍ਰੀਤ ਭੈਣ ਨੇ ਆਪਣਾ ਸ਼ਬਦ ਕਿਹਾ ਸੀਗਾ ਵੀ ਤਾਤੀ ਵਾਹ ਉਹਨਾਂ ਲੱਗ ਗਈ ਉਹ ਸ਼ਬਦ ਅਸੀਂ ਭਾਈ ਹਰਜਿੰਦਰ ਸਿੰਘ ਜੀ ਦਾ ਸੁਣਦੇ ਹਾਂ ਸੋ ਇਹ ਸਿਜਦਾ ਕਰਦੇ ਹਾਂ ਅਸੀਂ ਆਪਣੀ ਮਾਂ ਦੇ ਲਈ ਤੇ ਮਾਵਾਂ ਦੀ ਚੜ੍ਹਦੀ ਕਲਾ ਰਹੇ ਜੀ ਆਓ ਅਸੀਂ ਸ਼ਬਦ ਜਿਹੜਾ ਉਹ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦਾ ਸ਼ਬਦ ਜਿਹੜਾ ਉਹ ਪਲੇ ਕਰੀਏ
ਤਾਤੀ ਵਾਉ ਨਾ ਲਗਈ ਪਰ ਬ੍ਰਹਮ ਸਰ ਆਈ ਤਾਤੀ ਵਾਉ ਨਾ ਲਗਈ ਪਰ ਬ੍ਰਹਮ ਸਰ ਆਈ ਤਾਤੀ ਵਾਉ ਨਾ ਲਗਈ
ਪਰਦੇਸ ਹੋਵੇ ਉਹ ਬਾਣੇ ਛੱਡਦਾ ਦੁਨੀਆ ਬੂਹੇ ਪੇੜ ਦੀ ਉਹ ਰਸਤੇ ਕੱਢਦਾ ਚੋਰਾ ਕਾ ਤੋ ਸੋਹਣਿਆ ਤੇਰੇ ਦਿਲ ਨੂੰ ਰਹਿੰਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ
ਬਾਜ ਸ਼ਿਕਾਰ ਨੇ ਕਰਦੇ ਹੱਥੀ ਇਲ ਵਾਂਗ ਮਰੇ ਕਦੇ ਟੁੱਕੀਏ ਨਾ ਉਹ ਦੇਣ ਵਾਲਾ ਇੱਕ ਮਾਲਕ ਬੈਠਾ ਕਿਸੇ ਦੂਜੇ ਅੱਗੇ ਚੁੱਕੀਏ ਨਾ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਉਹ ਖਾਲੀ ਜੇਬ ਕੱਲ ਭਰ ਜਾਵੇਗੀ ਫਰਕ ਕੀ ਪੈਂਦਾ ਏ ਸਭ ਨੂੰ ਦਿੰਦਾ ਏ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਉਹ ਰੱਬ ਥੋੜੀ ਦੇ ਦੀ ਪਰ ਦੇਵੀ ਇੱਜ਼ਤਾਂ ਦੀ ਪੱਲੇ ਲਾਣਤ ਪੈਂਦੀ ਮਾੜੀਆਂ ਨਿੱਜਤਾਂ ਦੀ ਘਰ ਤੋੜ ਕਿਸੇ ਦਾ ਵਸੀਏ ਰੋਂਦਾ ਵੇਖ ਕੋਈ ਹੱਸੀਏ ਨਾ ਉਹ ਸੱਜਣਾ ਨੂੰ ਜੇ ਪਵੇ ਮੁਸੀਬਤ ਹੱਥ ਛੁੜਾ ਕੇ ਨਸੀਏ ਨਾ ਖਾਲੀ ਭਾਂਡਾ ਬਹੁਤੀ ਆਵਾਜ਼ ਕਰੇ ਮੇਰੀ ਮੇਰੀ ਕਹਿੰਦਾ ਏ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਫਿਕਰੇ ਹੋ ਕੇ ਸੋਈਏ ਉਹ ਵੰਦ ਗੈਰਤ ਕੀ ਐ ਜਿਉਣਾ ਅਣਖਾਂ ਦੇ ਨਾਲ ਜੋਈਏ ਬਹੁਤੀਆਂ ਕਰਮਾਂ ਨੇ ਆਈਆਂ ਕੰਦਾ ਮਨ ਤੋਂ ਲੈਂਦਾ ਏ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਸਭ ਨੂੰ ਦਿੰਦਾ ਏ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ
ਵੈਸਟਰਨ ਪੇਂਡੂ
ਨੀਵੇ ਮਨਾ ਵਾਲੇ ਸੁੱਚੇ ਤਨਾ ਵਾਲੇ ਉੱਚੀ ਮੱਤ ਵਾਲੇ ਅੱਖਾਂ ਕੱਟੀਆਂ ਡਰਾਉਣਗੇ ਸ਼ੇਰ ਵਾਂਗੂ ਇਹਨਾਂ ਕੁੱਟ ਦਰਾਨੀ ਪੁੱਠੇ ਮੋੜ ਦਿੱਤੇ ਮੱਸਾ ਲਾ ਲਿਆ ਟੀਸੀਓ ਬੇਰ ਵਾਂਗੂ ਦੇਖੇ ਸ਼ਗਨੀਏ ਤੋੜ ਦੇ ਰੰਗੜਾ ਨੂੰ ਦੇਖੇ ਸ਼ਗਨੀਏ ਤੋੜ ਦੇ ਰੰਗੜਾ ਨੂੰ ਬੇਟੀ ਨਰਕ ਦੀ ਨਾਲ ਹੈ ਮੰਗ ਦਿੰਦੇ ਕਰਨ ਤੇ ਵੰਡ ਕੇ ਛਕਣ ਵਾਲੇ ਨਾਹੀਂ ਮਾਰਦੇ ਹੱਕ ਤੇ ਨਾ ਛੱਡਦੇ ਨੇ ਦੀਪ ਸਿੰਘਾਂ ਏ ਰੁੱਤਦੇ ਪਰਖਦੇ ਨਹੀਂ ਸਿੱਧਾ ਕੰਨ ਚੋਂ ਸੇਕ ਹੀ ਕੱਢਦੇ ਨੇ
ਸਿੰਘ ਜੀ ਹੁਣਾਂ ਦੀ ਸਾਨੂੰ ਹੁਣੇ ਕਾਲ ਆਈ ਸੀਗੀ ਤੇ ਉਹਨਾਂ ਨੇ ਅੱਜ ਜਿਹੜਾ ਟਿਊਨਿੰਗ ਆ ਉਹ ਲੇਟ ਆਨ ਕੀਤੀ ਤੇ ਕਹਿੰਦੇ ਪਈ ਮੈਂ ਫੋਨ ਕਰਕੇ ਚੈੱਕ ਕਰ ਲਵਾਂ ਵੀ ਕੋਈ ਬੈਠਾ ਵੀ ਹੈ ਸਟੂਡੀਓ ਦੇ ਵਿੱਚ ਕਿ ਨਹੀਂ ਤੇ ਬੈਠੇ ਹੋਏ ਆ ਜੀ ਸਟੂਡੀਓ ਦੇ ਵਿੱਚ ਤੇ ਉਹਨਾਂ ਦੀ ਕਾਲ ਆਈ ਸੀ ਤੇ ਕਹਿੰਦੇ ਲਗਾਤਾਰ ਗੀਤ ਪਲੇ ਹੋ ਰਹੇ ਨੇ ਸੋ ਗੀਤਾਂ ਦੀਆਂ ਫਰਮੈਸ਼ਾਂ ਆਈਆਂ ਹੋਈਆਂ ਸੀਗੀਆਂ ਜੀ ਤੇ ਦੋ ਤਿੰਨ ਗੀਤ ਨਾਲ ਦੀ ਨਾਲ ਹੀ ਅਸੀਂ ਪਲੇ ਕਰਤੇ ਤੇ ਇਸ ਤੋਂ ਬਾਅਦ ਖਬਰਾਂ ਲੈ ਕੇ ਆਵਾਂਗੇ ਤੁਹਾਡੇ ਲਈ ਉਸ ਤੋਂ ਬਾਅਦ ਵੀ ਤਿੰਨ ਗੀਤ ਹੋਰ ਨੇ ਜਿਨ੍ਹਾਂ ਦੀਆਂ ਫਰਮੈਸ਼ਾਂ ਸਾਡੇ ਕੋਲ ਪਹੁੰਚੀਆਂ ਹੋਈਆਂ ਨੇ ਸੋ ਇਸ ਗੀਤ ਤੋਂ ਬਾਅਦ ਖਬਰਾਂ ਸੁਣਦੇ ਚੱਲਦੇ ਹਾਂ ਜੀ ਵੀ ਕੀ ਪੰਜਾਬ ਦੇ ਵਿੱਚ ਹਾਲਾਤ ਨੇ ਕਿਉਂਕਿ ਅਸੀਂ ਦੂਰ ਬੈਠੇ ਹਾਂ ਵੀਡੀਓ ਸਾਡੇ ਤੱਕ ਜ਼ਰੂਰ ਪਹੁੰਚ ਜਾਂਦੀਆਂ ਨੇ ਆਪਣਾ ਫੇਸਬੁੱਕ ਰਾਹੀਂ ਜਾਂ ਜਿਸੇ ਤਰ੍ਹਾਂ ਵੀ ਰਾਹੀਂ ਵਟਸਐਪ ਰਾਹੀਂ ਪਰ ਜੋ ਬੰਦੇ ਉੱਥੇ ਬੈਠੇ ਹੋਏ ਨੇ ਜਿਵੇਂ ਕਹਿ ਲਓ ਪਿਸਵਾਰਨ ਸਿੰਘ ਟਹਿਣਾ ਅਤੇ ਉਹ ਹਰਮਨ ਥਿੰਦ ਦੀ ਆਵਾਜ਼ ਦੇ ਵਿੱਚ ਅਸੀਂ ਰੇਡੀਓ ਸਾਡੇ ਵਾਲਾ ਦੇ ਸਹਿਯੋਗ ਦੇ ਨਾਲ ਅਸੀਂ ਇਹ ਖਬਰਾਂ ਇੱਥੇ ਤੁਹਾਡੇ ਤੱਕ ਇਸ ਸ਼ੋਅ ਦੇ ਵਿੱਚ ਪਹੁੰਚਾਉਂਦੇ ਹਾਂ ਅਤੇ ਇਹ ਜਿਹੜਾ ਸਾਰਾ ਸ਼ੋਅ ਹੈ ਇਹ ਪੂਰਾ ਮਹਿੰਦਰਾ ਜਿਹੜਾ ਉਹ ਸਪੋਂਸਰ ਮਹਿੰਦਰਾ ਕਰ ਰਿਹਾ ਸੋ ਮਹਿੰਦਰਾ ਦੇ ਮਾਧਿਅਮ ਅਤੇ ਪੂਰੀ ਅਸੀਂ ਕਹਿ ਲਓ ਵੀ ਉਹਨਾਂ ਦੀ ਜਿਹੜੀ ਪੂਰੀ ਟੀਮ ਦੇ ਤਰਫ ਤੋਂ ਜਿਹੜਾ ਇਹ ਜਿਹੜਾ ਕਹਿ ਸਕਦੇ ਹਾਂ ਅਸੀਂ ਵੀ ਮਹਿੰਦਰਾ ਦੇ ਉਪਕਾਰ ਦੇ ਰਾਹੀਂ ਅਸੀਂ ਇਹ ਜਿਹੜਾ ਸ਼ੋਅ ਸੁਣ ਰਹੇ ਹਾਂ ਅਤੇ ਪਰ ਇਸ ਦੇ ਅੰਦਰ ਜਿਹੜੀਆਂ ਖਬਰਾਂ ਨੇ ਉਹ ਰੇਡੀਓ ਸਾਡੇ ਵਾਲਾ ਦੇ ਮਾਧਿਅਮ ਰਾਹੀਂ ਸਾਡੇ ਤੱਕ ਪਹੁੰਚਦੀਆਂ ਨੇ ਸੋ ਇਹੀ ਹੈ ਕਿ ਸਾਨੂੰ ਵੀਡੀਓ ਸਾਰੀਆਂ ਸਾਡੇ ਤੱਕ ਪਹੁੰਚ ਜਾਂਦੀਆਂ ਨੇ ਪਰ ਗਹਿਰਾਈ ਦੇ ਵਿੱਚ ਅੰਦਰ ਕੀ ਚੱਲ ਰਿਹਾ ਕੀ ਕੱਲ੍ਹ ਬੀਤਿਆ ਕੀ ਸਮੇਂ ਆਉਣ ਵਾਲੇ 'ਚ ਹੋ ਸਕਦਾ ਸੋ ਉਹ ਸਾਰੀਆਂ ਖਬਰਾਂ ਜਿਹੜੀਆਂ ਅਸੀਂ ਹਰ ਵਾਰ ਦੀ ਤਰ੍ਹਾਂ ਤੁਹਾਡੇ ਤੱਕ ਲੈ ਕੇ ਅਸੀਂ ਹਾਜ਼ਰ ਹੁੰਦੇ ਹਾਂ ਆਓ ਪਹਿਲਾਂ ਅਸੀਂ ਇਹ ਗੀਤ ਸੁਣ ਲੈਂਦੇ ਹਾਂ ਉਸ ਤੋਂ ਬਾਅਦ ਖਬਰਾਂ ਅਤੇ ਅਗਲਾ ਜਿਹੜਾ ਅਸੀਂ ਉਹ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰੱਖਾਂਗੇ
ਰਿਸ਼ਤੇ ਨਾਤੇ ਉਹ ਤਿੰਨ ਰੰਗ ਤਿੰਨ ਰੰਗ ਤਿੰਨ ਰੰਗ ਨਹੀਂ ਸੀ ਪੈਰੀਸ ਵੋਕਲ ਇਜ਼ ਮਾਈਂਡ ਬਲੋਇੰਗ
ਚੜੀ ਜਵਾਨੀ ਤੇ ਚੰਨ ਚੜਿਆ ਹੋਏ ਕਦੇ ਨਾ ਗੁੱਜੇ ਰਹਿੰਦੇ
ਖੁਦ ਹੈਰਾਨ ਆ ਵੀ ਭਾਰਤ ਦੇ ਵਿੱਚ ਲਾਸ਼ਾਂ ਦੇ ਉੱਤੇ IPL ਕਿਵੇਂ ਹੁੰਦੀ ਹੈ। ਇਹ ਅਸਲ ਦੇ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਨੀ, ਇਹ ਅਸਲ ਦੇ ਵਿੱਚ ਇੰਡੀਅਨ ਕੋਰੋਨਾ ਲੀਗ ਸੀਗੀ। ਇਹਦੇ ਬਾਬਤ ਜਿਹੜੀ ਹੁਣ ਨਵੀਂ ਗੱਲ ਸਾਹਮਣੇ ਆਈ ਹੈ, ਤੁਸੀਂ ਵੀ ਹੈਰਾਨ ਰਹਿ ਜਾਣਾ, ਸਾਡੇ ਸਰੋਤਿਆਂ ਨੂੰ ਵੀ ਹੈਰਾਨ ਰਹਿ ਜਾਣਾ ਵੀ ਸਾਡੇ ਦੇਸ਼ ਦੇ ਰਾਜਨੀਤਿਕ ਲੋਕ ਜਾਂ ਸਾਡੇ ਦੇਸ਼ ਦੇ ਪੂੰਜੀਪਤੀ ਇੰਨੇ ਕੁ ਬਦਮਾਸ਼ ਤੇ ਇੰਨੇ ਕੁ ਬੇਸ਼ਰਮ ਹੋ ਚੁੱਕੇ ਆ ਵੀ ਲੋਕ ਮਰ ਰਹੇ ਆ, ਖਿਡਾਰੀ ਕੋਰੋਨਾ ਪੋਜ਼ਿਟਿਵ ਹੋ ਰਹੇ ਆ, ਪਰ ਉਹਨਾਂ ਦੀ ਇੱਛਾ ਇਹ ਨੀ ਸੀਗੀ ਕਿ ਅਸੀਂ IPL ਆ ਜਿਹੜੀ ਇਹਨੂੰ ਬੰਦ ਕਰ ਦਈਏ, ਅਸੀਂ ਇੰਡੀਅਨ ਪ੍ਰੀਮੀਅਰ ਲੀਗ ਦੇ ਬਾਕੀ ਮੈਚ ਜਿਹੜੇ ਰੱਦ ਕਰ ਦਈਏ। ਇਹ ਮੈਨੂੰ ਬਿਲਕੁਲ ਚੋਣ ਕਮਿਸ਼ਨ ਵਰਗਾ ਲੱਗਿਆ, ਸਾਡਾ BCCI ਦਾ ਢਾਂਚਾ ਜਿਹੜਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਆ ਤੇ ਜਿਹੜੀ IPL ਫੈਡਰੇਸ਼ਨ ਆ, ਇਹਦੇ ਵੱਲੋਂ ਇੱਕ ਬਹੁਤ ਵੱਡੀ ਸਾਜਿਸ਼ ਘੜੀ ਗਈ ਸੀ IPL ਦੇ ਬਾਰੇ। ਉਹ ਕਿਵੇਂ ਸੀ? ਜਿਵੇਂ ਕਿ ਚੋਣ ਕਮਿਸ਼ਨ ਦੇ ਵੱਲੋਂ ਮੋਦੀ ਦੀ ਗੋਦੀ ਦੇ ਵਿੱਚ ਬੈਠ ਕੇ ਕੋਰੋਨਾ ਨੂੰ ਵੀ ਅਣਡਿੱਟ ਕਰਕੇ ਤੇ ਫਿਰ ਰੈਲੀਆਂ ਕਰਨ ਦੀ ਆਗਿਆ ਦਿੱਤੀ ਗਈ, ਤੇ ਹੁਣ ਕਲਪੀ ਜਾਂਦਾ ਵੀ ਭਾਈ ਮਦਰਾਸ ਹਾਈ ਕੋਰਟ ਨੇ ਸਾਡੇ ਉੱਤੇ ਤਿੱਖੀਆਂ ਟਿੱਪਣੀਆਂ ਕਿਉਂ ਕਰਤੀਆਂ। ਬਿਲਕੁਲ ਉਸੇ ਤਰੀਕੇ ਦੇ ਨਾਲ ਭੀੜਤਾਈ ਦੀ ਹੱਦ BCCI ਤੇ IPL ਫੈਡਰੇਸ਼ਨ ਨੇ ਕੀਤੀ। 3 ਮਈ ਦੀ ਗੱਲ ਹੈ, ਵਿਰਾਟ ਕੋਹਲੀ ਦੀ ਟੀਮ ਹੈ ਜਿਹੜੀ, ਤੇ ਉਹਦੇ ਨਾਲ ਇੱਕ ਦੂਜੀ ਟੀਮ ਦਾ ਮੁਕਾਬਲਾ ਹੋਣਾ IPL ਦਾ, ਪਰ ਜਿਹੜੀ ਦੂਜੀ ਟੀਮ ਦਾ ਜਿਹੜੇ ਮੁਕਾਬਲੇ ਬਾਅਦ ਆ ਉਹਦੇ 2 ਖਿਡਾਰੀ ਕੋਰੋਨਾ ਪੋਜ਼ਿਟਿਵ ਨਿਕਲੇ। ਉਹਨਾਂ ਦੋਵਾਂ ਖਿਡਾਰੀਆਂ ਨੂੰ ਮਜਬੂਰੀ ਦੇ ਵਿੱਚ ਹੋਟਲ ਦੇ ਕਮਰਿਆਂ ਦੇ ਵਿੱਚ ਆਈਸੋਲੇਟ ਕਰਨਾ ਪਿਆ। ਪਰ ਇੱਥੇ IPL ਫੈਡਰੇਸ਼ਨ ਦੀ ਕੋਸ਼ਿਸ਼ ਇਹ ਸੀ ਵੀ ਅਸੀਂ ਲੋਕਾਂ ਦੇ ਵਿੱਚ ਇਹ ਖ਼ਬਰ ਬਾਹਰ ਨਾ ਨਿਕਲਣ ਦੇਈਏ ਕਿ ਸਾਡੇ ਖਿਡਾਰੀ ਕੋਰੋਨਾ ਪੋਜ਼ਿਟਿਵ ਹੋ ਗਏ ਆ। ਉਹਨਾਂ ਨੇ ਇਹਦੇ ਬਾਬਤ ਰਣਨੀਤੀ ਨਵੀਂ ਤਿਆਰ ਕੀਤੀ, ਕਹਿੰਦੇ ਕਿ ਆਪਾਂ ਕਹਿ ਦਿੰਦੇ ਹਾਂ ਵੀ ਸਾਡੇ ਖਿਡਾਰੀਆਂ ਦੇ ਸੱਟ ਵੱਜ ਗਈ ਆ, ਇਹਨਾਂ ਦੋਹਾਂ ਦੀ ਥਾਂ ਦੇ ਉੱਤੇ ਇਸ ਕਰਕੇ ਫਲਾਣੇ 2 ਖਿਡਾਰੀ ਪਾਏ ਆ। ਜਦੋਂ ਇਹਦੇ ਬਾਬਤ ਵਿਰਾਟ ਕੋਹਲੀ ਦੀ ਟੀਮ ਨੂੰ ਪਤਾ ਲੱਗਾ, ਉਹਨਾਂ ਨੇ ਮੈਚ ਖੇਡਣ ਤੋਂ ਨਾ ਕਰਤੀ। ਉਹ ਕਹਿੰਦੇ ਨਾ, ਅਸੀਂ ਰਿਸਕ ਨਹੀਂ ਲੈਣਾ ਗਾ ਕਿਉਂਕਿ ਤੁਸੀਂ ਸਾਰੇ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਆਏ ਆ, ਜਦੋਂ ਖੇਡਦੇ ਹੋ ਜਦੋਂ ਸਾਡੇ ਸੰਪਰਕ ਚ ਆਓਗੇ ਸਾਡੇ ਵੱਲੋਂ ਪੂਰਾ ਜਵਾਬ ਆ। ਹੁਣ 4 ਮਈ ਦੀ ਗੱਲ ਆ ਗਈ, 4 ਮਈ ਨੂੰ ਵੀ 2 ਖਿਡਾਰੀ ਇੱਕ ਟੀਮ ਦੇ ਕੋਰੋਨਾ ਪੋਜ਼ਿਟਿਵ ਆ ਗਏ। ਉਹਦੇ ਵਿੱਚ ਪਤਾ ਲੱਗਾ ਜੀ ਕਿ ਜਿਹੜੀ ਦੂਜੀ ਟੀਮ ਆ ਉਹਦੇ ਉੱਤੇ ਦਬਾਅ ਬਣਾਇਆ ਗਿਆ ਇਸ ਗੱਲ ਦਾ ਵੀ ਤੁਸੀਂ ਮੈਚ ਖੇਡ ਲਓ, ਕੁਛ ਨਹੀਂ ਹੁੰਦਾ। ਪਰ ਜਦੋਂ ਖਿਡਾਰੀਆਂ ਨੇ ਮੈਚ ਕਰਨ ਤੋਂ ਮੈਚ ਖੇਡਣ ਤੋਂ ਜਵਾਬ ਦਿੱਤਾ, ਇਸ ਕਰਕੇ ਉਹ ਮੈਚ ਵੀ ਰੱਦ ਹੋ ਗਿਆ। BCCI ਨੇ ਤੇ ਇੰਡੀਅਨ ਪ੍ਰੀਮੀਅਰ ਲੀਗ ਫੈਡਰੇਸ਼ਨ ਨੇ ਇਹਨਾਂ ਨੇ ਇੱਕ ਮਹੱਤਵਪੂਰਨ ਮੀਟਿੰਗ ਕੀਤੀ। ਇਹਦੇ ਵਿੱਚ ਫੈਸਲਾ ਕੀਤਾ ਵੀ ਆਪਾਂ ਇਸ ਖ਼ਬਰ ਨੂੰ ਬਾਹਰ ਨਹੀਂ ਨਿਕਲਣ ਦੇਣਾ ਵੀ ਖਿਡਾਰੀ ਆਪਣੇ ਕੋਰੋਨਾ ਪੋਜ਼ਿਟਿਵ ਹੋ ਜਾਂਦੇ ਆ, ਇਹਦੇ ਨਾਲ ਤਾਂ ਆਪਣਾ ਨੁਕਸਾਨ ਬਹੁਤ ਹੋਊਗਾ। ਇਹ ਕਿਉਂ ਇੱਦਾਂ ਸੋਚਦੇ ਆ? ਕਿਉਂਕਿ ਆਰਥਿਕ ਤੌਰ ਤੇ ਨੁਕਸਾਨ ਹੋ ਸਕਦਾ। BCCI ਦਾ ਪ੍ਰਧਾਨ ਕੌਣ ਆ? ਅਮਿਤ ਸ਼ਾਹ ਦਾ ਮੁੰਡਾ। ਇਸ ਕਰਕੇ ਗੱਲ ਇਹ ਸੀ ਵੀ ਆਪਾਂ ਇਸ ਮਸਲੇ ਨੂੰ ਦੱਬ ਕੇ ਰੱਖੀਏ, ਆਪਦੀ ਲੀਗ ਦੇ ਜਿਹੜੇ ਬਾਕੀ 2 ਦਰਜਨ ਦੇ ਕਰੀਬ ਮੈਚ ਪਏ ਆ ਇਹ ਆਪਾਂ ਖਿਡਾਈਏ ਤੇ ਆਪਾਂ ਆਪਣੇ ਆਪ ਨੂੰ ਘਾਟਾ ਨਹੀਂ ਪੈਣ ਦੇਣਾ। ਪਰ ਜਦੋਂ ਖਿਡਾਰੀ ਜਵਾਬ ਦੇਣ ਲੱਗ ਪਏ ਵੀ ਭਾਈ ਅਸੀਂ ਨਹੀਂ ਖੇਡਣਾ, ਅਸੀਂ ਫਲਾਣੀ ਟੀਮ ਨਾਲ ਨਹੀਂ ਖੇਡਣਾ, ਅੱਧੇ ਕੁ ਖਿਡਾਰੀ ਤਾਂ ਮੈਚ ਛੱਡ ਕੇ ਆਪਦੇ ਆਪਣੇ ਦੇਸ਼ਾਂ ਨੂੰ ਮੁੜ ਗਏ, ਅੱਧੇ ਕੁ ਖਿਡਾਰੀਆਂ ਨੇ ਗੱਲ ਕਹਿਤੀ ਵੀ ਜਿਹੜੇ ਦੇਸ਼ ਦੇ ਵਿੱਚ ਕੋਰੋਨਾ ਦੇ ਨਾਲ ਲਾਸ਼ਾਂ ਦੇ ਢੇਰ ਲੱਗ ਰਹੇ ਹੋਣ, ਜਿੱਥੇ ਲਗਾਤਾਰ 24 ਘੰਟੇ ਸਿਵੇ ਬਲਦੇ ਹੋਣ, ਜਿਹੜੇ ਦੇਸ਼ ਦੇ ਵਿੱਚ ਆਕਸੀਜਨ ਵੀ ਨਾ ਹੋਵੇ ਤੇ ਲੋਕ ਤਿਲ ਤਿਲ ਕਰਕੇ ਮਰਦੇ ਹੋਣ, ਅਸੀਂ ਉੱਥੇ ਖੇਡਾਂ ਨਹੀਂ ਖੇਡ ਸਕਦੇ। ਪਰ BCCI ਨੇ ਤੇ IPL ਫੈਡਰੇਸ਼ਨ ਨੇ ਕੋਈ ਕਸਰ ਵੀ ਬਾਕੀ ਛੱਡੀ। ਸੋ ਜਦੋਂ ਸਿਰ ਤੋਂ ਪਾਣੀ ਲੰਘ ਗਿਆ, ਖਿਡਾਰੀਆਂ ਨੇ ਪੂਰਾ ਜਵਾਬ ਦਿੱਤਾ, ਉੱਕਾ ਹੀ ਜਵਾਬ ਦਿੱਤਾ, ਉਸ ਤੋਂ ਬਾਅਦ ਇਹਨਾਂ ਨੇ ਅਣਮਿੱਥੇ ਸਮੇਂ ਦੇ ਵਾਸਤੇ ਬਾਕੀ ਮੈਚ ਟਾਲ ਦਿੱਤੇ ਆ। ਮੈਚ ਟਾਲੇ ਹੀ ਅਸਲ ਦੇ ਵਿੱਚ ਮਜਬੂਰੀ ਬਣ ਗਈ। ਉਹਦਾ ਕਾਰਨ ਇਹ ਸੀ ਵੀ ਜੇਕਰ ਫੇਰ ਵੀ ਇਹ ਗੱਲ ਕਹਿੰਦੇ ਵੀ ਆਪਾਂ ਤਾਂ ਖੇਡਣਾ, ਤਾਂ ਹੋ ਸਕਦਾ ਕੱਲ੍ਹ ਨੂੰ ਕੋਈ ਖਿਡਾਰੀ ਸਾਹਮਣੇ ਆ ਕੇ ਇਹ ਗੱਲ ਕਹਿ ਦਿੰਦਾ ਵੀ ਭਾਈ ਸਾਨੂੰ ਮਜਬੂਰੀ ਦੇ ਵਿੱਚ ਮੈਚ ਖਿਡਾਏ ਕਿਵੇਂ ਗਏ ਆ। ਕੱਲ੍ਹ ਨੂੰ ਹੋ ਸਕਦਾ ਕੋਈ ਖਿਡਾਰੀ ਪੋਸਟ ਪਾ ਦਿੰਦਾ ਵੀ ਭਾਈ ਸਾਡੇ ਨਾਲ ਹੋਇਆ ਕੀ ਆ, ਸਾਡੀ ਜਾਨ ਨੂੰ ਕਿਵੇਂ ਖਤਰਾ ਪੈਦਾ ਹੋਇਆ। ਮਤਲਬ ਇਹ ਆ ਵੀ ਖਿਡਾਰੀਆਂ ਦੀਆਂ ਲਾਸ਼ਾਂ ਬਣਾਉਣਾ ਚਾਹੁੰਦੇ ਆ। ਇਹ ਖਿਡਾਰੀਆਂ ਦੇ ਨਾਲ ਕੋਰੋਨਾ ਦੀ ਲੀਗ ਖੇਡਣੀ ਚਾਹੁੰਦੇ ਸੀ, ਪਰ ਉਹ ਤਾਂ ਕੁਦਰਤੀ ਤੌਰ ਦੇ ਉੱਤੇ ਜਦੋਂ ਹਾਲਾਤ ਕਾਬੂ ਦੇ ਵਿੱਚੋਂ ਬਾਹਰ ਹੋ ਗਏ ਇਹਨਾਂ ਨੂੰ IPL ਦੇ ਬਾਕੀ ਮੈਚ ਰੱਦ ਕਰਨੇ ਪਏ। ਉਹ ਮੈਨੂੰ ਨਿੱਕੇ ਹੁੰਦਿਆਂ ਦੀ ਗੱਲ ਆਪਾਂ ਕੱਲ੍ਹ ਵੀ ਸਾਂਝੀ ਕਰਦੇ ਸੀ, ਚੇਤੇ ਆ ਜਾਂਦੀ ਆ ਵੀ ਜਦੋਂ ਕਿਸੇ ਦੇ ਗਲੀ ਗੁਆਂਢ ਦੇ ਵਿੱਚ ਪਿੰਡ ਦੇ ਵਿੱਚ ਮੌਤ ਹੋ ਜਾਂਦੀ ਸੀ ਨਾ, ਸਾਨੂੰ ਵੀ ਨੇੜਿਆਂ ਨੂੰ ਇਹ ਗੱਲ ਕਹਿੰਦੇ ਸੀ ਘਰ ਦੇ ਵੀ ਪੁੱਤ ਅੱਜ ਬਾਹਰ ਖੇਡਣ ਨਾ ਜਾਇਓ, ਅੱਜ ਬੜਾ ਰੌਲਾ ਨਾ ਪਾਇਓ, ਤੁਸੀਂ ਖੇਡਦੇ ਕਈ ਵਾਰੀ ਚਾਂਗੜਾ ਮਾਰਨ ਲੱਗ ਜਾਂਦੇ ਆ। ਜਿਨ੍ਹਾਂ ਦੇ ਘਰੇ ਪੱਥਰ ਵਿਛਿਆ ਉਹਨਾਂ ਦੇ ਮਨ ਦੇ ਉੱਤੇ ਪਤਾ ਨੀ ਕੀ ਸੱਟ ਵੱਜੂਗੀ, ਉਹਨਾਂ ਨੇ ਕਹਿਣਾ ਵੀ ਸਾਡੇ ਘਰੇ ਸੋਗ ਪੱਕੜੇ ਹੁਣ ਚੰਡੀ ਚੜੀ ਆ। ਸਾਰਾ ਦੇਸ਼ ਇਸ ਵਕਤ ਬਲ ਰਿਹਾ, ਸਾਰੇ ਦੇਸ਼ ਦੇ ਵਿੱਚ 4.25 ਲੱਖ ਕੇਸ ਹਰ ਰੋਜ਼ ਕੋਰੋਨਾ ਦੇ ਆ ਰਹੇ ਆ, ਹਰ ਰੋਜ਼ 4,000 ਦੇ ਕਰੀਬ ਲੋਕਾਂ ਦੀ ਮੌਤ ਹੋ ਰਹੀ ਆ। ਇਹ ਸਰਕਾਰੀ ਅੰਕੜੇ, ਗੈਰ ਸਰਕਾਰੀ ਨਹੀਂ। ਇਸ ਦੇ ਬਾਵਜੂਦ ਜੇਕਰ ਅਮਿਤ ਸ਼ਾਹ ਦੇ ਮੁੰਡੇ ਨੂੰ ਇਸ ਗੱਲ ਦਾ ਫਿਕਰ ਆ ਵੀ ਇੰਡੀਅਨ ਪ੍ਰੀਮੀਅਰ ਲੀਗ ਦੇ ਵਿੱਚੋਂ ਕਿਤੇ ਘਾਟਾ ਨਾ ਪੈ ਜੇ, BCCI ਨੂੰ ਇਸ ਗੱਲ ਦਾ ਫਿਕਰ ਆ ਵੀ ਕਿਤੇ ਇਹ ਨਾ ਹੋਵੇ ਕ੍ਰਿਕਟ ਦਾ ਮੈਦਾਨ ਸਾਡੇ ਕਰਕੇ ਸੁੰਨਾ ਰਹਿ ਜੇ। ਸੋ ਇਹਨਾਂ ਦੇ ਵੱਲੋਂ ਆਹ ਕੁਝ ਕੀਤਾ ਜਾ ਰਿਹਾ, ਇਹਨਾਂ ਦੇ ਅੰਦਰ ਸੰਵੇਦਨਸ਼ੀਲਤਾ ਕਿੰਨੀ ਕਾ, ਇਹ ਕਿੰਨੇ ਕੁ ਸੁਹਿਰਦਾ, ਇਹ ਕਿੰਨੇ ਕੁ ਜਜ਼ਬਾਤੀ ਆ ਤੇ ਇਹ ਆਮ ਲੋਕਾਂ ਦੇ ਪ੍ਰਤੀ ਕਿੰਨੇ ਕੁ ਹਮਦਰਦ ਆ, ਇਸ ਗੱਲ ਤੋਂ ਪਤਾ ਲੱਗ ਜਾਂਦਾ।
ਜੀ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਹੈਰਾਨੀ ਹੁੰਦੀ ਹੈ ਕਿ ਜਿਹੋ ਜਿਹੀਆਂ ਖ਼ਬਰਾਂ ਇਸ ਕੋਰੋਨਾ ਦੇ ਦੌਰ ਦੇ ਵਿੱਚ ਭਾਰਤ ਦੇ ਵਿੱਚੋਂ ਸਾਹਮਣੇ ਆਈਆਂ, ਉਹੋ ਜਿਹੀਆਂ ਖ਼ਬਰਾਂ ਪੂਰੀ ਦੁਨੀਆਂ ਦੇ ਵਿੱਚ ਕਿਤੋਂ ਵੀ ਸਾਹਮਣੇ ਨਹੀਂ ਆਈਆਂ। ਪਤਾ ਨਹੀਂ ਕਿਹੋ ਜਿਹੇ ਰਾਜਨੀਤੀਵਾਨ ਨੇ, ਪਤਾ ਨਹੀਂ ਉਹਨਾਂ ਦੇ ਦਿਲ ਜਿਗਰੇ ਕਿਹੋ ਜਿਹੇ ਨੇ, ਜਿਹੜਾ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਕਿ ਲੋਕ ਮਰ ਰਹੇ ਨੇ, ਉਹ ਫਿਰ ਵੀ ਆਪਣਾ ਨਫ਼ਾ ਨੁਕਸਾਨ ਵੇਖ ਰਹੇ ਨੇ। ਸੋ ਖੈਰ, ਕਹਿਣਾ ਸਾਹਿਬ ਇੱਕ ਬੰਨੇ ਤਾਂ ਇਹ ਕਹਾਣੀ ਤੇ ਦੂਸਰੇ ਬੰਨੇ ਜਿਹੜੇ ਵਿਗਿਆਨੀ ਨੇ ਉਹਨਾਂ ਨੇ ਹੋਰ ਜ਼ਿਆਦਾ ਡਰਾ ਦਿੱਤਾ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਤੈਅ ਹੈ।
ਹਾਂ ਬਿਲਕੁਲ ਜੀ, ਇਹ ਬੜੀ ਖਤਰਨਾਕ, ਬੜੀ ਡਰਾਉਣੀ ਤੇ ਬੜੀ ਸਮਝਾਉਣੀ ਇਹ ਖ਼ਬਰ ਹੈਗੀ ਆ। ਉਹਨੂੰ ਮੈਂ ਸਮਝਾਉਣੀ ਤਾਂ ਕਹਿੰਦਾ ਕਿ ਜੇਕਰ ਸਾਨੂੰ ਆਉਂਦੇ ਖਤਰੇ ਦਾ ਪਤਾ ਲੱਗ ਜੇ, ਸਾਨੂੰ ਇਹ ਪਤਾ ਹੋਵੇ ਵੀ ਮੂਹਰੇ ਖੂਹ ਪੱਟਿਆ ਆਪਾਂ ਰਾਹ ਬਦਲ ਲੈਂਦੇ ਹਾਂ, ਸਾਨੂੰ ਪਤਾ ਹੋਵੇ ਜੀ ਕਿ ਫਲਾਣੀ ਥਾਂ ਦੇ ਉੱਤੇ ਏਦਾਂ ਦਾ ਖਤਰਾ ਪੈਦਾ ਹੋ ਸਕਦਾ, ਆਪਾਂ ਉਹਦਾ ਹੱਲ ਕੱਢਦੇ, ਆਪਾਂ ਉਹਦਾ ਇਲਾਜ ਕਰਦੇ ਹਾਂ। ਪਰ ਜੇਕਰ ਅਸੀਂ ਹਾਲੇ ਵੀ ਕੋਈ ਇਲਾਜ ਨਹੀਂ ਕਰਦੇ ਤਾਂ ਫਿਰ ਤਾਂ ਸ਼ਰਮ ਦੇ ਨਾਲ ਡੁੱਬ ਮਰਨ ਵਾਲੀ ਗੱਲ ਹੈ। ਉਹਦਾ ਕਾਰਨ ਇਹ ਆ, ਦੇਖੋ 2-3 ਗੱਲਾਂ ਸਾਡੇ ਰਾਜਨੀਤਿਕ ਲੋਕਾਂ ਦੀਆਂ, ਕਰਤੂਤਾਂ ਦੀਆਂ। ਭਾਰਤ ਦੇ ਲੋਕਾਂ ਨੂੰ ਕਹਿੰਦੇ ਵੀ ਘਰਾਂ ਦੇ ਵਿੱਚ ਬੰਦ ਰਹੋ, ਦੇਣਾ ਕੁਝ ਹੈ ਨਹੀਂ, ਇਕੱਲੀ ਰਾਏ ਦਿੱਤੀ ਆ। ਉਧਰੋਂ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ 20,000 ਕਰੋੜ ਰੁਪਏ ਦੀ ਲਾਗਤ ਦੇ ਨਾਲ ਬੰਗਲਾ ਤਿਆਰ ਹੋ ਰਿਹਾ ਤੇ ਉਹਦੀ ਉਸਾਰੀ ਲਗਾਤਾਰ ਜਾਰੀ ਆ, ਉਹਦੇ ਵਿੱਚ ਨਹੀਂ ਕੋਈ ਰੁਕਾਵਟ ਆਈ। ਇਹ ਨਹੀਂ ਕਿਹਾ ਵੀ ਕੋਰੋਨਾ ਮਹਾਂਮਾਰੀ ਹੋਣ ਕਰਕੇ ਭਾਈ ਹੁਣ ਤੁਸੀਂ ਵੀ ਕੰਮ ਨਾ ਕਰੋ, ਉਹ ਜਾਰੀ ਹੈ। ਉਧਰੋਂ ਜੇ ਗੱਲ ਕਰਦੇ ਨਵੀਂ ਪਾਰਲੀਮੈਂਟ ਬਣਾਉਣ ਦੀ, ਉਹ ਪਾਰਲੀਮੈਂਟ ਦਾ ਕੰਮ ਲਗਾਤਾਰ ਜਾਰੀ ਹੈ। ਉਹ ਕਹਿੰਦੇ ਕੋਈ ਗੱਲ ਨਹੀਂ, 2024 ਤੋਂ ਪਹਿਲਾਂ ਪੂਰੀ ਕਰਨੀ, ਕਿਉਂਕਿ ਆਪਾਂ ਚੋਣਾਂ ਇਹਦੇ ਨਾਂ ਤੇ ਲੜਨੀਆਂ। ਉਧਰੋਂ ਰਾਮ ਮੰਦਿਰ ਦਾ ਮੁੱਦਾ ਬਣਾ ਕੇ ਉਹਨਾਂ ਦੀ ਉਸਾਰੀ ਵੀ ਜਾਰੀ ਹੈ ਰਾਮ ਮੰਦਿਰ ਦੀ ਵੀ। ਦੇਖੋ ਭਗਵਾਨ ਰਾਮ ਸਾਡੇ ਲਈ ਬਹੁਤ ਜਿਹੜੇ ਆਸਥਾ ਦਾ ਕੇਂਦਰ ਆ। ਭਗਵਾਨ ਰਾਮ ਦੇ ਉੱਤੇ ਟਿੱਪਣੀ ਨਹੀਂ, ਭਗਵਾਨ ਰਾਮ ਦੀ ਅਸੀਂ ਵੀ ਸਤਿਕਾਰ ਦੀ ਭਾਵਨਾ ਉਵੇਂ ਹੀ ਕਰਦੇ ਹਾਂ ਜਿਵੇਂ ਕਿ ਬਾਕੀ ਕਰਦੇ ਆ। ਪਰ ਗੱਲ ਇਹ ਆ, ਇਹਨਾਂ ਨੇ ਤਾਂ ਹਮੇਸ਼ਾ ਰਾਮ ਲੱਲਾ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ, ਇਹਨਾਂ ਨੂੰ ਤਾਂ ਇਉਂ ਲੱਗਦਾ ਵੀ ਜੈ ਸ਼੍ਰੀ ਰਾਮ ਦੇ ਨਾਂ ਦੇ ਉੱਤੇ ਵੋਟਾਂ ਲੈ ਲਈਏ ਤਾਂ ਚਾਬੀ ਬਣ ਗਈ ਇਹਨਾਂ ਦੇ ਕੋਲ। ਸੱਚੇ ਦਿਲੋਂ ਜੈ ਸ਼੍ਰੀ ਰਾਮ ਵੀ ਨਹੀਂ ਕਹਿੰਦੇ ਹੋਣੇ, ਉਸ ਉਹ ਹੈਗਾ ਭਾਰਤ ਦਾ ਵਿਗਿਆਨਿਕ ਸਲਾਹਕਾਰ ਉਹਨੇ ਕੱਲ੍ਹ ਮੀਟਿੰਗ ਦੇ ਵਿੱਚ ਗੱਲ ਕਹੀ ਆ ਵੀ ਭਾਰਤ ਦੇ ਵਿੱਚ ਪਹਿਲੀ ਲਹਿਰ ਆਈ ਕਰੋਨਾ ਦੀ ਆਪਾਂ ਬੇਬਸ ਸੀ ਹੁਣ ਦੂਜੀ ਲਹਿਰ ਚੱਲ ਰਹੀ ਆ ਆਪਾਂ ਫੇਰ ਬੇਬਸ ਆ ਹੁਣ ਮੌਤਾਂ ਦੀ ਗਿਣਤੀ ਪਹਿਲੀ ਲਹਿਰ ਤੋਂ ਵੀ ਵੱਧ ਗਈ ਆ ਪਰ ਆਉਂਦੇ ਸਮੇਂ ਦੇ ਵਿੱਚ ਤੀਜੀ ਲਹਿਰ ਵੀ ਆਉਣੀ ਆ ਇਹ ਲਹਿਰ ਕਦੋਂ ਆਉਣੀ ਆ ਕਿੰਨੀ ਤਰੀਕ ਨੂੰ ਆਉਣੀ ਆ ਜਾਂ ਕਿਹੜੇ ਮਹੀਨੇ ਚ ਆਉਣੀ ਆ ਤੇ ਕਿੰਨਾ ਸਮਾਂ ਰਹਿਣੀ ਆ ਇਹਦੇ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਪਰ ਜਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਆ ਇਹ ਲਹਿਰ ਭਾਰਤ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰੂਗੀ ਇਸ ਕਰਕੇ ਵੇਲਾ ਰਹਿੰਦਾ ਤੁਹਾਨੂੰ ਇਸ ਮਸਲੇ ਦੇ ਉੱਤੇ ਹੱਲ ਕੱਢਣਾ ਚਾਹੀਦਾ ਉਹ ਕਿਉਂ ਕੱਢਣਾ ਚਾਹੀਦਾ ਕਾਰਨ ਇਹ ਆ ਵੀ ਅੱਜ ਆਕਸੀਜਨ ਹੈ ਨਹੀਂ ਹਸਪਤਾਲਾਂ ਦੇ ਵਿੱਚ ਜੇ ਬਾਹਰਲਾ ਮੁਲਕ ਕੋਈ ਮਦਦ ਕਰਦਾ ਆਕਸੀਜਨ ਭੇਜਦਾ ਸਾਡੇ ਕੋਲੇ ਭਾਂਡਾ ਹੈ ਨਹੀਂ ਸਾਡੇ ਕੋਲੇ ਨਾ ਹੈਗੇ ਇੱਥੇ ਕੰਟੇਨਰ ਨਾ ਸਾਡੇ ਕੋਲੇ ਪੂਰੇ ਸਿਲੰਡਰ ਆ ਅਸੀਂ ਕਹਿ ਦਿੰਦੇ ਜੀ ਹੁਣ ਅਸੀਂ ਕਿੱਥੇ ਪਾਈਏ ਆਕਸੀਜਨ ਨੂੰ ਫਿਰ ਤੀਜੀ ਮਹੱਤਵਪੂਰਨ ਗੱਲ ਇਹ ਹੈਗੀ ਆ ਕਿ ਸਾਡੇ ਕੋਲੇ ਵੈਂਟੀਲੇਟਰ ਬੈੱਡ ਵੀ ਹੈ ਨਹੀਂ ਗੇ ਸਾਡੇ ਕੋਲੇ ਕੋਰੋਨਾ ਟੈਸਟਿੰਗ ਕਿੱਟਾਂ ਨਹੀਂ ਪੂਰੀਆਂ ਸਾਡੇ ਕੋਲੇ ਕੋਰੋਨਾ ਵੈਕਸੀਨ ਨਹੀਂ ਪੂਰੀ ਪਹਿਲੀ ਮਈ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹ ਆਹ ਮਹੀਨਾ ਜਿਹੜਾ ਉਹ 18 ਤੋਂ ਲੈ ਕੇ 45 ਸਾਲ ਦੇ ਲੋਕਾਂ ਤੱਕ ਦੇ ਲਈ ਕੋਰੋਨਾ ਦਾ ਟੀਕਾ ਜ਼ਰੂਰੀ ਸੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਇਹ ਲਹਿਰ ਸ਼ੁਰੂ ਹੀ ਨਹੀਂ ਹੋਈ ਕਈ ਹੋਰ ਸੂਬਿਆਂ ਨੇ ਵੀ ਨਾ ਕਰਤੀ ਕਿਉਂਕਿ ਸਾਡੇ ਕੋਲੇ ਪੂਰੀ ਮਾਤਰਾ ਦੇ ਵਿੱਚ ਕੋਰੋਨਾ ਵੈਕਸੀਨ ਹੀ ਹੈ ਨਹੀਂ ਆਹ ਹੁਣ ਕਈ ਲੋਕਾਂ ਦੇ ਮੈਨੂੰ ਫੋਨ ਆਉਂਦੇ ਆ ਉਹ ਕਹਿੰਦੇ ਜੀ ਅਸੀਂ 4-5 ਦਿਨਾਂ ਤੋਂ ਲਗਾਤਾਰ ਹਸਪਤਾਲ ਦੇ ਗੇੜੇ ਮਾਰ ਰਹੇ ਹਾਂ ਵੀ ਸਾਡੇ ਕੋਰੋਨਾ ਵਾਲਾ ਟੀਕਾ ਲਵਾਉਣਾ ਸਾਡੀ ਇੱਥੇ ਰਜਿਸਟ੍ਰੇਸ਼ਨ ਵੀ ਹੋਈ ਹੋਈ ਆ ਅਸੀਂ ਜਾ ਕੇ ਸਬੂਤ ਪੇਸ਼ ਕਰਦੇ ਵੀ ਆਹ ਲੋ ਰਜਿਸਟ੍ਰੇਸ਼ਨ ਦੀ ਕਾਪੀ ਉਹ ਕਹਿੰਦੇ ਸਾਡੇ ਕੋਲ ਟੀਕਾ ਹੈ ਨਹੀਂ ਤੁਸੀਂ ਪਰਸੋਂ ਗੇੜਾ ਮਾਰ ਲਿਓ ਪਰਸੋਂ ਜਾਂਦੇ ਆ ਕਹਿੰਦੇ ਹਾਲੇ ਤੱਕ ਨਹੀਂ ਆਏ ਤੁਸੀਂ 4 ਦਿਨ ਠਹਿਰ ਕੇ ਗੇੜਾ ਮਾਰ ਲਿਓ ਇਸ ਤਰੀਕੇ ਨਾਲ ਕੋਰੋਨਾ ਨਾਲ ਕਿਵੇਂ ਨਜਿੱਠਿਆ ਜਾਊ ਤਾਂ ਸਵਾਲ ਇਹ ਪੈਦਾ ਹੁੰਦਾ
ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਪਰ ਸਰ ਸਵਾਲਾਂ ਦਾ ਸਵਾਲ ਤਾਂ ਇਹ ਵੀ ਹੈ ਕਿ ਜਦੋਂ ਦੂਸਰੀ ਲਹਿਰ ਆਉਣੀ ਸੀ ਕਿਹਾ ਤਾਂ ਉਦੋਂ ਵੀ ਗਿਆ ਸੀ ਵੀ ਦੂਸਰੀ ਲਹਿਰ ਆ ਸਕਦੀ ਹੈ ਇਸ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਪਰ ਭਾਰਤ ਦੇ ਵਿੱਚ ਤਾਂ ਕੋਈ ਵੀ ਤਿਆਰੀ ਉਦੋਂ ਵੀ ਨਹੀਂ ਕੀਤੀ ਗਈ
ਦੇਖੋ ਤਿਆਰੀ ਕਿਹਨੇ ਕਰਨੀ ਹੁੰਦੀ ਆ ਸਰਕਾਰਾਂ ਨੇ ਜਿਹਨਾਂ ਨੂੰ ਅਸੀਂ ਵੋਟਾਂ ਪਾ ਕੇ ਚੁਣਿਆ ਤਿਆਰੀ ਉਹਨਾਂ ਨੇ ਕਰਨੀ ਹੈ ਹੁਣ ਆਮ ਬੰਦੇ ਦੇ ਵਸ ਦੀ ਗੱਲ ਤਾਂ ਹੈ ਨੀ ਵੀ ਆਪਦੇ ਪਿੰਡ ਦੇ ਵਿੱਚ ਆਕਸੀਜਨ ਪਲਾਂਟ ਲਾ ਲਵੇ ਮੈਂ ਤਾਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਖਬਰਾਂ ਆਉਂਦੀਆਂ ਵਾਰਾਣਸੀ ਦੇ ਵਿੱਚ ਆਕਸੀਜਨ ਦਾ ਨਵਾਂ ਪਲਾਂਟ ਲਾਇਆ ਜਾਵੇਗਾ ਗੁਹਾਟੀ ਦੇ ਵਿੱਚ ਆਕਸੀਜਨ ਪਲਾਂਟ ਲੱਗੇਗਾ ਪੰਜਾਬ ਦੇ ਫਲਾਣੇ ਹਿੱਸੇ ਦੇ ਵਿੱਚ ਆਕਸੀਜਨ ਪਲਾਂਟ ਲੱਗੇਗਾ ਲੋਕਾਂ ਦੀਆਂ ਲਾਸ਼ਾਂ ਤੇ ਇਹਨਾਂ ਦੇ ਆਕਸੀਜਨ ਪਲਾਂਟ ਦੇ ਬਿਆਨ ਇਹ ਬਰਾਬਰ ਚੱਲ ਰਹੇ ਆ ਇਹ ਉਹ ਗੱਲਾਂ ਜਿਹੜੀਆਂ ਕਿ ਵੇਲੇ ਤੋਂ ਪਹਿਲਾਂ ਕਰਨੀਆਂ ਚਾਹੀਦੀਆਂ ਇਹਨਾਂ ਨੇ ਵੇਲੇ ਤੋਂ ਬਾਅਦ ਵੀ ਨਹੀਂ ਕੀਤੀਆਂ ਇਹ ਅਗਲੀ ਲਹਿਰ ਦੇ ਲਈ ਜੇਕਰ ਅੱਜ ਤਿਆਰੀ ਖਿੱਚਦੇ ਆ ਹੋ ਸਕਦਾ ਅਗਲੀ ਲਹਿਰ ਵਾਸਤੇ ਕੋਈ ਨਾ ਕੋਈ ਤਿਆਰੀ ਹੋ ਜੇ ਪਰ ਅੱਜ ਦੀ ਤਰੀਕ ਦੇ ਵਿੱਚ ਤਾਂ ਤਿਆਰੀ ਕੋਈ ਨਹੀਂ
ਜੀ ਬਿਲਕੁਲ ਤੇ ਸਰ ਇਲਾਹਾਬਾਦ ਹਾਈ ਕੋਰਟ ਨੇ ਵੀ ਕਿਹਾ ਕਿ ਮਰੀਜ਼ਾਂ ਨੂੰ ਆਕਸੀਜਨ ਨਾ ਮਿਲਣਾ ਨਸਲਕੁਸ਼ੀ ਤੋਂ ਘੱਟ ਨਹੀਂ
ਦੇਖੋ ਇਸ ਗੱਲ ਨੂੰ ਤਾਂ ਅਸੀਂ ਅਦਾਲਤਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਇਸ ਨਿਜ਼ਾਮ ਦੇ ਵਿੱਚ ਕੁਝ ਕਹਿਣ ਦਾ ਜੇਰਾ ਤਾਂ ਰੱਖਦੀਆਂ ਹਾਲਾਂਕਿ ਅਦਾਲਤੀ ਪ੍ਰਕਿਰਿਆ ਦੇ ਉੱਤੇ ਵੀ ਬਹੁਤ ਵਾਰ ਬੜੀ ਤਰ੍ਹਾਂ ਦੇ ਸਵਾਲ ਖੜੇ ਹੋਏ ਆ ਪਰ ਫਿਰ ਵੀ ਅਦਾਲਤਾਂ ਕੁਝ ਨਾ ਕੁਝ ਬੋਲਦੀਆਂ ਤਾਂ ਹੈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਖ ਵੱਖ ਸੂਬਿਆਂ ਦੀਆਂ ਹਾਈ ਕੋਰਟਾਂ ਦੇ ਵੱਲੋਂ ਸਮੇਤ ਸੁਪਰੀਮ ਕੋਰਟ ਦੇ ਕੇਂਦਰ ਦੀ ਸਰਕਾਰ ਨੂੰ ਰਗੜੇ ਲਾਏ ਜਾ ਰਹੇ ਆ ਲਾਹਤਾਂ ਪਾਈਆਂ ਜਾ ਰਹੀਆਂ ਪਰਸੋਂ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਦਿੱਲੀ ਹਾਈ ਕੋਰਟ ਨੇ ਇੱਥੋਂ ਤੱਕ ਕਹਿਤਾ ਵੀ ਤੁਸੀਂ ਤਾਂ ਅੰਨੇ ਹੈਗੇ ਆ ਅਸੀਂ ਅੰਨੇ ਨਹੀਂ ਤੁਸੀਂ ਹੁਣ ਤੱਕ ਆਕਸੀਜਨ ਦਾ ਪ੍ਰਬੰਧ ਕੀਤਾ ਕਿਹੜੀ ਗੱਲ ਨੂੰ ਲੋਕ ਮਰੀ ਜਾਂਦੇ ਤੁਸੀਂ ਕਰਦੇ ਕੀ ਆ ਸੁਪਰੀਮ ਕੋਰਟ ਨੇ ਵੀ ਝਾੜ ਪਾਈ ਹੁਣ ਤੱਕ ਹਾਈ ਕੋਰਟ ਨੇ ਦਿੱਲੀ ਵਾਲੀ ਨੇ ਇਹ ਵੀ ਗੱਲ ਕਹੀ ਵੀ ਜਿਵੇਂ ਸ਼ੁੱਤਰ ਮੁਰਗ ਸਿਰ ਆਪਣਾ ਰੇਤੇ ਦੇ ਵਿੱਚ ਲੁਕੋ ਲੈਂਦਾ ਤੁਸੀਂ ਤਾਂ ਆਪਦਾ ਲੁਕੋ ਲੈਂਦੇ ਆ ਪਰ ਅਸੀਂ ਨਹੀਂ ਇਵੇਂ ਲੁਕੋ ਸਕਦੇ ਸਾਨੂੰ ਜਿਸਦਾ ਸੋ ਇਹਨਾਂ ਟਿੱਪਣੀਆਂ ਤੋਂ ਬਾਅਦ ਵੀ ਜੇਕਰ ਨਹੀਂ ਕੇਂਦਰ ਦੀ ਸਰਕਾਰ ਕੋਈ ਪ੍ਰਬੰਧ ਕਰਦੀ ਤਾਂ ਫਿਰ ਤਾਂ ਲੱਖ ਦੀ ਲਾਹਣ ਤਾਂ ਉਹਨਾਂ ਲੋਕਾਂ ਤੇ ਵੀ ਜਿਹੜੇ ਅੰਨੀ ਭਗਤੀ ਕਰੀ ਜਾਂਦੇ ਆ ਤੇ ਉਹਨਾਂ ਲੋਕਾਂ ਦੇ ਉੱਤੇ ਵੀ ਜਿਹੜੇ ਅਸੀਂ ਆਪ ਹੀ ਤੁਰ ਬੈਠੇ ਹਾਂ ਸੋ ਹੁਣ ਇਲਾਹਾਬਾਦ ਹਾਈ ਕੋਰਟ ਨੇ ਗੱਲ ਕਹੀ ਹੈ ਉਦੋਂ ਜੱਜ ਸਾਹਿਬਾਨ ਨੇ ਗੱਲ ਕਹੀ ਹੈ ਇਲਾਹਾਬਾਦ ਹਾਈ ਕੋਰਟ ਦਿਆਂ ਨੇ ਕਿ ਹਾਲਾਤ ਇੰਨੇ ਬਦਤਰ ਹੋ ਚੁੱਕੇ ਆ ਲੋਕ ਮਰ ਰਹੇ ਆ ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਕਦੇ ਕਿਤੋਂ ਹਸਪਤਾਲ ਦੇ ਵਿੱਚੋਂ ਆਕਸੀਜਨ ਮੁੱਕਣ ਦੇ ਕਰਕੇ ਲੋਕਾਂ ਦੀ ਮੌਤ ਹੋ ਰਹੀ ਆ ਆਹ ਕੱਲ੍ਹ ਦੀ ਖਬਰ ਆ ਆਹ ਗੁਰੂਗ੍ਰਾਮ ਦੇ ਕੀਰਤੀ ਹਸਪਤਾਲ ਦੇ ਵਿੱਚ ਰਾਤ ਦੇ ਵੇਲੇ ਆਕਸੀਜਨ ਮੁੱਕ ਗਈ 9 ਕੋਰੋਨਾ ਪੇਸ਼ੈਂਟ ਦੀ ਮੌਤ ਹੋ ਗਈ ਤੇ ਇੰਨਾ ਕੁਝ ਹੋਈ ਜਾਂਦਾ ਤੁਸੀਂ ਇਹ ਅਣਗਹਿਲੀਆਂ ਵਰਤ ਕੇ ਨਸਲਕੁਸ਼ੀ ਦਾ ਕੰਮ ਕਰ ਰਹੇ ਹੋ ਨਸਲਕੁਸ਼ੀ ਕਰ ਰਹੇ ਆ ਤੇ ਤੁਸੀਂ ਸੋਚਦੇ ਕਿਉਂ ਨਹੀਂ ਸੋ ਇਹ ਜਦੋਂ ਉੱਤਰ ਮਿਲਦਾ ਜਦੋਂ ਇਹੋ ਜਿਹੀ ਟਿੱਪਣੀ ਹੁੰਦੀ ਆ ਤਾਂ ਕੇਂਦਰ ਦੇ ਵੱਲੋਂ ਜਿਹੜੇ ਵਕੀਲ ਪੇਸ਼ ਹੁੰਦੇ ਆ ਉਹ ਕਹਿੰਦੇ ਨੇ ਜੀ ਅਸੀਂ ਸੂਬਿਆਂ ਨੂੰ ਬਹੁਤ ਕੁਝ ਦੇ ਰਹੇ ਹਾਂ ਇਹ ਜੀ ਬਸ ਅਸੀਂ ਕੋਟਾ ਵਧਾ ਦਿੱਤਾ ਸਾਡੇ ਵੱਲੋਂ ਕੰਟੇਨਰ ਜਾ ਚੁੱਕੇ ਆ ਸੂਬੇ ਚ ਨੇ ਸਾਨੂੰ ਮਿਲਿਆ ਕੁਝ ਨੀਗਾ ਤੇ ਮਰਦੇ ਆਮ ਲੋਕ ਆ
ਜੀ ਬਿਲਕੁਲ
ਸੋ ਇਹ ਖਬਰਾਂ ਦੇ ਨਾਲ ਅਸੀਂ ਸਾਂਝ ਪਾ ਰਹੇ ਸੀਗੇ ਸੋ ਖਬਰਾਂ ਸੁਣ ਕੇ ਤਾਂ ਬੜਾ ਮਨ ਖਰਾਬ ਹੁੰਦਾ ਕਿ ਆਕਸੀਜਨ ਦੀ ਕਮੀ ਦੇ ਨਾਲ 9 ਪੇਸ਼ੈਂਟਾਂ ਦੀ ਮੌਤ ਹੋ ਗਈ ਆਈ ਪੀ ਐਲ ਦਾ ਕੀ ਬਣਿਆ ਹੋਰ ਹਰ ਪ੍ਰਤੀਦਿਨ 4,000 ਮੌਤ ਪੂਰੇ ਦੇਸ਼ ਭਰ 'ਚ ਹੋ ਰਹੀ ਹੈ ਅਤੇ 4.25 ਲੱਖ ਕੇਸ ਕਰੋਨਾ ਦੇ ਜਿਹੜੇ ਹਰ ਰੋਜ਼ ਸਾਹਮਣੇ ਆ ਰਹੇ ਨੇ ਅਤੇ ਬਹੁਤ ਹੀ ਦੁਖਦਾਈ ਸਮਾਂ ਜਿਹੜਾ ਇਸ ਵੇਲੇ ਉਹ ਚੱਲ ਰਿਹਾ ਜੀ ਭਾਰਤ ਦੇ ਉੱਪਰ ਸੋ ਮਹਾਰਾਜ ਜਲਦੀ ਤੋਂ ਜਲਦ ਇਸ ਜਿਹੜੀ ਆ ਸਿਚੁਏਸ਼ਨ ਦੇ ਵਿੱਚੋਂ ਸਾਨੂੰ ਬਾਹਰ ਲੈ ਕੇ ਆਵੇ ਜੀ ਸੋ ਬਾਕੀ ਦੀਆਂ ਖਬਰਾਂ ਥੋੜ੍ਹੀਆਂ ਜਿਹੀਆਂ 8 ਕੁ ਮਿੰਟ ਦੀਆਂ ਖਬਰਾਂ ਹਜੇ ਬਾਕੀ ਨੇ ਸੋ ਉਹ ਵੀ ਅਸੀਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਹਾਡੇ ਤੱਕ ਜ਼ਰੂਰ ਲੈ ਕੇ ਆਵਾਂਗੇ ਸੋ ਸਵਾਲ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਪਿਛਲੀ ਵਾਰ ਦੇ ਵਿਨਰ ਸੀਗੇ ਜੀ ਆਪਣੇ ਜੱਗਾ ਬਾਈ ਅਤੇ ਉਹਨਾਂ ਨੇ ਆਂਸਰ ਸਹੀ ਦਿੱਤਾ ਸੀਗਾ ਜੀ ਅਤੇ ਉਸ ਤੋਂ ਬਾਅਦ ਹੁਣ ਨਵਾਂ ਸਵਾਲ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ $50 ਦਾ ਵਾਊਚਰ ਜਿਹੜਾ ਉਹ ਤੁਸੀਂ ਜਿੱਤ ਸਕਦੇ ਹੋ ਅਤੇ ਨਾਲ ਦੀ ਨਾਲ ਗੀਤ ਸੰਗੀਤ ਦੀਆਂ ਫਰਮਾਇਸ਼ਾਂ ਵੀ ਨੇ ਉਹ ਵੀ ਚੱਲਦੀਆਂ ਰਹਿਣਗੀਆਂ ਅਤੇ ਖਬਰਾਂ ਦਾ ਜਿਹੜਾ ਇਹ 8 ਕੁ ਮਿੰਟ ਦਾ ਬੁਲੇਟਿਨ ਆ ਉਹ ਅਸੀਂ ਆਖਿਰ ਦੇ ਵਿੱਚ ਜ਼ਰੂਰ ਪਲੇ ਕਰਦੇ ਚੱਲਾਂਗੇ ਅਤੇ ਸਵਾਲ ਮੈਂ ਤੁਹਾਨੂੰ ਪੁੱਛ ਲੈਂਦਾ ਅਤੇ ਸਵਾਲ ਇਸ ਤਰ੍ਹਾਂ ਹੈ ਕਿ ਇੱਕ ਔਰਤ ਦਾ ਜਨਮ 1950 ਦੇ ਵਿੱਚ ਹੋਇਆ ਅਤੇ 1950 'ਚ ਹੀ ਉਹ ਮਰ ਗਈ ਪਰ ਜਦੋਂ ਉਹ ਮਰੀ ਉਸ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ ਦੱਸੋ ਇਹ ਕਿਵੇਂ ਸੰਭਵ ਹੈ ਹਾਂਜੀ
ਮਰਾ ਕੇ ਕਿੰਨੇ ਲਾਈਆਂ ਫੀਤੀਆਂ ਕਿੰਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ ਸੂਰਮੇ ਮਰਾ ਕੇ ਕਿੰਨੇ ਲਾਈਆਂ ਫੀਤੀਆਂ ਕਿੰਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ ਹੁਣ ਲੋਕ ਦੀ ਕਮਾਦਾਂ ਵਿੱਚ ਫਿਰੇ ਫੈਮਲੀ ਲੋਕ ਦੀ ਕਮਾਦਾਂ ਵਿੱਚ ਫਿਰੇ ਫੈਮਲੀ ਥਾਣੇਦਾਰ ਚੁੱਕਦਾ ਸੀ ਮੁੰਡੇ ਪਾੜਕੂ ਨੰਗੇ ਪੈਰੀ ਭੈਣ ਫਿਰੇ ਸੇਵਾ ਲੱਭਦੀ ਪੈਰੀ ਭੈਣ ਫਿਰੇ ਸਿਵਾ ਲੱਭਦੀ ਵੀਰ ਮਰਵਾ ਦਾ ਜਿਹਦਾ ਕਹਿ ਕੇ ਖਾੜਕੂ ਥਾਂ ਥਾਂ ਤੇ ਘੁੰਮਦੇ ਆ ਰੰਗਾ ਬਿੱਲਾ ਆਮ ਪਰ ਦੇਖਦੇ ਪਠਾਨ ਦੋਵੇਂ ਪੰਗਾ ਜਿਹਨੇ ਜਿਹਨੇ ਲਿਆ ਮਿਲੀ ਢੋਈ ਨੀ ਹੌਸਲੇ ਬੁਲੰਦ ਰਹੇ ਕੱਲੂ ਕਾਰੇ ਚ ਹੌਸਲੇ ਬੁਲੰਦ ਰਹੇ ਕੱਲੂ ਕਾਰੇ ਚ ਥੋੜਾ ਜਿਹਾ ਨਮੂਨਾ ਦੱਸ ਦਵਾਂ ਝਾਕੀ ਦਾ ਜਸ ਪੱਤ ਰਾਏ ਦਾ ਸਿਰ ਪਾਵੇ ਬਾਜੀਆਂ ਹਾਥੀ ਉੱਤੇ ਰਹਿ ਗਿਆ ਸਰੀਰ ਬਾਕੀ ਦਾ ਜਸ ਪੱਤ ਰਾਏ ਦਾ ਸਿਰ ਪਾਵੇ ਬਾਜੀਆਂ ਹਾਥੀ ਉੱਤੇ ਪੱਖ ਪੂਰੀਏ ਤੇ ਛੱਡੀਏ ਬੇਦ ਵੀ ਕਰਾ ਕੇ ਆਪੇ ਰਾਜਨੀਤੀ ਖੇਡਦੇ ਆ ਦੱਸ ਖਾਂ ਕਸੂਰ ਕਿਦਾਂ ਕੱਢੀਏ ਗੁਰੂ ਘਰਾਂ ਵਿੱਚ ਮਿਲਦੇ ਨੇ ਕਮਰੇ ਪਾਵਰਾਂ ਵਾਲੇ ਜੋ ਬੰਦੇ ਮਿੱਥ ਮਿੱਥ ਕੇ ਚੰਦਰੀ ਗਰੀਬੀ ਧੋਖਾ ਦਵੇ ਭੁੱਖ ਨੂੰ ਅੱਧੀ ਰਾਤੀ ਪੀਵੇ ਲੱਸੀ ਜਿੱਥ ਜਿੱਤ ਕੇ ਚੰਦਰੀ ਗਰੀਬੀ ਧੋਖਾ ਦਵੇ ਭੁੱਖ ਨੂੰ ਅੱਧੀ ਰਾਤੀ ਪੀਵੇ ਲੱਸੀ ਜਿੱਤ ਜਿੱਤ ਕੇ ਪੰਜ ਸੱਤ ਸਾਲਾਂ ਪਿੱਛੋਂ ਕਿਸੇ ਨੇ ਨੀ ਪੁੱਛਣਾ ਆ ਗੀਤਾਂ ਚ ਕਰਾਉਂਦੇ ਜਿਹੜੀ ਅੱਤ ਨੂੰ ਭੂਆ ਦੇ ਮੁੰਡੇ ਨਾ ਵਿਆਹ ਕੇ ਚਾੜਦੀ ਜਹਾਜੇ ਬਾਬਾ ਨਾਨਕਾ ਕੀ ਹੋਇਆ ਸਾਡੀ ਮੱਤ ਨੂੰ ਕਿਤੇ ਨਹੀਂ ਉਹ ਜੱਸਾ ਸਿੰਘ ਆਲੂ ਵਾਲੀਆ ਗੋਰਾ ਕਾਲਾ ਬਣਿਆ ਫਰੈਂਡ ਦੱਸਦਾ ਥਾਂ ਥਾਂ ਤੋਂ ਪਾਟੀ ਚੁੰਨੀ ਮਾਂ ਬੋਲੀ ਦੀ ਕੌਣ ਵਾਲਾ ਇਸੇ ਨੂੰ ਟਰੈਂਡ ਦੱਸਦਾ ਥਾਂ ਥਾਂ ਤੋਂ ਪਾਟੀ ਚੁੰਨੀ ਮਾਂ ਬੋਲੀ ਦੀ ਉਹ ਗਾਉਣ ਵਾਲਾ ਇਸੇ ਨੂੰ ਟਰੈਂਡ ਦੱਸਦਾ ਤੇ ਗਾਉਣ ਵਾਲਾ ਇਸੇ ਨੂੰ ਟਰੈਂਡ ਦੱਸਦਾ ਸਮੇਂ ਗੁਰੂ ਨੇ ਐਸਾ ਕੀ ਸੀ ਲਿਖਤਾ ਉਹ ਰੰਗੇ ਦੀ ਜੋ ਹੈ ਕਿਤੇ ਸੀ ਮੌਤ ਮਿਲਦੀ ਅੱਜ ਜਿਹੜੀ ਮਾਂ ਨੇ ਸੁੱਖਾ ਜਿੰਦਾ ਜੰਮਣਾ ਉਹ ਸਾਧਾ ਦੇ ਡੇਰਿਆਂ ਤੇ ਚੌਂਕੀ ਖੇਲਦੀ ਅੱਜ ਜਿਹੜੀ ਮਾਂ ਨੇ ਸੁੱਖਾ ਜਿੰਦਾ ਜੰਮਣਾ ਉਹ ਸਾਧਾ ਦੇ ਡੇਰਿਆਂ ਤੇ ਚੌਂਕੀ ਖੇਲਦੀ
ਲੱਖਾਂ ਉੱਤੇ ਪਊ ਕੱਲਾ ਭਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ,
ਗੁਜ਼ਾਰੂ ਖਾਲਸਾ।
ਕਿਰਤ ਕਰੇਗਾ ਮੰਗ ਕੇ ਨੀ ਖਾਵੇਗਾ, ਲੋੜ ਬੰਦਾ ਜ਼ਿੰਦਗੀ ਗੁਜ਼ਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ। ਹੋਵੇਗਾ ਪੁਜਾਰੀ ਖਾਲਸਾ ਅਕਾਲ ਦਾ, ਮੂਰਤਾਂ ਚੋਂ ਫਿਰੂਗਾ ਨੀ ਰੱਬ ਪਾਲਦਾ, ਬਾਣੀ ਪੜ ਜਨਮ ਸਵਾਰੂ ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ। ਕੌਲੀਆ ਓਏ ਕਲਮ ਤੇ ਚਾਹੇ ਖੰਡਾ ਬਈ, ਰੱਖੂ ਜਰਨੈਲ ਸਿੰਘ ਉੱਚਾ ਝੰਡਾ ਬਈ,
ਅਚਾਨਕ ਆਕਸੀਜਨ ਮੁੱਕ ਜਾਂਦੀ ਹੈ। ਉਸ ਤੋਂ ਬਾਅਦ ਕੀ ਹੁੰਦਾ ਜੀ, ਤੇ ਡਾਕਟਰ ਲੋਕਾਂ ਦੇ ਰੋਹ ਤੋਂ ਬਚਦੇ ਭੱਜ ਨਿਕਲਦੇ ਆ, ਚੋਰਾਂ ਵਾਂਗੂ ਭੱਜ ਨਿਕਲਦੇ ਆ। ਵੀਡੀਓ ਫੁਟੇਜ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ। ਸੋ ਚਾਹੀਦਾ ਤਾਂ ਇਹ ਸੀ ਵੀ ਜੇਕਰ ਆਕਸੀਜਨ ਮੁੱਕ ਗਈ ਹੈ, ਉਹ ਪਰਿਵਾਰਕ ਮੈਂਬਰਾਂ ਨੂੰ ਭਰੋਸੇ ਦੇ ਵਿੱਚ ਲੈਂਦੇ, ਕੋਈ ਹੋਰ ਓਰ ਪੋਰ ਕਰਦੇ, ਸ਼ਾਇਦ ਨੌਵਾਂ ਦੇ ਵਿੱਚੋਂ ਦੋ ਚਾਰ ਪੰਜ ਬਚ ਵੀ ਜਾਂਦੇ। ਪਰ ਉਹਨਾਂ ਨੇ ਉੱਥੋਂ ਭੱਜਣ ਦੀ ਕਾਹਲੀ ਕੀਤੀ, ਜਿਹਦੇ ਕਰਕੇ ਪਰਿਵਾਰਕ ਮੈਂਬਰਾਂ ਨੇ ਉੱਥੇ ਰੌਲਾ ਪਾ ਲਿਆ। ਉਹ ਕਹਿੰਦੇ ਡਾਕਟਰ ਭੱਜ ਗਏ ਆ, ਅਸੀਂ ਪੈਸੇ ਦਿੰਦੇ ਹਾਂ, ਸਾਡੇ ਕੋਲ ਤੁਸੀਂ ਪੈਸੇ ਲੈਂਦੇ ਆ, ਸਾਡੇ ਕੋਲ 20,000 ਰੁਪਇਆ 25,000 ਰੁਪਇਆ ਪਰ ਡੇ ਲੈ ਰਹੇ ਹਾਂ, ਤੇ ਅਸੀਂ ਜੇਕਰ ਮਾਰਨਾ ਹੀ ਬੰਦਾ ਤੇ ਫਿਰ ਤਾਂ ਘਰੇ ਹੋਵੇ ਜਾਂ ਇੱਥੇ ਲਿਆਉਣ ਦਾ ਕੀ ਫਾਇਦਾ। ਸੋ ਇਸ ਕਰਕੇ ਹੁਣ ਇਸ ਮਾਮਲੇ ਤੇ ਰੌਲਾ ਬਹੁਤ ਪੈ ਗਿਆ, ਤੇ ਬਾਕੀ ਦੇਖੋ ਇਸ ਮਾਮਲੇ ਦੀ ਪੜਤਾਲ ਦੇ ਵਿੱਚੋਂ ਕੀ ਨਿਕਲਦਾ ਹੈ
ਜੀ। ਤੇ ਸਰ, ਪੰਜਾਬ ਦੇ ਵਿੱਚ ਵੀ ਦੁਕਾਨਦਾਰ ਜਿਹੜੇ ਨੇ ਉਹ ਸਰਕਾਰ ਦੇ ਖਿਲਾਫ਼ ਹੋ ਗਏ ਨੇ ਜੀ, ਕਾਫ਼ੀ ਬਗਾਵਤ ਹੋ ਰਹੀ ਹੈ ਸਰਕਾਰ ਦੀ।
ਦੇਖੋ ਕਈ ਸੱਜਣੇ ਗੱਲ ਕਹਿੰਦੇ ਵੀ ਨੈਗੇਟਿਵ ਨਿਊਜ਼ ਬਹੁਤ ਆਉਂਦੀਆਂ, ਹੁਣ ਤੁਸੀਂ ਇਹ ਦੱਸੋ ਵੀ ਜਿਹੜੀਆਂ ਜਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਦੇ ਵਿੱਚ ਪੋਜ਼ਿਟਿਵ ਕੀ ਸੀ? ਪੋਜ਼ਿਟਿਵ ਸਿਰਫ ਇਹੀ ਆ ਵੀ ਲੋਕ ਆਪਦੇ ਢਿੱਡ ਨੂੰ ਗੰਢ ਦੇ ਕੇ ਦੂਜਿਆਂ ਦੀ ਮਦਦ ਕਰ ਰਹੇ ਆ, ਔਖੇ ਸੌਖੇ ਲੋਕ ਇੱਕ ਦੂਜੇ ਦੀ ਬਾਂਹ ਫੜ ਰਹੇ ਆ। ਗੁਰਦੁਆਰਿਆਂ ਦੇ ਵਿੱਚ ਇਸ ਵਕਤ ਆਕਸੀਜਨ ਸਿਲੰਡਰਾਂ ਦੇ ਲੰਗਰ ਲੱਗੇ ਹੋਏ ਆ, ਇਹ ਵੀ ਚੰਗੀ ਗੱਲ ਆ। ਦੂਜੀ ਮਹੱਤਵਪੂਰਨ ਗੱਲ ਇਹ ਹੈਗੀ ਆ ਵੀ ਕਈ ਹੋਰ ਸਮਾਜ ਸੇਵੀ ਜਥੇਬੰਦੀਆਂ ਵੱਖ ਵੱਖ ਧਾਰਮਿਕ ਖੇਤਰਾਂ ਦੇ ਲੋਕ ਆ ਜਿਹੜੇ ਉਹ ਲੋਕਾਂ ਦੀ ਮਦਦ ਕਰ ਰਹੇ ਆ, ਪਰ ਸਰਕਾਰਾਂ ਕੀ ਕਰਦੀਆਂ? ਜਿਹਨਾਂ ਨੂੰ ਅਸੀਂ ਚੁਣਿਆ ਉਹਨਾਂ ਨੇ ਕੀ ਕੀਤਾ? ਸਵਾਲ ਤਾਂ ਸਿਰਫ ਇਹ ਆ। ਹੁਣ ਜਿਹੜੀ ਨਵੀਂ ਖਬਰ ਤੁਸੀਂ ਪੁੱਛੀ ਆ ਉਹ ਹੈਗੀ ਹੈ ਵੀ ਪੰਜਾਬ ਦੀ ਸਰਕਾਰ ਦੁਕਾਨਦਾਰਾਂ ਦੇ ਬਾਰੇ ਕੀ ਕਹਿ ਰਹੀ ਆ। ਪੰਜਾਬ ਦੀ ਸਰਕਾਰ ਨੇ ਪਰਸੋਂ ਇਹ ਆਦੇਸ਼ ਜਾਰੀ ਕੀਤੇ, ਦੁਕਾਨਾਂ ਬੰਦ, ਸਾਰੀਆਂ ਦੁਕਾਨਾਂ ਬੰਦ, ਗੈਰ ਜ਼ਰੂਰੀ ਦੁਕਾਨਾਂ ਬੰਦ, ਸਿਰਫ ਜ਼ਰੂਰੀ ਦੁਕਾਨਾਂ ਖੁੱਲਣਗੀਆਂ, ਤੇ ਜ਼ਰੂਰੀ ਦੁਕਾਨਾਂ ਦੇ ਵਿੱਚ ਸ਼ਰਾਬ ਦੇ ਠੇਕੇ ਵੀ ਆ, ਠੇਕੇ ਰਾਤ ਦੇ 9-10 ਵਜੇ ਤੱਕ ਖੁੱਲੇ ਰਹਿੰਦੇ ਆ। ਕੱਲ ਮੇਰਾ ਇੱਕ ਦੋਸਤ ਸਿਰਫ ਇਹ ਤਜਰਬਾ ਕਰਨ ਦੇ ਲਈ ਗਿਆ ਠੇਕੇ ਦੇ ਵੱਲ 8:40 ਤੇ, ਉਹ ਕਹਿੰਦਾ ਮੈਂ ਪੀਂਦਾ ਨੀਗਾ ਜਾਂ ਕਦੇ ਕਦੇ ਪੀਣਾ ਜੇ ਕੋਈ ਰਿਸ਼ਤੇਦਾਰ ਆਇਆ ਹੋਵੇ, ਕਦੇ ਕੋਈ ਵਿਆਹ ਸ਼ਾਦੀ ਹੋਵੇ, ਪਰ ਮੈਂ ਸਿਰਫ ਤਜਰਬਾ ਕਰਨਾ ਸੀਗਾ। ਉਹ ਕਹਿੰਦਾ ਮੈਂ ਜਾ ਕੇ ਸ਼ਟਰ ਦਾ ਜਿਹੜਾ ਖੜਕਾਇਆ ਸ਼ਟਰ ਨੂੰ, ਤੇ ਵਿੱਚੋਂ ਆਵਾਜ਼ ਆਈ, ਹਾਂ ਕਿਹੜੀ ਲੈਣੀ ਆ? ਕਹਿੰਦਾ ਮੈਂ ਕਿਹਾ ਵੀ ਫਲਾਣੀ ਬੋਤਲ ਦੇ ਦੇ। ਉਹਨੇ ਮੈਨੂੰ ਮੋਰੇ ਖਾਣੀ ਬੋਤਲ ਫੜਾ ਪਈ ਆ, ਤੇ ਮੈਂ ਉਹਨੂੰ ਮੋਰੇ ਖਾਣੀ ਪੈਸੇ ਫੜਾ ਪਏ ਆ, ਨਾ ਉਹਨੇ ਮੇਰਾ ਮੂੰਹ ਦੇਖਿਆ ਨਾ ਮੈਂ ਉਹਦਾ ਮੂੰਹ ਦੇਖਿਆ, ਗੱਲ ਖਤਮ ਹੋ ਗਈ। ਅੰਦਰੋਂ ਤਾਲਾ ਲੱਗਾ ਪਰ ਉਹ ਨਹੀਂ ਲੱਗਾ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇਹ ਕਿਉਂ ਹੁੰਦਾ ਬਾਕੀ ਦੁਕਾਨਾਂ 5 ਵਜੇ ਬੰਦ ਕਰਨੀਆਂ ਤੇ ਜਿਹੜੇ ਠੇਕੇ ਰਾਤ ਦੇ 10 ਵਜੇ ਤੱਕ ਹਾਲੇ ਵੀ ਖੁੱਲੇ ਰਹਿੰਦੇ ਤੇ ਪੁਲਿਸ ਨੂੰ ਪਤਾ ਇਹ ਤਾਂ ਵੀ ਖੁੱਲੇ ਰਹਿੰਦੇ ਆ ਉਸ ਤੋਂ ਆਪਣੀ ਗੱਲ ਇਹ ਵੀ ਦੁਕਾਨਦਾਰਾਂ ਨੇ ਵਿਰੋਧ ਕੀਤਾ ਵੀ ਅਸੀਂ ਖਾਵਾਂਗੇ ਕੀ ਅਸੀਂ ਪਹਿਨਾਂਗੇ ਕੀ ਨਿਆਣਿਆਂ ਨੂੰ ਪੜ੍ਹਾਵਾਂਗੇ ਕਿਵੇਂ ਤੁਸੀਂ ਕੁਛ ਕਰਦੇ ਹੀ ਨੀਗੇ ਤੁਸੀਂ ਸਾਨੂੰ ਬਚਾਉਣ ਦੀਆਂ ਕਦੇ ਕੋਸ਼ਿਸ਼ ਨੀ ਕੀਤੀਆਂ ਦੁਕਾਨਦਾਰਾਂ ਨੇ ਕਰਤੀ ਬਗਾਵਤ ਇਸ ਗੱਲ ਦੇ ਉੱਤੇ ਹੁਣ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿੰਦੇ ਆ ਵੀ ਸ਼ਨੀ ਤੇ ਐਤਵਾਰ ਆਪਣੀਆਂ ਦੁਕਾਨਾਂ ਬੰਦ ਰੱਖੋ ਤੇ ਤੁਸੀਂ 5 ਵਜੇ ਆਪਣੀਆਂ ਬਾਕੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਦੁਕਾਨਾਂ ਖੋਲ ਲਓ ਤੇ ਹਾਰਡਵੇਅਰ ਦੀਆਂ ਦੁਕਾਨਾਂ ਖੋਲ ਲਓ ਜੋ ਕਿਸਾਨਾਂ ਦੇ ਨਾਲ ਸੰਬੰਧਿਤ ਦੁਕਾਨਾਂ ਬੀਜ ਰੇਹ ਸਪਰੇ ਤੇ ਹੋਰ ਜਿਹੜੀਆਂ ਖਾਦਾਂ ਵਾਲੀਆਂ ਦੁਕਾਨਾਂ ਉਹ ਖੁੱਲੀਆਂ ਰਹਿਣ ਪਰ ਗੱਲ ਇਹ ਵੀ ਦੁਕਾਨਦਾਰ ਕਹਿੰਦੇ ਅਸੀਂ ਖਾਵਾਂਗੇ ਕੀ ਤੁਸੀਂ ਸਾਨੂੰ ਚੌਥੇ ਦਿਨ ਕਹਿ ਦਿੰਦੇ ਬੰਦ ਕਰ ਲਓ ਸਵਾ ਸਾਲ ਤੋਂ ਅਸੀਂ ਇਹੀ ਗੱਲ ਸੁਣਦੇ ਹਾਂ ਇਸ ਤੋਂ ਪਹਿਲਾਂ GST ਕਰਕੇ ਅਸੀਂ ਮਾਂਜੇ ਗਏ ਆ ਸੋ ਦੁਕਾਨਦਾਰ ਆਪਣੀ ਥਾਂ ਦੇ ਉੱਤੇ ਠੀਕ ਰੋਣਾ ਰੋਂਦੇ ਆ
ਜੀ ਬਿਲਕੁਲ ਤੇ ਸਰ ਦੂਸਰੇ ਬੰਨੇ DGP ਦਿਨਕਰ ਗੁਪਤਾ ਹੋਰਾਂ ਨੇ ਵੀ ਆਦੇਸ਼ ਦਿੱਤੇ ਨੇ ਵੀ 80% ਲੋਕ ਘਰਾਂ ਦੇ ਵਿੱਚ ਹੀ ਰਹਿਣ
ਹਾਂ ਬਿਲਕੁਲ ਜੀ DGP ਦਿਨਕਰ ਗੁਪਤਾ ਹੋਰਾਂ ਨੇ ਕੱਲ ਆਦੇਸ਼ ਜਾਰੀ ਕੀਤੇ ਆ ਉਹਨਾਂ ਨੇ ਕਿਹਾ ਜੀ ਕਿ ਅਸੀਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਤਾੜਨਾ ਕੀਤੀ ਆ ਵੀ ਲੋਕਾਂ ਨੂੰ ਕਿਸੇ ਕਿਸਮ ਦੇ ਢਿੱਲ ਮੱਠ ਵਰਤਣ ਨਾ ਦਿੱਤੀ ਜਾਵੇ ਅਸੀਂ ਵੀ ਚਾਹੁੰਦੇ ਹਾਂ ਵੀ ਲੋਕ ਅਣਗਹਿਲੀ ਨਾ ਵਰਤਣ ਪਰ ਜਿਹੜੇ ਲੋਕ ਆਪਦੇ ਜ਼ਰੂਰੀ ਕੰਮ ਤੇ ਜਾਂਦੇ ਆ ਜਿਹੜੇ ਲੋਕ ਸਕੂਟਰ ਦੇ ਨਾਲ ਆਪਦਾ ਰੋਟੀ ਵਾਲਾ ਡੱਬਾ ਬੰਨ ਕੇ ਸਾਈਕਲ ਦੇ ਹੈਂਡਲ ਨਾਲ ਰੋਟੀ ਵਾਲਾ ਡੱਬਾ ਬੰਨ ਕੇ ਜਾਂਦੇ ਆ ਉਹ ਵਿਚਾਰੇ ਕੀ ਕਰਨਗੇ ਸਵਾਲ ਤਾਂ ਇਹ ਆ ਜਿਹੜਾ ਬੰਦਾ ਮਰੂੰਡਾ ਵੇਚਦਾ ਗੰਨੇ ਦੇ ਰਾਤੀ ਰੇਹੜੀ ਲਾਉਂਦਾ ਜਿਹੜਾ ਛੱਲੀਆਂ ਵੇਚਦਾ ਜਿਹੜਾ ਛੋਲੇ ਵੇਚਦਾ ਜਿਹੜਾ ਸਬਜ਼ੀ ਵੇਚਦਾ ਜਿਹੜਾ ਫਲ ਵੇਚਦਾ ਜਿਹੜਾ ਰਿਕਸ਼ਾ ਚਲਾਉਂਦਾ ਜਿਹੜਾ ਪੈਰ ਤੇ ਖੜਦਾ ਮਜ਼ਦੂਰ ਆ ਜਿਹੜਾ ਆਟੋ ਰਿਕਸ਼ੇ ਵਾਲਾ ਉਹ ਕੀ ਕਰੂਗਾ ਉਹ ਜੋ ਕਮਾਉਂਦਾ ਸੋ ਖਾਂਦਾ ਉਹਦੇ ਕੋਲ ਕਿਹੜਾ ਸਾਲ ਦੇ ਇਕੱਠੇ ਪੈਸੇ ਰੱਖੇ ਪਏ ਆ ਉਹਨੇ ਤਾਂ ਉਹਨੇ ਕੁ ਦਾ ਤੇਲ ਪਾਉਣਾ ਉਹਨੇ ਕੁ ਟੱਬਰ ਦੇ ਖਰਚੇ ਆ ਉਹ ਤਾਂ ਹਮੇਸ਼ਾ ਕਰਜ਼ਦਾਰ ਹੀ ਹੁੰਦਾ ਵਿਚਾਰਾ ਪਰ DGP ਸਾਹਿਬ ਨੇ ਗੱਲ ਕਹੀ ਆ ਵੀ ਜੇ ਤਾਂ ਕੋਈ ਪੈਦਲ ਜਾਂਦਾ ਜਾਂ ਸਾਈਕਲ ਤੇ ਜਾਂਦਾ ਕੋਈ ਗੱਲ ਨੀ ਪਰ ਜੇਕਰ ਉਹ ਜਾਂਦਾ ਹੈਗਾ ਕਾਰ ਦੇ ਉੱਤੇ ਤੇ ਉਹਦੇ ਕੋਲੇ ਈ ਪਾਸ ਹੈ ਨੀ ਤਾਂ ਉਹਦੀ ਕਾਰ ਜ਼ਬਤ ਕਰ ਲਈ ਜਾਊਗੀ ਤੇ ਸਖਤੀ ਵੱਧ ਤੋਂ ਵੱਧ ਵਰਤੀ ਜਾਵੇ ਪੰਜਾਬ ਦੇ 80% ਤੋਂ ਲੈ ਕੇ 90% ਲੋਕ ਘਰਾਂ ਦੇ ਵਿੱਚ ਹੀ ਰਹਿਣ ਤੇ ਜੇਕਰ ਕੋਈ ਬਾਹਰ ਮਟਰ ਗਸ਼ਤੀ ਕਰੂਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ
ਜੀ ਸਰਕਾਰ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਫਗਵਾੜੇ ਦੇ SHO ਦੀ ਉਹ ਵੀਡੀਓ ਦੱਸੀ ਜਾ ਰਹੀ ਹੈ ਜਿਹਦੇ ਵਿੱਚ ਕਿ ਉਹ ਇੱਕ ਗਰੀਬ ਜਿਹੜਾ ਕਿ ਰੇਹੜੀ ਵਾਲਾ ਹੈ ਉਹਦੀ ਰੇਹੜੀ ਨੂੰ ਲੱਤ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਤੋਂ ਬਾਅਦ ਵਿੱਚ ਜਦੋਂ ਵੀਡੀਓ ਵਾਇਰਲ ਹੋਈ ਤੇ DGP ਸਾਹਿਬ ਨੇ ਉਹਨੂੰ ਸਸਪੈਂਡ ਕਰ ਦਿੱਤਾ
ਦੇਖੋ ਇਹ ਇੱਕ ਚੰਗੀ ਗੱਲ ਹੋਈ ਹੈ ਵੀ DGP ਨੇ ਉਹਨੂੰ ਸਸਪੈਂਡ ਕਰਤਾ ਪੰਜਾਬ ਪੁਲਿਸ ਦਾ ਅਕਸ ਅੱਗੇ ਕਿਹੜਾ ਦੁੱਧ ਧੋਤਾ ਉੱਤੋਂ ਇਹ ਇਹੋ ਜਿਹੀਆਂ ਕਰਤੂਤਾਂ ਹੋਰ ਕਰਦੇ ਜਿਹਦੇ ਕਰਕੇ ਅਕਸ ਹੋਰ ਖਰਾਬ ਹੋ ਜਾਂਦਾ ਇਹ ਨਵਦੀਪ ਸਿੰਘ ਆ ਫਗਵਾੜੇ ਤੋਂ SHO ਦੇਖੋ ਜਿਹੜੇ ਦੁਕਾਨਦਾਰ ਆ ਕਈ ਵਾਰ ਉਹ ਵੀ ਅਣਗਹਿਲੀ ਵਰਤਦੇ ਪੁਲਿਸ ਨੂੰ ਝਕਾਨੀ ਦਿੰਦੇ ਆ ਹੁਣ ਜਦੋਂ ਰੌਲਾ ਵੱਧ ਗਿਆ ਇਸ SHO ਦੇ ਨਾਲ ਪੱਤਰਕਾਰਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਇਹ ਕਹਿੰਦਾ ਜੀ ਅਸੀਂ ਹਰ ਰੋਜ਼ ਆਉਂਦੇ ਇਹਨਾਂ ਨੂੰ ਹਟਾਉਂਦੇ ਆ ਤੇ ਜਦੋਂ ਸਾਨੂੰ ਇਹ ਦੇਖਦੇ ਤੇ ਉਦੋਂ ਭੱਜ ਜਾਂਦੇ ਆ ਤੇ ਜਦੋਂ ਅਸੀਂ ਚਲੇ ਜਾਂਦੇ ਹਾਂ ਉਦੋਂ ਫਿਰ ਧੱਕੇ ਨਾਲ ਦੁਕਾਨ ਲਾ ਲੈਂਦੇ ਆ ਕਹਿੰਦਾ ਵੀ ਜੇਕਰ ਮੇਰੇ ਸੀਨੀਅਰ ਅਫਸਰ ਮੈਨੂੰ ਪੁੱਛਣਗੇ ਤਾਂ ਮੈਂ ਫਿਰ ਇਹਦਾ ਉੱਤਰ ਦੇ ਦੂੰਗਾ ਉਸ ਤੋਂ ਪਹਿਲਾਂ ਮੈਂ ਨਹੀਂ ਉੱਤਰ ਦੇਣਾ ਗਾ ਪਰ ਗੱਲ ਇਹ ਹੈ ਵੀ ਸੀਨੀਅਰ ਅਫਸਰ ਜਿਹੜੇ ਆ ਉਹ ਤਾਂ ਇਹਦੇ ਖਿਲਾਫ ਆ DGP ਨੂੰ ਜਦੋਂ ਪਤਾ ਲੱਗਾ ਵੀ ਇਹਨੇ ਤਾਂ ਬਦਨਾਮੀ ਬਹੁਤ ਕਰਵਾਤੀ ਹੈ ਇਹਨੇ ਫਗਵਾੜੇ ਦੇ ਵਿੱਚ ਸਬਜ਼ੀਆਂ ਦੀ ਰੇਹੜੀ ਦੇ ਵਿੱਚ ਇੱਕ ਦੇ ਜਿੱਥੇ ਰੱਖਣਾ ਪਈਆਂ ਸੀ ਮਿਰਚਾਂ ਜਾਂ ਕੋਈ ਹੋਰ ਸਮਾਨ ਸੀਗਾ ਟੋਕਰਾ ਉਹਦੇ ਵਿੱਚ ਲੱਤ ਮਾਰ ਕੇ ਸਿੰਘਣ ਮਰਦਾ ਉਹ ਲੱਤ ਮਾਰਨ ਤੋਂ ਬਾਅਦ ਅਸਲ ਦੇ ਵਿੱਚ ਇਹਦੇ ਆਪਦੇ ਲੱਤਾਂ ਵੱਜੀਆਂ ਕਿਉਂਕਿ ਲੋਕਾਂ ਨੇ ਲੱਖਾਂ ਦੀ ਗਿਣਤੀ ਚ ਲਾਤਾਂ ਪਾਈਆਂ ਇਹਨੂੰ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਆ ਉਸ ਤੋਂ ਬਾਅਦ DGP ਨੂੰ ਫਿਕਰ ਪੈਂਦਾ ਉਹ ਇਹਨੂੰ ਸਸਪੈਂਡ ਕਰ ਦਿੰਦੇ ਆ ਇੱਕ ਪਾਸੇ ਤਾਂ ਇਹ ਖਬਰ ਆਉਂਦੀ ਹੈ ਜੀ ਕਿ ਪੁਲਿਸ ਵਾਲੇ ਦੀ ਆਹ ਕਰਤੂਤ ਆ ਦੂਜੇ ਪਾਸੇ ਸਾਰੇ ਵੀ ਮਾੜੇ ਨੀ ਕੁਝ ਪੁਲਿਸ ਮੁਲਾਜ਼ਮਾਂ ਨੇ ਆਪਦੇ ਕੋਲੋਂ ਪੈਸੇ ਪਾ ਕੇ ਉਸ ਰੇਹੜੀ ਵਾਲੇ ਨੂੰ ਉਸ ਸਬਜ਼ੀ ਵਾਲੇ ਨੂੰ ਦਿੱਤੇ ਆ ਵੀ ਚਲੋ ਜਿਹੜਾ ਨੁਕਸਾਨ ਇਹਨੇ ਤੁਹਾਡਾ ਕੀਤਾ ਉਹਦੀ ਭਰਪਾਈ ਅਸੀਂ ਕਰ ਦਿੰਦੇ ਹਾਂ ਸੋ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਵਸਦੇ ਆ ਪਰ ਜਿਹੜੇ ਇਹੋ ਜਿਹੇ ਲੋਕ ਆ ਜਿਨ੍ਹਾਂ ਦੇ ਸਿਰ ਨੂੰ ਨਸ਼ਾ ਚੜਿਆ ਜਿਨ੍ਹਾਂ ਦੇ ਸਿਰ ਨੂੰ ਇਸ ਵਕਤ ਵਰਦੀ ਦਾ ਸਰੂਰ ਆ ਤੇ ਉਹ ਜਦੋਂ ਕਰਤੂਤਾ ਕਰਦੇ ਤੁਸੀਂ ਜੇਕਰ ਤੁਹਾਡੀ ਮਾਰਨਾ ਜਾਓ ਕਿਸੇ ਸ਼ਰਾਬ ਦੇ ਠੇਕੇ ਦੇ ਵਿੱਚ ਜਾ ਕੇ ਮਾਰੋ ਜਾਓ ਕਿਸੇ ਦੇ ਸ਼ਰਾਬ ਦੇ ਠੇਕੇਦਾਰ ਦੇ ਸ਼ਟਰ ਦੇ ਵਿੱਚ ਜਾ ਕੇ ਤੁਹਾਡਾ ਮਾਰੋ ਤੁਹਾਡਾ ਛੁੱਟ ਵੱਜਦਾ ਹੀ ਗਰੀਬ ਦੇ ਸ਼ਾਬੇ ਦੇ ਵਿੱਚ ਹੈ ਕਦੇ ਸ਼ਟਰ ਦੇ ਵਿੱਚ ਨਹੀਂ ਵੱਜਦਾ
ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਸਰ ਇੱਕ ਹੋਰ ਬਹੁਤ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ ਕਿ ਫਿਲਮ ਅਦਾਕਾਰ ਸੁਖਜਿੰਦਰ ਸ਼ੇਰਾ ਦੀ ਵੀ ਮੌਤ ਹੋ ਗਈ ਹੈ ਜੀ
ਦੇਖੋ ਮੈਂ ਅੱਗੇ ਵੀ ਗੱਲ ਕਹਿ ਰਿਹਾ ਹੁੰਦਾ ਆਹ ਮਹੀਨੇ ਬੜੇ ਕਲਹਿਣੇ ਚੱਲ ਰਹੇ ਆ ਉਹਦਾ ਕਾਰਨ ਕੀ ਹੈ ਕਿਉਂਕਿ ਪਿਛਲੇ 4-5 ਮਹੀਨਿਆਂ ਦੇ ਵਿੱਚ ਕਿੰਨੀਆਂ ਮਹੱਤਵਪੂਰਨ ਕਿੰਨੇ ਵੱਡੇ ਤੱਗਾਂ ਵਾਲੇ ਲੋਕ ਤੁਰ ਗਏ ਜਹਾਨ ਸਤੀਸ਼ ਕੌਰ ਦੀ ਮੌਤ ਹੋ ਗਈ ਪਿਛਲੇ ਦਿਨੀ ਉਸ ਤੋਂ ਪਹਿਲਾਂ ਦਿਲਜਾਨ ਦੀ ਮੌਤ ਹੋ ਗਈ ਉਹਦੀ ਸ਼ੌਕਤ ਅਲੀ ਸਾਹਿਬ ਜਿਹੜੇ ਪਾਕਿਸਤਾਨ ਦੇ ਮਸ਼ਹੂਰ ਗਾਇਕ ਸੀ ਉਹਨਾਂ ਦੀ ਮੌਤ ਹੋ ਗਈ ਸਰਦੂਲ ਸਿਕੰਦਰ ਸਾਹਿਬ ਦੀ ਮੌਤ ਹੋ ਗਈ ਜਗਜੀਤ ਜ਼ੀਰਵੀ ਸਾਹਿਬ ਦੀ ਮੌਤ ਹੋ ਗਈ BS ਨਾਰੰਗ ਸਾਹਿਬ ਦੀ ਮੌਤ ਹੋ ਗਈ ਅਰਜਿੰਦਰ ਪਰਦੇਸੀ ਹੋਰਾਂ ਦੀ ਮੌਤ ਹੋ ਗਈ ਤੇ ਹੁਣ ਕਲਹਿਣੀ ਖਬਰ ਆ ਗਈ ਹੈ ਕਿ ਸੁਖਜਿੰਦਰ ਸ਼ੇਰਾ ਜਿਹਨੇ ਜੱਟ ਤੇ ਜ਼ਮੀਨ ਸਮੇਤ ਹੋਰ ਬੜੀਆਂ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਸੀ, ਉਹ ਵੀ ਜਹਾਨੋਂ ਕੂਚ ਕਰ ਗਿਆ। ਉਹ ਯੁਗਾਂਡਾ ਦੇ ਵੱਲ ਆਪਣੇ ਇੱਕ ਦੋਸਤ ਦੇ ਕੋਲੇ ਗਿਆ ਸੀ, ਉੱਥੇ ਕਹਿੰਦੇ ਬੁਖਾਰ ਹੋ ਗਿਆ, ਨਮੂਨੀਆ ਹੋ ਗਿਆ, ਹਾਲਾਤ ਵਿਗੜ ਗਏ ਤੇ ਉਹਦੀ ਮੌਤ ਹੋ ਗਈ ਹੈ। ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਇੱਕ ਨਵੀਂ ਫਿਲਮ ਦੀ ਤਿਆਰੀ ਵੀ ਚੱਲ ਰਹੀ ਸੀ ਯਾਰ ਬੇਲੀ ਦੀ, ਪਰ ਉਹ ਜਹਾਨੋਂ ਕੂਚ ਕਰ ਗਏ ਆ, ਯਾਰਾਂ ਬੇਲੀਆਂ ਨੂੰ ਛੱਡ ਗਏ।
ਜੀ ਸੋ ਅੱਜ ਦੇ ਲਈ ਇੰਨਾ ਹੀ ਜੀ, ਕੱਲ ਨੂੰ ਫਿਰ ਆਪਾਂ ਵਿਚਾਰਾਂ ਦੀ ਸਾਂਝ ਪਾਵਾਂਗੇ। ਬਹੁਤ ਬਹੁਤ ਸ਼ੁਕਰੀਆ।
ਸੋ ਇਹ ਸਨ ਜੀ ਖਬਰਾਂ ਭਾਰਤ ਤੋਂ, ਪੰਜਾਬ ਤੋਂ, ਅਤੇ ਕਿਹੋ ਜਿਹੇ ਹਾਲਾਤ ਨੇ ਅਤੇ ਕਿਹੋ ਜਿਹੀਆਂ ਗੱਲਾਂ ਨੇ, ਸਮਝ ਨਹੀਂ ਆ ਰਿਹਾ ਕਿ ਕਈ ਵਾਰ ਤਾਂ ਇੱਦਾਂ ਦੀਆਂ ਗੱਲਾਂ ਤੋਂ ਹਾਸਾ ਵੀ ਨਿਕਲ ਜਾਂਦਾ ਵੀ ਇਹੋ ਜਿਹੇ ਕੰਮ ਵੀ ਹੋ ਰਹੇ ਨੇ। ਅਤੇ ਉਹ ਅੱਛੀ ਖਬਰ ਹੈ ਵੀ ਜਿਹੜੀ ਦੇਖੋ ਲੱਤ ਮਾਰਨੀ, ਪਰ ਦੇਖ ਲਓ ਉਹਦੇ ਉੱਪਰ ਵੀ ਦੇਖ ਲਓ ਵੀ ਕਹਿ ਲਓ ਵੀ ਇੱਕ ਤਰ੍ਹਾਂ ਦਾ ਇੱਕ ਨਵੀਂ ਚੀਜ਼ ਅਸੀਂ ਕਹਿ ਸਕਦੇ ਹਾਂ ਵੀ ਇੱਕ ਨਵੀਂ ਸਿੱਖ ਸਾਨੂੰ ਮਿਲੀ ਹੈ ਕਿ ਕੋਈ ਵੀ ਬੰਦਾ ਪੁਲਿਸ ਵਾਲਾ ਹੈ, ਸਾਰੇ ਬੰਦੇ ਪੁਲਿਸ ਵਾਲੇ ਚੰਗੇ ਹੈ, ਇਮਾਨਦਾਰ ਹੈ, ਵਧੀਆ ਜੋਬ ਕਰਦੇ ਹੈ, ਪਰ ਮੰਨ ਲਓ ਕਿਸੇ ਨੂੰ ਉਸ ਵਰਦੀ ਦਾ ਮਾਣ ਹੋਵੇ, ਹੰਕਾਰ ਹੋਵੇ ਵੀ ਮੈਂ ਤਾਂ ਪੁਲਿਸ ਵਾਲਾ ਹੈ, ਮੇਰੀ ਤਾਂ ਨੌਕਰੀ ਸਦਾ ਰਹਿਣੀ ਹੈ, ਮੇਰੀ ਤਾਂ ਤਨਖਾਹ ਵੀ ਵਧੀਆ ਤਨਖਾਹ ਹੈ, ਮੇਰਾ ਪੂਰਾ ਰੋਬ ਹੈ, ਸਾਰੇ ਮੇਰੇ ਕੰਮ ਹੋਣੇ ਹੈ, ਮੇਰੇ ਪਰਿਵਾਰ ਵੀ ਸੇਫ ਹੈ, ਮੈਂ ਪੈਸੇ 2000 ਦਿੱਤੇ ਵੱਡੇ ਵੱਡੇ ਅਫਸਰਾਂ ਨੂੰ, ਕੋਈ ਵੀ SHO ਥਾਣੇਦਾਰ ਕੋਈ ਵੀ ਹੈ, ਪੁਲਿਸ ਵਾਲਾ ਬੰਦਾ ਮੋਸਟਲੀ, ਸਾਰੇ ਨਹੀਂ, ਕੋਈ ਇੱਕ ਪਾਰਟੀਕੁਲਰ ਗੱਲ ਕੀਤੀ ਜਾਵੇ ਇੱਕ ਬੰਦੇ ਦੀ ਵੀ ਕੋਈ ਹੰਕਾਰ ਦੇ ਵਿੱਚ ਹੈ, ਉਹਨੂੰ ਹੰਕਾਰ ਚੋਟੀ ਦਾ। ਦੇਖੋ ਰੱਬ ਨੇ ਹੰਕਾਰ ਦੇਖ ਲਓ ਕਿੰਨੀ ਕਿੱਦਾਂ ਭੰਨਿਆ, ਭਾਵੇਂ ਅਗਲਾ ਸ਼ਾਂਤ ਹੀ ਹੋਵੇ, ਕੋਈ ਠੰਡਾ ਹੀ ਤੁਰਿਆ ਹੋਵੇ, ਬਸ ਅਚਾਨਕ ਮਨ ਦੇ ਵਿੱਚ ਆ ਗਿਆ ਜੋਸ਼, ਅਗਲੇ ਨੇ ਐਕਟਰ ਬਣ ਕੇ ਲੱਤ ਮਾਰੀ ਰੇੜੀ ਤੇ। ਗਰੀਬ ਦਾ ਨੁਕਸਾਨ ਤਾਂ ਪਹਿਲਾਂ ਤੋਂ ਵੀ ਹੋ ਰਿਹਾ, ਅੱਜ ਵੀ ਹੋਇਆ ਤੇ ਕੱਲ ਨੂੰ ਵੀ, ਜਿਹੜਾ ਗਰੀਬ ਦੇ ਉੱਪਰ ਜਿਹੜਾ ਉਹ ਕਹਿਰ ਜਿਹੜਾ ਉਹ ਢਾਇਆ ਜਾਊਗਾ, ਪਰ ਉਹ ਦੇਖ ਲਓ ਉਹਦਾ ਰੱਬ ਨੇ ਹੰਕਾਰ ਕਿਹੋ ਜਿਹਾ ਭੰਨਿਆ, ਸਸਪੈਂਡ ਕਰਕੇ ਮਾਰਿਆ ਜੀ ਉਹ। ਸੋ ਕਿਸੇ ਵੀ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਸਾਨੂੰ ਹੋ ਜਾਂਦਾ ਕਿ ਸਾਡਾ ਟੁੱਟ ਨਹੀਂ ਸਕਦਾ ਕਦੇ ਵੀ, ਅਸੀਂ ਇਹੋ ਜਿਹਾ ਰਹਾਂਗੇ। ਸੋ ਕੋਈ ਪਰਮਾਤਮਾ ਕਿਸੇ ਨੂੰ, ਕਿਸੇ ਬੰਦੇ ਨੂੰ ਕਿਸੇ ਵੇਲੇ ਵੀ ਕਿਸੇ ਵੀ ਰੂਪ ਦੇ ਵਿੱਚ ਕੋਈ ਵੀ ਸਜ਼ਾ ਜਿਹੜੀ ਉਹ ਪਰਮਾਤਮਾ ਦੇ ਸਕਦਾ। ਸੋ ਕਿਸੇ ਵੀ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਵੱਡੇ ਵੱਡੇ ਹੁਣ SHO ਆ, ਇਹ ਤਾਂ ਸਾਹਮਣੇ ਆ ਗਿਆ, ਹੋਰ ਪਤਾ ਨਹੀਂ ਕਿੰਨੇ ਚੋਟੀ ਦੇ ਬੰਦੇ ਹੋਣੇ ਆ ਜਿਨ੍ਹਾਂ ਦਾ ਰੱਬ ਨੇ ਉਹ ਹੰਕਾਰ ਭੰਨਿਆ ਹੋਊਗਾ। ਸੋ ਸਲਮਾਨ ਖਾਨ ਦਾ ਅਸੀਂ ਇੱਕ ਜ਼ਿਕਰ ਕਰ ਲੈਂਦੇ ਹਾਂ, ਸਲਮਾਨ ਖਾਨ ਕਿੰਨਾ ਚੋਟੀ ਦਾ ਬੰਦਾ, ਉਹਦੀ ਫਿਲਮ 500 ਕਰੋੜ, 600 ਕਰੋੜ, 700 ਕਰੋੜ, ਇਵੇਂ ਕਰੋੜਾਂ ਦੇ ਵਿੱਚ ਉਹ ਬੰਦਾ ਖੇਲਦਾ, ਕਿੰਨਾ ਚੋਟੀ ਦਾ। ਜਦੋਂ ਵੀ ਉਹਦੀ ਫਿਲਮ ਲੱਗ ਜਾਂਦੀ ਹੈ, ਕੋਈ ਵੀ ਸੀਟ ਉਹਦੀ ਫਿਲਮ ਦੇ ਵਿੱਚ ਖਾਲੀ ਨਹੀਂ ਹੁੰਦੀ, ਲੋਕ ਲਾਈਨਾਂ ਬੰਨ ਬੰਨ ਉਹਦੀਆਂ ਫਿਲਮਾਂ ਦੇਖਣ ਜਾਂਦੇ ਆ, ਬਿੱਗ ਬੋਸ ਸ਼ੋਅ ਉਹਦਾ ਚੱਲਦਾ, ਇੰਨੀ ਦੁਨੀਆ ਫੈਨ ਹੈ। ਮੈਂ ਖੁਦ ਵੀ ਉਹਨੂੰ ਪਸੰਦ ਕਰਦਾ, ਅਮੀਰ ਖਾਨ, ਸ਼ਾਹਰੁਖ ਖਾਨ, ਸਲਮਾਨ ਖਾਨ ਦੀਆਂ ਫਿਲਮਾਂ ਦੇਖਣ ਵਾਲੀਆਂ ਹੁੰਦੀਆਂ ਨੇ, ਅਕਸ਼ੇ ਕੁਮਾਰ ਦੀਆਂ। ਸੋ ਇਹ 4-5 ਵੱਡੇ ਵੱਡੇ ਜਿਹੜੇ ਐਕਟਰ ਨੇ, ਪਰ ਸਭ ਤੋਂ ਹੈਰਾਨੀ ਵਾਲੀ ਗੱਲ ਤੁਸੀਂ ਕਦੇ ਨੋਟ ਕੀਤੀ, ਸਲਮਾਨ ਖਾਨ ਜੇਲ੍ਹ ਵੀ ਰਹਿ ਕੇ ਆਇਆ ਹੋਇਆ, ਕਿੰਨਾ ਚੋਟੀ ਦਾ ਬੰਦਾ, ਪਰਸਨੈਲਿਟੀ ਬੰਦਾ, ਦੁਨੀਆਂ 'ਚ ਉਹਦਾ ਨਾਮ ਹੋਵੇ, ਜਿੱਥੇ ਵੀ ਉਹ ਜਾਂਦਾ ਆਉਂਦਾ ਹੋਵੇ ਦੁਨੀਆਂ ਉਹਦੇ ਪਿੱਛੇ ਭੱਜਦੀ ਹੋਵੇ, ਉਹਦੇ ਨਾਲ ਫੋਟੋ ਕਰਾਉਣ ਨੂੰ, ਉਹਦੀ ਇੱਕ ਝਲਕ ਪਾਉਣ ਨੂੰ ਤਰਸਦੀ ਹੋਵੇ। ਮੰਨ ਲਓ ਕੋਈ ਵੀ ਸੈਲੀਬ੍ਰਿਟੀ ਆ ਤੁਹਾਡੇ, ਕੋਈ ਵੀ ਮਨ ਪਸੰਦੀਦਾ, ਮੰਨ ਲਓ ਤੁਸੀਂ ਦਲਜੀਤ ਦੋਸਾਂਝ ਨੂੰ ਕੋਈ ਲਾਈਕ ਕਰਦਾ, ਕੋਈ ਗਿੱਪੀ ਨੂੰ ਲਾਈਕ ਕਰਦਾ, ਕੋਈ ਬੱਬੂ ਮਾਂ ਨੂੰ ਲਾਈਕ ਕਰਦਾ, ਹੁਣ ਨਿਮਰਤ ਖਹਿਰਾ ਨੂੰ ਲਾਈਕ ਕਰਦੇ ਨੇ। ਹੁਣ ਨਿਮਰਤ ਖਹਿਰਾ ਜਿੱਥੇ ਜਾਏਗੀ ਤਾਂ ਕੁੜੀਆਂ ਦਾ ਜ਼ਿਆਦਾ ਇਕੱਠ ਉੱਥੇ ਹੋਊਗਾ, ਵੀ ਮੈਂ ਫੋਟੋ ਕਰਾ ਕੇ ਆਵਾਂ, ਮੈਂ ਇੱਕ ਝਲਕ ਦੇਖਾਂ ਵੀ ਦੇਖਣੇ ਨੂੰ ਲੱਗਦੀ ਕਿਹੋ ਜਿਹੀ ਹੈ ਨਿਮਰਤ ਖਹਿਰਾ। ਇਸੇ ਵਿਪਰੀਤ ਅਸੀਂ ਸਲਮਾਨ ਖਾਨ ਦੀ ਗੱਲ ਕਰਦੇ ਹਾਂ ਤਾਂ ਉਹ ਬੰਦਾ ਜੇਲ੍ਹ ਰਹਿ ਕੇ ਆਇਆ ਹੋਇਆ, ਕਿਉਂਕਿ ਪਿੱਛੇ ਜਿਹਾ ਉਹਦੇ ਕੇਸ ਦੇ ਵਿੱਚ ਉਹਨੂੰ ਸਜ਼ਾ ਮਿਲੀ ਸੀ ਅਤੇ ਉਹ ਬੰਦਾ ਜੇਲ੍ਹ 'ਚ ਬੈਠਾ। ਜੇਲ੍ਹ ਦੇ ਵਿੱਚ ਬੇਸ਼ੱਕ AC ਲੱਗਾ ਹੋਵੇ, ਜੇਲ੍ਹ ਦੇ ਵਿੱਚ ਭਾਵੇਂ ਪੂਰੀ ਫੁੱਲ ਫੈਸਿਲਿਟੀ ਹੋਵੇ, ਜੇਲ੍ਹ ਤਾਂ ਜੇਲ੍ਹ ਹੀ ਹੁੰਦੀ ਹੈ ਨਾ, ਬੰਦਾ ਕਿਤੇ ਬਾਹਰ ਨਹੀਂ ਨਾ ਜਾ ਸਕਦਾ। ਉਹ ਇੱਦਾਂ ਦੇ ਉੱਪਰ ਫਿਰ ਜਿਹੜਾ ਅਫਸਰ ਦੀ ਵੀ ਬੇਸ਼ੱਕ ਜਿੱਦਾਂ ਮਰਜ਼ੀ ਹੋਵੇ, ਭਾਈ ਉਹਨੂੰ ਤੂੰ ਹੁਣ ਤੂੰ ਮੇਰੀ ਜੇਲ੍ਹ 'ਚ ਆ, ਸਲਮਾਨ ਖਾਨ ਹੋਊਗਾ ਤੂੰ ਆਪਣੇ ਘਰ, ਇਸ ਵੇਲੇ ਤੂੰ ਜੇਲ੍ਹ ਦੇ ਵਿੱਚ ਆ। ਸੋ ਉਦਾਹਰਨ ਲੈਂਦੇ ਰਹਿਣਾ ਚਾਹੀਦਾ ਜੀ ਵੀ ਕਿਸੇ ਵੀ ਵੇਲੇ ਕੁਝ ਵੀ ਜਿਹੜਾ ਉਹ ਵਾਪਰ ਸਕਦਾ ਸਾਡੇ ਨਾਲ। ਸੋ ਅੱਜ ਦੇ ਵਿਜੇਤਾ ਨੇ ਜੀ ਮਨਦੀਪ ਕੌਰ, ਪਾਪਾ ਟੋਏ ਤੋਂ ਭੈਣ ਨੇ ਜਿਹੜਾ ਸਾਨੂੰ ਸਭ ਤੋਂ ਪਹਿਲਾਂ ਕਾਲ ਕਰਕੇ ਜਵਾਬ ਦਿੱਤਾ। 4 ਬੰਦਿਆਂ ਨੇ ਜਵਾਬ ਸਾਨੂੰ ਸਹੀ ਆਏ ਨੇ, 11 ਬੰਦਿਆਂ ਨੇ ਇਸ ਦੇ ਵਿੱਚ ਭਾਗ ਲਿਆ। ਸੋ ਅਮਨਦੀਪ ਹੋਣਾ ਦਾ ਜਵਾਬ ਵੀ ਠੀਕ ਸੀ, ਮਨੀ ਦਾ ਵੀ ਜਵਾਬ ਠੀਕ ਹੈ, ਅਤੇ ਤਜਿੰਦਰ ਦਾ ਜਵਾਬ ਵੀ ਸਹੀ ਆਇਆ, ਪਰ ਸਭ ਤੋਂ ਪਹਿਲਾਂ ਮਨਦੀਪ ਭੈਣ ਬਹੁਤ ਹੀ ਘੱਟ ਕਾਲ ਕਰਦੀ ਹੈ, ਬੱਚਿਆਂ ਨੂੰ ਸਾਂਭਦੀ ਹੈ ਘਰ ਦੇ ਵਿੱਚ। ਸੋ ਉਹਨਾਂ ਦੀ ਅੱਜ ਕਾਲ ਆਈ ਅਤੇ ਉਹਨਾਂ ਨੂੰ ਸ਼ਾਇਦ ਇਹ ਪਹਿਲਾਂ ਤੋਂ ਪਤਾ ਹੋਊਗਾ, ਪਤਾ ਨਹੀਂ ਕਿੱਥੋਂ ਉਹਨਾਂ ਦਾ ਸਵਾਬ ਬਣਿਆ। ਸੋ ਉਹਨਾਂ ਨੇ ਸਹੀ ਜਵਾਬ ਦਿੱਤਾ ਜੀ, ਅਤੇ ਆਓ ਜੀ ਫਿਰ ਮੈਨੂੰ ਦਿਓ ਤੁਸੀਂ ਇਜਾਜ਼ਤ, ਅਤੇ ਮੈਂ ਚੱਲਦਾ ਇਸੇ ਤਰ੍ਹਾਂ, ਤੁਹਾਨੂੰ ਅਗਲੇ ਹਫ਼ਤੇ ਮਿਲਾਂਗਾ ਜੀ, ਅਤੇ ਭੁੱਲ ਚੁੱਕ ਮਾਫ਼ ਕਰਨੀ, ਅਤੇ ਅਰਦਾਸ ਕਰਦੇ ਹਾਂ ਕਿ ਅਗਲੇ ਵੀਕ ਆਉਂਦੇ ਆਉਂਦੇ ਕੁਛ ਵਧੀਆ ਚੀਜ਼ ਹੋਵੇ ਭਾਰਤ ਦੇ ਲਈ। ਉਮੀਦ ਤਾਂ ਨਹੀਂ ਆ, ਪਰ ਅਰਦਾਸ ਕਰਨਾ ਸਾਨੂੰ ਨਹੀਂ ਛੱਡਣਾ ਚਾਹੀਦਾ ਕਿ ਭਾਰਤ ਦੇ ਨਾਲ ਵਧੀਆ ਹਾਲਾਤ ਉੱਥੇ ਬਣਨ, ਕੁਝ ਘਟੇ, 4000 ਤੋਂ ਮੌਤਾਂ 2000 ਤੱਕ ਆ ਜਾਣ 2000 ਤੋਂ ਮੌਤਾਂ ਟੋਟਲ ਜ਼ੀਰੋ ਆ ਜਾਵੇ 4 ਲੱਖ ਕੇਸ ਆ ਰਿਹਾ ਹੌਲੀ ਹੌਲੀ 3 ਲੱਖ ਆਉਣੇ ਸ਼ੁਰੂ ਹੋਣ ਹੌਲੀ ਹੌਲੀ 2 ਲੱਖ ਹੋਣ ਹੌਲੀ ਹੌਲੀ ਲੱਖ ਹੌਲੀ ਹੌਲੀ ਜਿਹੜਾ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਆ ਕੇ ਪਰ ਅਰਦਾਸ ਅਸੀਂ ਜ਼ਰੂਰ ਕਰਦੇ ਹਾਂ ਪਰ ਇੱਕ ਮਨ ਦੇ ਵਿੱਚ ਪਤਾ ਹੁੰਦਾ ਨਾ ਬੰਦੇ ਨੂੰ ਵੀ ਨਹੀਂ ਗੱਲ ਬਣਨੀ ਨਹੀਂ ਕਈ ਵਾਰ ਅਸੀਂ ਆਪਣੇ ਕਿਸੇ ਦੋਸਤ ਮਿੱਤਰ ਨਾਲ ਕੋਈ ਰਾਏ ਸਾਂਝੀ ਕਰ ਰਹੇ ਹੁੰਦੇ ਹਾਂ ਤਾਂ ਉਹ ਸਾਨੂੰ ਸੱਜਣ ਮਿੱਤਰ ਕਹਿੰਦਾ ਵੀ ਹਾਂ ਇੱਦਾਂ ਨਹੀਂ ਕਰਨੀ ਚਾਹੀਦੀ ਇੱਦਾਂ ਹੋਣੀ ਚਾਹੀਦੀ ਹੈ ਸਾਡਾ ਦੋਸਤ ਤਾਂ ਉਹ ਹੁੰਦਾ ਬਹੁਤ ਗੂੜਾ ਸਾਨੂੰ ਪਤਾ ਵੀ ਇਹਦਾ ਮਨ ਤਾਂ ਰੱਖਣਾ ਪੈਣਾ ਮਨ ਰੱਖਣ ਲਈ ਅਸੀਂ ਕਹਿ ਤਾਂ ਜ਼ਰੂਰ ਦਿੰਦੇ ਹਾਂ ਵੀ ਯਾਰ ਕੋਈ ਨਹੀਂ ਤੇਰਾ ਸਭ ਕੁਝ ਠੀਕ ਹੋ ਜਾਊਗਾ ਤੂੰ ਘਬਰਾ ਨਾ ਤੇਰੀ ਸਾਰੀ ਗੱਲ ਬਣ ਜਾਣੀ ਹੈ ਪਰ ਸਾਨੂੰ ਇਹ ਪਤਾ ਹੁੰਦਾ ਅੰਦਰੋਂ ਅੰਦਰ ਹੀ ਉਹਦਾ ਅਸੀਂ ਮਨ ਨਹੀਂ ਦਿਖਾ ਸਕਦੇ ਉਹਦੀ ਗੱਲ ਨਹੀਂ ਬਣਨੀ ਮੇ ਬੀ ਕੋਈ ਨਕਾਰਾਤਮਕ ਚੀਜ਼ ਨੈਗੇਟਿਵਿਟੀ ਉਹਦੇ ਨਾਲ ਹੋ ਸਕਦੀ ਆ ਪਰ ਫਿਰ ਵੀ ਮਨ ਰੱਖਣ ਨੂੰ ਅਸੀਂ ਕਹਿ ਦਿੰਦੇ ਹਾਂ ਮਨ ਰੱਖਣ ਲਈ ਅਰਦਾਸ ਤਾਂ ਅਸੀਂ ਜ਼ਰੂਰ ਕਰ ਰਹੇ ਹਾਂ ਪਰ ਲੱਗ ਨਹੀਂ ਰਿਹਾ ਕਿ ਜਿਹੜੇ 4 ਲੱਖ ਰੋਜ਼ਾਨਾ ਕੇਸ ਨੇ ਆਕਸੀਜਨ ਦੀ ਕਮੀ ਕਰੋਨਾ ਦੀਆਂ ਮੌਤਾਂ ਇਹੋ ਜਿਹੇ ਵੱਡੇ ਵੱਡੇ ਜਿਹੜੇ ਕਰੋਪ ਹੁੰਦੇ ਨੇ ਉਹਨਾਂ ਨੂੰ ਘਟਾਉਣਾ ਬਹੁਤ ਔਖਾ ਹੈ ਦੁੱਖ ਤਾਂ ਸਾਨੂੰ ਬਹੁਤ ਹੈ ਆਪਣੀ ਭਾਰਤ ਕੰਟਰੀ ਦਾ ਪਰ ਕਰ ਅਸੀਂ ਕੁਝ ਨਹੀਂ ਸਕਦੇ ਸੋ ਮੈਨੂੰ ਦਿਓ ਇਜਾਜ਼ਤ ਇਸੇ ਤਰ੍ਹਾਂ ਅਗਲੇ ਸ਼ੁੱਕਰਵਾਰ ਤੁਹਾਡੇ ਨਾਲ ਮਿਲਾਂਗੇ ਤੇ ਟਾਕਾ ਜੀ ਨੇ 2 ਕਬੱਡੀ ਕੱਪ ਨੇ ਜੀ ਐਤਕੀ ਤੇ ਇੱਕ ਹੈਗਾ ਬਰੂਸ ਪੋਲਬਨ ਪਾਰਕ ਜਿੱਥੇ ਕਿ ਸਿੱਖ ਗੇਮਾਂ ਹੁੰਦੀਆਂ ਨੇ ਤੇ ਇੱਕ ਹੈਗਾ ਟਾਕਾ ਜੀ ਨੇ ਗੁਰੂ ਘਰ ਤੇ ਦੋਨਾਂ ਪਾਸੇ ਜਿੱਥੇ ਵੀ ਤੁਹਾਡਾ ਮਨ ਹੈ ਤੇ ਕਬੱਡੀਆਂ ਦੇਖੋ ਇੰਜੋਏ ਕਰੋ ਲੇਡੀਜ਼ ਦੀਆਂ ਭੈਣਾਂ ਦੀਆਂ ਗੇਮਾਂ ਹੁੰਦੀਆਂ ਰਹਿੰਦੀਆਂ ਨੇ ਤੇ ਬੱਚਿਆਂ ਦੀਆਂ ਗੇਮਾਂ ਵੀ ਵਿੱਚ ਹੁੰਦੀਆਂ ਰਹਿੰਦੀਆਂ ਨੇ ਕਬੱਡੀ ਜਿਹਨਾਂ ਨੂੰ ਸ਼ੌਕੀਨ ਹੈ ਉਹ ਜ਼ਰੂਰ ਦੇਖਦੇ ਨੇ ਜਾ ਕੇ ਖਾਣ ਪੀਣ ਦਾ ਪ੍ਰਬੰਧ ਦੋਨਾਂ ਸੈਰ ਕਮੇਟੀਆਂ ਪ੍ਰਬੰਧਕਾਂ ਨੇ ਆਪਣੇ ਜਿਹੜਾ ਜੋ ਵੀ ਆਪਣੇ ਵੱਧ ਚੜ੍ਹ ਕੇ ਪ੍ਰਬੰਧ ਕੀਤਾ ਹੋਏਗਾ ਸੋ ਇੱਕ ਹੋਰ ਐਤਵਾਰ ਤੁਹਾਡੇ ਲਈ ਹੈ ਜੀ ਇੰਟਰਟੇਨਮੈਂਟ ਤੁਸੀਂ ਕਰ ਸਕਦੇ ਹੋ ਪਿਛਲੇ ਵੀਕ ਲੇਡੀਜ਼ ਨਾਈਟ ਉਹ ਹੋਈ ਹੈ ਸੋ ਪਤਾ ਚੱਲਿਆ ਕਿ ਬਹੁਤ ਘੱਟ ਗਿਣਤੀ ਦੇ ਵਿੱਚ ਉੱਥੇ ਭੈਣਾਂ ਬੀਬੀਆਂ ਮੌਜੂਦ ਸਨ ਕੁਰਸੀਆਂ ਤਕਰੀਬਨ ਖਾਲੀ ਹੀ ਲੱਗ ਰਹੀਆਂ ਸੀਗੀਆਂ ਸਾਈਡ ਦੀਆਂ ਕਿਉਂਕਿ ਕਾਫੀ ਫੇਸਬੁੱਕ ਤੇ ਮੇਰੀਆਂ ਭੈਣਾਂ ਵੀ ਗਈਆਂ ਹੋਈਆਂ ਸਨ ਸੋ ਸਟੇਟਸਾਂ ਦੇ ਵਿੱਚ ਪਤਾ ਚੱਲਦਾ ਰਹਿੰਦਾ ਕਿਉਂਕਿ ਕੋਈ ਕਿਹੜੀ ਵੀ ਚੀਜ਼ ਕੋਈ ਵੀ ਕਿੱਥੇ ਵੀ ਚੀਜ਼ ਵਾਪਰ ਰਹੀ ਅੱਜ ਕੱਲ੍ਹ ਸਾਰੇ ਬੜੇ ਐਕਟਿਵ ਨੇ ਸਟੇਟਸ ਪਾ ਦੇ ਨੇ ਸਾਰੇ ਪੇ ਘੁੰਮਦੇ ਫਿਰਦੇ ਹੱਸਦੇ ਖੇਡਦੇ ਨੇ ਸੋ ਸਟੇਟਸਾਂ ਦੇ ਰਾਹੀਂ ਨੌਲੇਜ ਸਾਰੀ ਹੁੰਦੀ ਰਹਿੰਦੀ ਹੈ ਫੇਸਬੁੱਕ ਪੇਜਾਂ ਤੇ ਲਾਈਵ ਚੱਲ ਪੈਂਦੇ ਪ੍ਰੋਗਰਾਮ ਜੋ ਵੀ ਮਾਲਵਾ ਕਲੱਬ ਨੇ ਕਰਾਇਆ ਹੋਇਆ ਸੀਗਾ ਸੋ ਥੋੜੀ ਘੱਟ ਗਿਣਤੀ ਸੀ ਸੋ ਪਰ ਫਿਰ ਵੀ ਸਾਰਿਆਂ ਨੇ ਇੰਜੋਏ ਕੀਤਾ ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਵਧੀਆ ਸਾਰਾ ਚੱਲ ਰਿਹਾ ਇੰਡੀਆ ਦੇ ਵਿੱਚ ਹਾਲਾਤ ਭੈੜੇ ਨੇ ਨਿਊਜ਼ੀਲੈਂਡ ਦੇ ਵਿੱਚ ਹਾਲਾਤ ਕਾਫੀ ਅੱਛੇ ਨੇ ਤੁਸੀਂ ਸ਼ੁਕਰ ਮਨਾਇਆ ਕਰੋ ਕਿ ਅਸੀਂ ਕਾਊਂਟ ਡਾਊਨ ਪੈਕਨ ਸੇਵ ਆਪਣੀ ਗਰੋਸਰੀ ਵਗੈਰਾ ਕਰਕੇ ਘੁੰਮ ਫਿਰ ਸਕਦੇ ਹਾਂ ਸਾਰੇ ਪਾਸੇ ਆ ਜਾ ਸਕਦੇ ਹਾਂ ਜੋ ਦਿਲ ਕਰੋ ਸੋ ਕਰ ਸਕਦੇ ਹਾਂ ਸੋ ਮਹਾਰਾਜ ਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਸੋ ਜ਼ਰੂਰ ਪਹੁੰਚਣਾ ਤੁਸੀਂ ਟਾਕਾ ਨੀਨੀ ਗੁਰੂ ਘਰ ਤੇ ਜਾਂ ਬਰੂਸ ਪੋਲਬਨ ਪਾਰਕ ਕਬੱਡੀ ਕੱਪ ਦੇ ਵਿੱਚ ਜ਼ਰੂਰ ਆਪਣੀ ਸ਼ਮੂਲੀਅਤ ਕਰਨਾ ਸੋ ਆਗਿਆ ਦਿਓ ਜੀ ਗੀਤ ਸੰਗੀਤ ਇਸੇ ਤਰ੍ਹਾਂ ਚੱਲਦੇ ਰਹਿਣਗੇ ਜੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ
ਚਾਦਰ ਕਰੀ ਜਾਣ ਲਈ ਹੋਟਲ ਦੇ ਬੇਲੇ ਚ ਚੂਰੀ ਖਵਾ ਕੇ ਇਹ ਮੱਛੀਆਂ ਚਰਾਣੀ ਕਿੱਧਰ ਜਾ ਰਹੀ ਹੈ ਇਹ ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ
ਬਣੂ ਦੁਨੀਆ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣ ਦੁਨੀਆ ਦਾ ਸੱਚੇ ਪਾਤਸ਼ਾਹ ਬਾਗ ਨੂੰ ਜਾਣੇ ਕੀ ਬਣ ਦੁਨੀਆ
You'll be ਕੀ ਬਣੂ ਹੋ ਕੀ ਬਣੂ ਹੋ ਕੀ ਬਣੂ ਦੁਨੀਆਂ ਤੱਕ ਸੱਚੇ ਪਾਤਸ਼ਾਹ ਬਾਗ ਰੋ ਜਾਣੇ ਕੀ ਬਣੂ ਦੁਨੀਆਂ ਤੱਕ ਸੱਚੇ ਪਾਤਸ਼ਾਹ ਬਾਗ ਰੋ ਜਾਣੇ ਕੀ ਬਣੂ ਦੁਨੀਆਂ
ਸ਼ੁਕਰੇ ਨੂੰ ਰਾਸ ਨਾ ਆਏ ਰੋਟੀ ਬੇ ਸ਼ੁਕਰੇ ਨੂੰ